ਜਾਂ ਸਿੱਖ ਸਾਡੇ ਜੀ ਕ੍ਰਿਸਚਨ ਕਿਉਂ ਹੀ ਜਾ ਰਹੇ ਨੇ, ਇਹਨੂੰ ਅਟੈਕ ਕਰਨਾ, ਇਹ ਸਾਨੂੰ ਸੋਚਣਾ ਪਏਗਾ। ਔਰ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਹ ਹੁਕਮ ਆਇਆ, ਇਹ ਬਹੁਤ ਵੱਡੀ ਮਿਸਾਲ ਹੈ ਕਿ ਸਾਨੂੰ ਹਰ ਚੀਜ਼ ਦਾ ਜਵਾਬ ਦਿੱਤਾ ਉਹਨਾਂ ਨੇ। ਸਿਰਫ ਤੁਸੀਂ ਹੋਰ ਕੁਛ ਨਹੀਂ ਕਰਨਾ। ਸਿੱਖ ਧਰਮ ਦੇ ਵਿੱਚ ਜਿਹੜੇ ਚੈਲੰਜਸ ਕੀ ਨੇ, ਉਹ 15 ਮਿੰਟ ਦਾ ਅਕਾਲ ਤਖ਼ਤ ਦਾ ਜਥੇਦਾਰ ਸਾਹਿਬ ਦਾ ਫਰਮਾਨ ਸੁਣ ਲਓ। ਜੇ 15 ਮਿੰਟ ਵੀ ਨਹੀਂ ਹੈ ਤੇ 5 ਮਿੰਟ ਸੁਖਬੀਰ ਬਾਦਲ ਜੀ ਔਰ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦੀ ਇੰਟਰੈਕਸ਼ਨ, ਜਿਹੜੀ ਆਪਸ ਵਿੱਚ ਉਹਨਾਂ ਦੀ ਇੰਟਰੈਕਸ਼ਨ ਹੋਈ ਹੈ, ਜਿਹੜੀ ਗੱਲਬਾਤ ਹੋਈ ਹੈ, ਉਹ ਸੁਣ ਲਓ ਤੁਸੀਂ। 5 ਮਿੰਟਾਂ 'ਚ ਉਹਨਾਂ ਨੇ ਗੱਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ ਹੈ। ਜਿਸ ਧਰਮ ਦੇ ਵਿੱਚ ਇਹ ਹੋ ਰਿਹਾ ਹੈ ਕਿ ਇੱਕ ਜਿਹੜਾ ਬੰਦਾ ਡੇਰੇ ਵਾਲਾ ਜਿਹੜਾ ਲੀਡਰ ਹੈ, ਉਹ ਦੁਨੀਆਂ ਭਰ ਦੀਆਂ ਗਲਤੀਆਂ ਕਰਦਾ ਹੈ, ਔਰ ਸਾਡੇ ਜਿਹੜੇ ਲੀਡਰ ਨੇ ਉਹ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਆਪਣੀ ਕੋਠੀ 'ਚ ਬੁਲਾ ਕੇ ਉਹਨੇ ਮਾਫ਼ੀ ਵੀ ਨਹੀਂ ਮੰਗੀ, ਔਰ ਉਹਨੂੰ ਕਹਿੰਦੇ ਇਹਨੂੰ ਮਾਫ਼ੀ ਦੇ ਦਿਓ, ਪੋਲੀਟੀਕਲ ਰੀਜ਼ਨ ਦੀ ਵਜ੍ਹਾ ਦੇ ਨਾਲ। ਔਰ ਬਾਹਰ ਅਸੀਂ ਗੱਲ ਕਰਦੇ ਹਾਂ ਕਿ ਜੀ ਸਾਡੀ ਤਾਂ ਜੀ ਫਿਰ ਉਹ ਜਿਹੜੀ ਸਿਆਸਤ ਹੈ, ਠੀਕ ਹੈ, ਪੋਲੀਟਿਕਸ ਹੈ, ਸਿਆਸਤ ਤੇ ਸਾਡਾ ਧਰਮ ਨਾਲ ਚੱਲਦਾ। ਤੁਸੀਂ ਦੇਖ ਲਓ ਕਿ ਕੀ ਹੱਲ ਕੀਤਾ ਇਹਨਾਂ ਸਿਆਸਤਦਾਰ ਨੇ, ਤੁਹਾਡੇ ਸਾਹਮਣੇ ਐਗਜ਼ਾਮਪਲ ਹੈ। ਸੋ ਇੱਕ ਕਲਾਸਿਕ ਕੇਸ ਹੈ ਕਿ ਕੀ ਹੋਇਆ, ਸਾਰਾ ਕਿੱਥੇ ਨਿਧਾਰ ਆਇਆ, ਕਿੱਥੇ ਸਾਡਾ ਡਾਊਨਫਾਲ ਹੋਇਆ, ਸਾਹਮਣੇ ਆ। 50 ਸਾਲ ਦਾ ਸਾਨੂੰ ਇੱਕ ਵੀ ਕੋਈ ਐਸਾ ਲੀਡਰ ਨਹੀਂ ਮਿਲ ਸਕਿਆ ਜਿਹੜਾ ਸਾਨੂੰ ਕੋਈ ਸੇਧ ਦੇ ਸਕੇ। ਜੀ
ਜੀ, ਜੋ ਵਰਤਮਾਨ ਸਥਿਤੀਆਂ ਹੈ ਕੈਨੇਡਾ ਕੇ ਅੰਦਰ, ਜੋ ਅਬ ਦੇਖੀਏ, ਐਸਾ ਹੈ ਕਿ ਹਮਾਰੇ ਪਾਸ ਸਮੱਸਿਆਓਂ ਕਾ ਅੰਬਾਰ ਹੈ। ਕਿਆ ਆਪ ਇਸੇ ਇਨਕਾਰ ਕਰੇਂਗੇ ਜਾਂ ਨਹੀਂ ਕਰੇਗਾ ਜਾਂ ਨਹੀਂ ਐਸਾ?
ਤੁਸੀਂ ਕਹਿੰਦੇ ਹੋ ਜੀ ਸਾਡੇ ਕੋਲ ਕੈਨੇਡਾ ਦੇ ਚੈਲੰਜਸ ਦਾ ਅੰਬਾਰ ਹੈ, ਅੰਬਾਰ ਦੇ ਵਿਚਾਰਾ ਬਹੁਤ ਪਿੱਛੇ ਰਹਿ ਗਿਆ। ਇਸ ਵੇਲੇ ਤਾਂ ਇੰਨੀ ਚੈਲੰਜਸ ਨੇ, ਔਰ ਜੋ ਆਉਣ ਵਾਲੇ ਸਮੇਂ ਜਦੋਂ ਟਰੰਪ ਸਾਹਿਬ ਨੇ ਆਉਣਾ ਹੈ, ਤਾਂ ਟਾਈਪ ਆਫ ਡਿਸਰਪਸ਼ਨ ਡਿਸਰਪਸ਼ਨ ਤੇ ਹੋਣੀ ਹੋਣੀ ਹੈ। ਹੋਰ ਕੀ ਕੁਛ ਹੋਣਾ ਉਹ ਬਾਅਦ ਦੀ ਗੱਲ ਹੈ, ਡਿਸਰਪਸ਼ਨ ਹੋਣੀ ਹੈ, ਬਹੁਤ ਕੁਛ ਤਬਦੀਲ ਹੋਣਾ। ਤੁਸੀਂ ਦੇਖ, ਆਰ ਵੀ ਪ੍ਰਿਪੇਅਰਡ ਫਾਰ ਦੈਟ। ਕੱਲ ਨੂੰ ਉੱਥੇ ਕੋਈ ਟੈਰਿਫ ਲੱਗ ਗਿਆ, ਉਹ ਇੱਕ ਅਲੱਗ ਸਮੱਸਿਆ ਹੈ। ਕੱਲ ਨੂੰ ਉੱਥੇ ਜਿਹੜੇ ਹਰ ਰੋਜ਼ ਤੇ, ਮੈਂ ਕਹਿੰਦਾ ਤੁਸੀਂ ਕੋਈ ਮੀਡੀਆ ਖੋਲ ਕੇ ਦੇਖ ਲਓ, ਕੋਈ ਅਖਬਾਰ ਪੜ੍ਹ ਕੇ ਦੇਖ ਲਓ, ਰੋਜ਼ ਤੇ ਉੱਥੇ ਇੱਕੋ ਗੱਲ ਹੈ, ਡਿਪੋਰਟੇਸ਼ਨ। ਕੱਲ ਨੂੰ ਹੋਰ ਕੋਈ ਬੜੀ ਟਰਬਲ ਆ ਗਈ, ਕੋਈ ਟ੍ਰੇਡ ਵਾਰ ਉਹਨਾਂ ਨੇ ਛੇੜ ਦਿੱਤੇ, ਕੋਈ ਵੈਸੇ ਕੋਈ ਜੰਗ ਲੱਗ ਗਈ, ਉਹਦੇ ਚੈਲੰਜਸ ਅਲੱਗ ਨੇ। ਔਰ ਇਹ ਤੇ ਸਾਰੇ ਚੈਲੰਜਸ ਹਜੇ ਅਮਰੀਕਾ ਦੇ ਨਾਲ ਦਿੱਤੇ ਨੇ, ਇਹ ਸਾਡੇ ਜਿਹੜੇ ਆਪਣੇ ਇੱਥੇ ਦੇ ਕ੍ਰੀਏਟ ਕੀਤੇ ਚੈਲੰਜਸ ਨੇ ਉਹ ਅਲੱਗ ਨੇ, ਤੇ ਸਾਡੇ ਜਿਹੜੇ ਲੀਡਰਸ ਨੇ ਇਹਨਾਂ ਕੋਲ ਤੇ ਕਰੰਟ ਕ੍ਰਾਈਸਿਸ ਹੀ ਨਹੀਂ ਸੋਲਵ ਹੋ ਰਿਹਾ। ਤੁਸੀਂ ਮਤਲਬ ਰੋਜ਼ ਇੱਕ ਨਿਤ ਨਵਾਂ ਕੋਈ ਨੰਬਰ ਐਸਾ ਆ ਜਾਂਦਾ, ਬੰਦਾ ਦੇਖ ਕੇ ਹੈਰਾਨ ਪਰੇਸ਼ਾਨ ਹੋ ਜਾਂਦਾ ਵੀ ਆਹ ਕੁਛ ਵੀ ਹੋ ਰਿਹਾ ਕੈਨੇਡਾ 'ਚ। ਕੱਲ ਤੱਕ ਤੁਹਾਡੇ ਰੈਫਿਊਜੀ ਕਲੇਮਸ ਸਾਲ ਦੇ 10,000 ਤੋਂ ਥੱਲੇ ਸੀ, 8,000, 7,000, 9,000 ਇੰਨੇ ਨੰਬਰ ਹੋਏ ਕਿ 5-7 ਹਜ਼ਾਰ ਬੰਦਾ ਇੱਥੇ ਰੈਫਿਊਜੀ ਕਲੇਮ ਕਰ ਲੈਂਦਾ ਸਾਲ ਦਾ। ਉਹ ਹੁੰਦਾ ਨਹੀਂ ਹੁੰਦਾ ਉਹ ਅਗਲੀ ਕਹਾਣੀ ਹੈ, ਠੀਕ ਹੈ ਜੀ। ਉਹ 5-7, 10 ਹਜ਼ਾਰ ਤੋਂ 15,000 ਹੋ ਸਕਦੇ ਸੀ, 20,000 ਹੋ ਸਕਦੇ ਸੀ, 2.5 ਲੱਖ ਰੈਫਿਊਜੀ ਕਲੇਮ। ਅੱਛਾ, ਫੇਰ ਅਗਲੀ ਗੱਲ ਸੁਣ ਲਓ, ਸਾਡੇ ਜਿਹੜੇ ਇਮੀਗ੍ਰੇਸ਼ਨ ਮੰਤਰੀ ਸਾਹਿਬ ਨੇ ਉਹ ਐਕਸਪੈਕਟ ਕਰ ਰਹੇ ਨੇ ਕਿ ਜਿਹੜੇ ਬੰਦੇ ਇੱਥੇ ਹੋ ਗਏ ਨੇ ਕਿ ਜੀ ਉਹ ਇੱਥੇ ਨਹੀਂ, ਉਹਨਾਂ ਕੋਲ ਕੁਛ ਸਟੇਟਸ ਹੈਗਾ ਲੀਗਲ, ਉਹ ਆਪਣੇ ਆਪ ਕੈਨੇਡਾ ਛੱਡ ਕੇ ਚਲੇ ਜਾਣਗੇ। ਕਿੱਦਾਂ ਚਲੇ ਜਾਣਗੇ? ਤੁਹਾਡੇ ਕੋਲ ਰਿਸੋਰਸਿਸ ਹੈ ਤੇ ਤੁਸੀਂ ਉਹਨਾਂ ਨੂੰ ਵਾਪਸ ਭੇਜੋਗੇ? ਤੁਹਾਡੇ ਕੋਲ ਰਿਸੋਰਸਿਸ ਨਹੀਂ, ਉਹ ਆਪਣੇ ਆਪ ਮੈਨੂੰ ਜਾਂਦੇ ਲੱਗਦੇ ਨੀ। ਇੱਥੇ ਤਾਂ ਉਹ ਕਿੱਡਾ ਵੱਡਾ ਕਿਓਸ, ਕਿੱਡਾ ਵੱਡਾ ਮੈਸ ਕਰੀ ਜਾਣਾ। ਅੱਛਾ, ਫਿਰ ਸਭ ਤੋਂ ਜ਼ਿਆਦਾ ਜਿਹੜਾ ਹੋਰ ਇੰਪੋਰਟੈਂਟ ਚੀਜ਼ ਮੈਂ ਡਿਸਕਸ ਕਰਨਾ ਚਾਹੁੰਦਾ ਸੀ, ਤੇ ਤੁਸੀਂ ਕਰ ਕੀ ਰਹੇ ਹੋ, ਤੁਸੀਂ ਹੋਰ ਮੈਸ ਕ੍ਰੀਏਟ ਕਰ ਰਹੇ ਹੋ। ਕਿੱਦਾਂ? ਤੁਸੀਂ ਹਰ, ਤੁਸੀਂ ਕਹਿੰਦੇ ਜੀ ਅਸੀਂ ਜੀ ਸਟੂਡੈਂਟ ਦੇ ਕੈਬ ਲਾਤੀ, ਸਿਰਫ ਇਹਨਾਂ ਨੇ ਫਰਕ ਕੀ ਕੀਤਾ ਹੈ ਕਿ ਜਿਹੜੇ ਹਰ ਸਾਲ 5 ਲੱਖ ਸਟੂਡੈਂਟ ਬੁਲਾ ਰਹੇ ਸੀਗੇ, ਉਹ 6 ਲੱਖ ਇਹਨਾਂ ਨੇ ਬੁਲਾ ਲੈਣੇ ਸੀ, ਉਹ 7 ਲੱਖ ਹੀ ਹੋ ਜਾਣੇ ਸੀ। ਉਹ 6 ਲੱਖ 7 ਲੱਖ ਵੱਲ ਨਹੀਂ ਹੋ ਜਾਣਗੇ 5 ਲੱਖ ਦੀ ਬਜਾਏ ਜੀ ਅਸੀਂ 4,38,000 ਮੰਗਾ ਲਾਂਗੇ। ਅੱਛਾ ਚਲੋ, 4,38,000 ਨੀ, ਤੁਸੀਂ 4 ਲੱਖ ਹੀ ਲਾ ਲਓ। ਇੱਥੇ ਨਾ ਜਦੋਂ 4 ਲੱਖ ਸਟੂਡੈਂਟ ਆਉਣਾ ਹੈ, ਇਹ ਤਾਂ ਕਹਿੰਦੇ ਅਸੀਂ ਕੈਬ ਲਾ ਤਾ ਘਟਾਤਾ, ਜਦੋਂ 4 ਲੱਖ ਸਟੂਡੈਂਟ ਆਉਣੇ ਆ, ਉਹਨਾਂ ਨੂੰ ਲਾਈਨ ਚ ਖੜਾ ਕਰਕੇ ਪੁੱਛ ਲਿਓ 4 ਲੱਖ ਨੂੰ ਕਿ ਤੁਸੀਂ ਕੈਨੇਡਾ ਰਹਿਣਾ ਕਿ ਆਪਣੀ ਐਜੂਕੇਸ਼ਨ ਤੋਂ ਬਾਅਦ ਵਾਪਸ ਜਾਣਾ। 4 ਲੱਖ ਦੇ ਵਿੱਚੋਂ ਘੱਟੋ ਘੱਟ 3 ਲੱਖ ਸਟੂਡੈਂਟ ਚਾਹੀਏਗਾ, ਮਿਨੀਮਮ ਮੈਂ ਕਹਿ ਰਿਹਾ, ਹੋ ਸਕਦਾ ਜ਼ਿਆਦਾ ਹੀ ਕਹਿ ਰਿਹਾ। 4 ਲੱਖ ਦੇ ਵਿੱਚੋਂ 3 ਲੱਖ ਆਏਗਾ, ਨਹੀਂ ਜੀ ਨਹੀਂ, ਅਸੀਂ ਤਾਂ, ਸਾਨੂੰ ਤਾਂ ਉੱਥੇ ਖਾਬ ਹੋਰ ਦਿਖਾਏ ਗਏ, ਨਹੀਂ ਤਾਂ ਹੁਣ ਪੱਕਾ ਇੱਥੇ ਰਹਿਣਾ, ਜੋ ਮਰਜ਼ੀ ਕਰਨਾ ਪਵੇ ਇੱਥੇ ਹੀ ਰਹਿਣਾ ਅਸੀਂ, ਠੀਕ ਹੈ ਜੀ। 3 ਲੱਖ ਸਟੂਡੈਂਟ ਹੋਏਗਾ 4 ਲੱਖ ਦੇ ਵਿੱਚੋਂ, ਸ਼ਾਇਦ 3.5 ਲੱਖ ਹੀ ਕਹਿ ਦੋ ਕਿ ਅਸੀਂ ਇੱਥੇ ਕੈਨੇਡਾ ਹੁਣ ਰਹਿਣ ਲਈ ਆਏ, ਅਸੀਂ ਪੜ੍ਹਨ ਨਹੀਂ ਆਏ ਇੱਥੇ। ਅੱਛਾ, ਇਹ ਸਿਸਟਮ ਇੱਕ ਮੈਸ ਹੈ। ਉਹਨਾਂ ਨੂੰ ਜਿਹੜੇ ਤੁਸੀਂ ਆ ਕੋਰਸਿਸ ਕਰਾ ਰਹੇ ਹੋ, ਮੈਨੂੰ ਤੁਸੀਂ ਇਹਨਾਂ ਨੂੰ ਪਤਾ ਕਰੋ ਵੀ ਜੇ 4 ਲੱਖ ਸਟੂਡੈਂਟ ਸਾਲ ਦਾ ਆਉਂਦਾ ਹੈ, ਉਹਨਾਂ ਨੂੰ ਆਪਣੇ ਫੀਲਡ ਦੇ ਵਿੱਚ, ਉਹਨਾਂ ਨੂੰ ਆਪਣੇ ਫੀਲਡ ਦੇ ਵਿੱਚ ਕਿੰਨਿਆਂ ਨੂੰ ਜੋਬ ਮਿਲਦੀ ਹੈ, ਉਹ ਜਿਹੜੀ ਇੱਕ ਕਾਗਜ਼ ਜਿਹਾ ਇਹਨਾਂ ਨੂੰ ਪਕੜਾ ਦਿੰਦੇ ਆ, ਮੈਂ ਬਹੁਤ ਸਖ਼ਤ ਸ਼ਬਦ ਇਸਤੇਮਾਲ ਕਰ ਰਿਹਾ, ਜਿਹੜਾ ਕਾਗਜ਼ ਜਿਹਾ ਪਕੜਾ ਦਿੰਦੇ ਆ, ਕਿਹਨੂੰ ਜੋਬ ਮਿਲਦੀ ਉਹਦੇ ਸਿਰ ਤੇ ਦਿਖਾਓ ਨਾ, ਕਿਹੜਾ ਉਹਨਾਂ ਨੂੰ PhD ਕਰਾਉਣ ਲੱਗੇ ਹੋਏ ਆ, ਕਿਹੜੀ ਇਨੋਵੇਸ਼ਨ ਹੈ, ਕਿਹੜੀ ਸਾਇੰਸ ਦੇ ਨਾਲ ਜੋੜ ਰਹੇ, ਕਿਹੜੀ ਟੈਕਨੋਲੋਜੀ ਨਾਲ ਜੋੜ ਰਹੇ, ਉਸ ਕਾਗਜ਼ ਦੇ ਸਿਰ ਦੇ ਉੱਤੇ, ਉਹਨੂੰ ਮੈਂ ਡਿਗਰੀ ਕਹਾਂਗਾ ਜੀ, ਉਸ ਕਾਗਜ਼ ਦੇ ਸਿਰ ਦੇ ਉੱਤੇ ਉਹ ਕਿਹੜੀ ਇਹਨਾਂ ਨੂੰ ਕਿਸੇ ਨੂੰ ਜੋਬ ਮਿਲ ਜਾਣੀ ਹੈ। ਅੱਛਾ ਫੇਰ ਕੱਲ ਨੂੰ ਜਦੋਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੱਕੇ ਨੀ ਕਰਨਾ ਉਹਨਾਂ ਨੂੰ, ਤੁਸੀਂ ਤਾਂ ਕਹਿਤਾ ਕਿ ਅਸੀਂ ਪੱਕੇ ਨੀ ਕਰਨਾ, ਠੀਕ ਹੈ, ਅਸੀਂ ਉਹਨਾਂ ਚ ਸਟੂਡੈਂਟ ਜਿਹੜੇ 4 ਲੱਖ ਆ ਰਿਹਾ ਹੁਣ ਸਾਲ ਦਾ, 4 ਲੱਖ ਤਾਂ ਆ ਰਿਹਾ, 4 ਲੱਖ ਚੋਂ 1 ਲੱਖ ਲੈ ਲੈਣਗੇ, 1.5 ਲੱਖ ਲੈ ਲੈਣਗੇ, 2 ਲੱਖ ਲੈ ਲੈਣਗੇ, ਉਹ ਕਿੱਧਰ ਜਾਣਗੇ ਬਾਕੀ ਦੇ ਸਟੂਡੈਂਟ? ਉਹ ਤਾਂ ਇੱਥੇ ਰਹਿਣ ਲਈ ਆ ਰਹੇ ਨੇ। ਔਰ ਜਿਹੜੇ ਆਲਰੇਡੀ ਇੱਥੇ ਕਿੰਨੇ ਸਾਰੇ ਸਟੂਡੈਂਟ ਹੈਗੇ ਨੇ ਜਿਨ੍ਹਾਂ ਦਾ ਟਾਈਮ ਪੂਰਾ ਹੋ ਗਿਆ, ਜਿਨ੍ਹਾਂ ਲੋਕਾਂ ਨੇ ਵਿਚਾਰਿਆ ਨੇ, ਦੇਖੋ ਸਟੂਡੈਂਟ ਦੀ ਗਲਤੀ ਨਹੀਂ ਹੈ, ਸਟੂਡੈਂਟ ਦੀ ਗਲਤੀ ਨਹੀਂ ਹੈ, ਤੁਸੀਂ ਲੈ ਕੇ ਕਿਉਂ ਆ ਰਹੇ ਉਹਨਾਂ ਨੂੰ? ਜਿਨ੍ਹਾਂ ਵਿਚਾਰਿਆ ਨੇ ਪੇਰੈਂਟਸ ਨੇ ਉੱਥੇ ਕਰਜ਼ੇ ਚੱਕ ਕੇ ਆਪਣੇ ਲੜਕੇ ਲੜਕੀਆਂ ਨੂੰ, ਯੰਗ ਬੱਚਿਆਂ ਨੂੰ ਆਪਣੇ ਕੋਲ ਦੂਰ ਕੀਤਾ, ਪਹਿਲਾਂ ਤਾਂ ਕਰਜ਼ਾ ਚੱਕਿਆ ਵਿਚਾਰਿਆਂ ਨੇ, ਠੀਕ ਹੈ, ਫਿਰ ਵਿਚਾਰਿਆਂ ਨੇ 4 ਲੱਖ ਚੋਂ, ਮੈਂ 3 ਲੱਖ ਗਿਣਤੀ ਕਰ ਰਿਹਾ ਜੀ, ਗਿਣਤੀ ਜ਼ਿਆਦਾ ਹੋਏਗੀ, ਚਲੋ 4 ਲੱਖ ਚੋਂ 3 ਲੱਖ ਸਧਾਰਨ ਪਰਿਵਾਰਾਂ ਚੋਂ ਸੀਗੇ, 4 ਲੱਖ ਚੋਂ 3 ਲੱਖ ਸਧਾਰਨ ਪਰਿਵਾਰਾਂ ਦਾ ਮੇਰਾ ਮਤਲਬ ਹੈ ਕਿ ਉਹਨਾਂ ਕੋਲ ਮਿਲੀਅਨੇਅਰ ਜਾਂ ਬਿਲੀਅਨੇਅਰ ਬੰਦੇ ਨਹੀਂ ਸੀਗੇ, ਸਧਾਰਨ ਪਰਿਵਾਰਾਂ ਤੋਂ ਬੱਚੇ ਇੱਥੇ ਆਏ, ਕਿਸੇ ਨੇ ਕਰਜ਼ਾ ਚੱਕਿਆ ਨਹੀਂ ਚੱਕਿਆ, ਔਖੇ ਸੌਖੇ ਦਾ ਹਰ ਕੋਈ ਹੋਇਆ, ਫਿਰ ਉਹ ਵਿਚਾਰੇ ਇੱਥੇ ਆਏ, ਆ ਕੇ ਉਹਨਾਂ ਨੇ ਦੇਖਿਆ ਕਿ ਉਹਨਾਂ ਨੂੰ ਲੱਗਾ ਪਤਾ ਨਹੀਂ ਕਿਹੜੀ ਕੰਟਰੀ ਆ ਗਏ ਆ, ਠੀਕ ਹੈ, ਫਿਰ ਉਹਨਾਂ ਨੇ ਕਿਸੇ ਨੇ ਪੜ੍ਹਾਈ ਕੀਤੀ, ਕੋਈ ਨਹੀਂ ਜਾ ਪਾ ਰਿਹਾ, ਕੋਈ ਡ੍ਰੌਪ ਲੈ ਰਿਹਾ, ਕੋਈ ਵਿਚਾਰਾ ਕਿਤੇ ਜੌਬ ਕਰ ਰਿਹਾ, ਕੋਈ 8 ਘੰਟੇ 10 ਘੰਟੇ ਉਹ ਮਿਹਨਤਾਂ ਕਰ ਰਹੇ ਨੇ, ਠੀਕ ਹੈ, ਫਿਰ ਉਹਦੇ ਵਿੱਚੋਂ ਕਈ ਬੱਚੇ ਵਲਨਰੇਬਲ ਸੀਗੇ, ਸ਼ਰਾਰਤਾਂ ਚ ਪੈ ਗਏ, ਲੜਾਈਆਂ ਚ ਪੈ ਗਏ, ਉਹ ਅਲੱਗ ਇੱਕ ਸਿਲਸਿਲਾ ਚੜਿਆ ਹੋਇਆ, ਕ੍ਰਾਈਮ ਚ ਪੈ ਗਏ ਕੋਈ, ਠੀਕ ਹੈ, ਫਿਰ ਤੁਸੀਂ ਉਹਨਾਂ ਬੱਚਿਆਂ ਨੂੰ ਉਹਨਾਂ ਨੇ ਇੱਥੇ ਆਪਣੇ ਵਰਕ ਪਰਮਿਟ ਲਏ, ਵਰਕ ਪਰਮਿਟ ਲੈ ਕੇ ਫਿਰ ਇੱਥੇ ਲਾਇਸੈਂਸ ਲਏ, ਗੱਡੀਆਂ ਲਈਆਂ, ਘਰ ਲਈਆਂ, ਕਈ ਅੱਜ ਉਹਨਾਂ ਦੇ ਵਿੱਚੋਂ ਵਧੀਆ ਜੋਬਸ ਤੇ ਵੀ ਲੱਗ ਗਏ ਨੇ, ਹੁਣ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਨਹੀਂ ਜੀ ਹੁਣ ਤੁਸੀਂ ਵਾਪਸ ਜਾਓ। ਉਹ ਯੰਗ ਨੇ ਇੱਥੇ ਦੀ ਪੜ੍ਹਾਈ ਲਿਖਾਈ ਕੀਤੀ ਹੈ, ਜਿੱਦਾਂ ਦੀ ਵੀ ਕੀਤੀ ਹੈ, ਇੱਥੇ ਦੀ ਉਹਨਾਂ ਨੇ ਇਕਨੋਮੀ ਚ ਕੰਟਰੀਬਿਊਟ ਕੀਤਾ, ਟੈਕਸਿਸ ਤੁਹਾਡੇ ਭਰ ਲਏ, ਇੱਥੇ ਦੇ ਸਿਸਟਮ ਨੂੰ ਜਾਣਦੇ ਆ, ਵਰਕ ਪਰਮਿਟ ਤੇ 1-2 ਸਾਲ ਕੰਮ ਕਰ ਚੁੱਕੇ ਨੇ। ਤੁਸੀਂ ਨਵਾਂ ਸਟੂਡੈਂਟ ਤੇ ਸਟੂਡੈਂਟ ਲਿਆਈ ਜਾ ਰਹੇ ਹੋ ਜਿਹਨੂੰ ਤੁਸੀਂ ਪੱਕਾ ਨੀ ਕਰਨਾ, ਐਗਜਿਸਟਿੰਗ ਜਿਹੜਾ ਹੈਗਾ ਉਹ ਕਹਿੰਦਾ ਸਾਨੂੰ ਪੱਕਾ ਕਰ ਦੋ, ਜਿਹੜਾ ਉਹਨੂੰ ਤੁਸੀਂ ਕਰਨਾ ਨੀ। ਇਹ ਤੇ ਕਿਓਸ ਤੇ ਕਿਓਸ, ਮਤਲਬ ਮੇਰੀ ਤਾਂ ਸਮਝ ਤੋਂ ਹੀ ਬਾਹਰ ਹੁੰਦਾ ਚਲਾ ਜਾ ਰਿਹਾ ਵੀ ਇਹ ਕੰਮ ਕਰ ਕੀ ਰਹੇ ਨੇ ਜੀ।
ਸਜਨ ਜੀ, ਮੈਂ ਇਸ ਵਕਤ ਪੁੱਛਣਾ ਸੀ, ਇਹ ਚਾਹ ਰਿਹਾ ਸਰ ਕਿ ਇਹ ਸਮੱਸਿਆਓਂ ਸੇ ਅੰਬਾਰ ਸੇ ਬਾਹਰ ਲਾਨੇ ਮੇਂ ਕੋਈ ਆਪਕੋ ਵਿਅਕਤਿਤਵ ਨਜ਼ਰ ਆ ਰਹਾ ਹੈ ਇਸ ਸਮੇਂ ਕੈਨੇਡਾ ਕੇ, ਜੋ ਵਰਤਮਾਨ ਸਥਿਤੀਆਂ ਆਏ ਹੈ, ਇੱਕ ਸਿਰਫ ਮੁਝੇ ਅਨੀਤਾ ਆਨੰਦ ਜੋ ਹੈ ਉਸਕੋ ਛੋੜ ਕੇ ਬਾਕੀ ਤੋਂ ਮੁਝੇ ਕੋਈ ਐਸਾ ਜਾਂ ਪੋਲੀਵੀਰ ਸਾਹਿਬ ਸੇ ਬਹੁਤ ਜ਼ਿਆਦਾ ਉਮੀਦ ਹੈ, ਤੋ ਕੋਈ ਔਰ ਜੋ ਹੈ ਉਹ ਇਹ ਤੋਂ ਸਾਡੇ ਸਮੱਸਿਆਓਂ ਕੋ ਬੜਾਨੇ ਵਾਲੇ ਹੈ, ਸਮੱਸਿਆ ਕਮ ਕਰਨੇ ਵਾਲਾ ਥੋੜੀ ਨਾ ਹੈ, ਤੋ ਇਹ ਕੁੱਲ ਮਿਲਾ ਕੇ ਸਥਿਤੀ ਜੋ ਹੈ ਬਹੁਤ ਗੰਭੀਰ ਹੋ ਰਹੀ ਹੈ, ਔਰ ਸਭ ਤੋਂ ਬੜੀ ਜੋ ਧਿਆਨ ਸੇ ਬਿਹਤਰ ਸਮੱਸਿਆ ਹੈ, ਆਜ ਕੈਨੇਡਾ ਕੋ ਵਰਗੋ ਮੇਂ ਬਾਂਟ ਲਿਆ ਗਿਆ ਹੈ, ਜੋ ਵਰਗੋ ਕੀ ਰਾਜਨੀਤੀ ਹੈ ਨਾ, ਧਰਮੋ ਕੀ ਰਾਜਨੀਤੀ, ਉਸਕੋ ਬਹੁਤ ਜ਼ਿਆਦਾ ਬੜਾਵਾ ਦੇ ਦਿਆ ਗਿਆ ਹੈ, ਤੋ ਇਹ ਸਾਰੀ ਕੁੱਲ ਮਿਲਾ ਕੇ ਜੋ ਸਥਿਤੀਆਂ ਇਹ ਵਿਗਤ 8-7 ਸਾਲ ਮੇਂ ਉਤਪੰਨ ਹੋਈ ਹੈ, ਔਰ ਇਨ ਸਮੱਸਿਆਓਂ ਸੇ ਬਾਹਰ ਆਨੇ ਕੇ ਲਿਏ ਸਕਸ਼ਮ ਲੀਡਰਸ਼ਿਪ ਕੀ ਆਵਸ਼ਕਤਾ ਹੈ, ਔਰ ਉਹ ਕੋਈ ਨਜ਼ਰ ਨਹੀਂ ਆ ਰਿਹਾ, ਇਹ ਬੜਾ ਸਮੱਸਿਆ ਦਾ ਵਿਸ਼ਾ ਹੈ। ਤੋ ਮੈਂ ਥੋੜੀ ਜਿਹੀ ਆਪਸੀ ਇਹ ਟਿੱਪਣੀ ਆਨਾ ਚਾਹੂੰਗਾ, ਬਾਕੀ ਆਪਣੇ ਸ਼ਾਹ ਸੁਖਵਿੰਦਰ ਜੀ ਵੀ ਆ ਰਹੇ ਹਨ, ਮੈਂ ਉਨ੍ਹਾਂ ਬਾਤ ਸੁਣਦਾ, ਧੰਨਵਾਦ ਜੀ।
ਹਾਂਜੀ ਬਿਲਕੁਲ, ਸੁਖਵਿੰਦਰ ਸਾਹਿਬ ਵੱਲ ਵਧਦੇ ਆ, ਨਾਲ ਸਾਨੂੰ ਇਸ਼ਾਰਾ ਹੋ ਰਿਹਾ ਵਾਈ ਮੀਡੀਆ ਥੈਂਕ ਯੂ ਟਾਈਮ ਦਾ, ਵਾਈ ਮੀਡੀਆ ਥੈਂਕ ਯੂ ਟਾਈਮ, ਸੁਖਵਿੰਦਰ ਜੀ ਵੱਲ ਵੱਧਦੇ ਆ, ਔਰ ਨਾਲ ਫਿਰ ਇੱਕ ਰਿਕਾਰਡਡ ਬ੍ਰੇਕ ਵੀ ਆਵਾਂਗੇ। ਦੇਖੋ ਮੈਂ ਬਸ ਇੰਨੀ ਗੱਲ ਕਹਾਂਗਾ ਕਿ ਯੈਸ, ਤੁਸੀਂ ਨਾਮ ਕੁਛ ਲਏ ਨੇ ਅਨੀਤਾ ਆਨੰਦ ਜੀ, ਵੈਰੀ ਕੰਪੀਟੈਂਟ, ਔਰ ਮੈਂ ਸਮਝਦਾ ਕਿ ਉਹਨਾਂ ਨੂੰ ਨੈਸ਼ਨਲ ਸੀਨ ਦੇ ਉੱਤੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਲਿਬਰਲ ਪਾਰਟੀ ਵਿੱਚ ਮੈਂ ਫਰਾਂਸਵਾ ਫਿਲੀਪੀ ਸ਼ੈਂਪੇਨ ਜਿਹੜੇ ਨੇ, ਹੀ ਇਜ਼ ਵੈਰੀ ਕੰਪੀਟੈਂਟ, ਵੈਰੀ ਨੌਲੇਜਵਲ, ਤੁਸੀਂ ਗੱਲ ਕਰੋ ਫਰਾਂਸਵਾ ਫਿਲੀਪੀ ਸ਼ੈਂਪੇਨ ਨਾਲ, ਤੁਹਾਨੂੰ ਮਜ਼ਾ ਆਏਗਾ, ਵੈਰੀ ਕੰਪੀਟੈਂਟ, ਠੀਕ ਹੈ। ਇਸ ਤਰ੍ਹਾਂ ਦੇ ਕਈ ਹੋਰ ਕੰਪੀਟੈਂਟ ਹਾਰਡ ਵਰਕਿੰਗ ਅਨੀਤ ਆਨੰਦ ਜੀ ਔਰ ਫਰਾਂਸਵਾ ਫਿਲੀਪੀ ਸ਼ੈਂਪੇਨ ਤੋਂ ਇਲਾਵਾ ਮਾਰਕ ਕਾਰਨੀ ਨੂੰ ਲੈ ਕੇ ਆਏ ਜੀ, ਹੀ ਇਜ਼ ਕੁਆਇਟ ਕੰਪੀਟੈਂਟ, ਬੈਂਕ ਆਫ ਕੈਨੇਡਾ ਦੇ ਗਵਰਨਰ ਰਹਿ ਚੁੱਕੇ ਨੇ, ਬੈਂਕ ਆਫ ਇੰਡੀਆ, ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹਿ ਚੁੱਕੇ ਨੇ। ਸੋ ਕਿੰਨਾ ਉਹਨਾਂ ਨੂੰ ਕੰਮ ਕਰਨ ਦਿੱਤਾ ਜਾਏਗਾ, ਕਿੰਨੇ ਉਹਨਾਂ ਦੇ ਆਈਡੀਆਜ਼ ਲਾਗੂ ਕੀਤੇ ਜਾਣਗੇ, ਵਰਨਾ ਅਸੀਂ ਦੇਖਿਆ ਹੀ ਸੀਗਾ ਕਿ ਪਹਿਲਾਂ ਵੀ ਸਾਡੇ ਫਾਈਨੈਂਸ ਮਿਨਿਸਟਰ ਆਏ ਸੀਗੇ ਜਿਨ੍ਹਾਂ ਨੇ ਆਪਣਾ ਵਧੀਆ ਬਿਜ਼ਨਸ, ਠੀਕ ਹੈ ਨੀ, ਬਿਲ ਬੋਰਡ ਨੂੰ ਆਏ ਸੀਗੇ, ਬਿਲ ਬੋਰਡ ਨੇ ਆਪਣਾ ਵਧੀਆ ਬਿਜ਼ਨਸ ਚਲਾਇਆ, ਨੌਲੇਜਵਲ ਸੀਗੇ, ਕੰਪੀਟੈਂਟ ਸੀਗੇ, ਬਟ ਉਹਨਾਂ ਦਾ ਇੱਥੇ ਦਮ ਘੁੱਟਿਆ ਔਰ ਇੱਥੋਂ ਚਲੇ ਗਏ। ਤੋ ਉਹਨਾਂ ਨੂੰ ਕਿੰਨਾ ਫ੍ਰੀ ਹੈਂਡ ਮਿਲੇਗਾ ਮਾਰਕ ਕਾਰਨੀ ਨੂੰ, ਕਿੰਨਾ ਫ੍ਰੀ ਹੈਂਡ ਬਾਕੀਆਂ ਨੂੰ ਮਿਲੇਗਾ, ਉਹ ਡਿਪੈਂਡ ਕਰਦਾ, ਅਦਰਵਾਈਜ਼ ਜਿਹੜੀ ਰੂਲਿੰਗ ਪਾਰਟੀ ਹੈ ਉਹਦੇ ਕੋਲ ਵੀ ਕੰਪੀਟੈਂਟ ਬੰਦੇ ਹੈ। ਪਹਿਲਾਂ ਮੈਂ ਲਿਬਰਲ ਦੀ ਗੱਲ ਕਰਾਂਗਾ, ਲਿਬਰਲ ਡੈਫੀਨੇਟਲੀ ਲਿਬਰਲ ਪਾਰਟੀ ਕੋਲ ਕੰਪੀਟੈਂਟ ਬੰਦੇ ਹੈ, ਪਰ ਕਿੰਨਾ ਕੁ ਕੰਮ ਕਰਦੇ ਨੇ, ਕਿੰਨੀ ਕੁ ਉਹਨਾਂ ਨੂੰ ਫ੍ਰੀ ਹੈਂਡ ਮਿਲਦਾ ਹੈ, ਬਿਊਰੋਕ੍ਰੇਸੀ ਕਿੰਨੀ ਕੁ ਉਹਨਾਂ ਨੂੰ ਸਪੋਰਟ ਕਰਦੀ ਹੈ, ਔਰ ਉਪਰੋਂ ਉਹਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕਿੰਨਾ ਸਹਿਯੋਗ ਮਿਲਦਾ, ਔਰ ਤੁਹਾਨੂੰ ਇਕੱਲੇ 2-4-5-10 ਬੰਦਿਆਂ ਨਾਲ ਕੰਮ ਨਹੀਂ ਚੱਲਣਾ, ਤੁਹਾਡੇ ਕੋਲ 40-50 ਬੰਦੇ ਤੁਹਾਡੇ ਜਿਹੜੇ ਨੇ ਕੈਬਨਿਟ ਹੋਣ, ਚਲੋ 40-50 ਨੇ ਤਾਂ ਘੱਟੋ ਘੱਟ 30 ਕੈਬਨਿਟ ਮਿਨਿਸਟਰ ਐਸੇ ਹੋਣ ਜਿਹੜੇ ਬਹੁਤ ਕੰਪੀਟੈਂਟ ਹੋਣ, ਕਿਉਂਕਿ ਕੈਨੇਡਾ ਚੈਲੇਂਜਸ ਨਾਲ ਜੂਝ ਰਿਹਾ, ਠੀਕ ਹੈ। ਅੱਗੇ ਆ ਜਾਓ ਪੀਅਰ ਪੋਲੀ ਸਾਹਿਬ ਔਰ ਉਹਨਾਂ ਦਾ ਜਿਹੜੀ ਟੀਮ ਹੈ, ਪੀਅਰ ਪੋਲੀ ਸਾਹਿਬ ਕੋਲ ਵਧੀਆ ਆਈਡੀਆਜ਼ ਨੇ, ਕੁਆਈਟ ਐਨਰਜੀ ਉਹਨਾਂ ਦੀ ਬੜੀ ਵਧੀਆ ਲੱਗ ਰਹੀ ਹੈ ਪੀਅਰ ਪੋਲੀ ਸਾਹਿਬ ਦੀ। ਸੋ ਦੇਖਦੇ ਹਾਂ ਕਿ ਉਹਨਾਂ ਕੋਲ ਹੋਰ ਆਈਡੀਆਜ਼ ਕਿੰਨੇ ਆਉਂਦੇ ਨੇ, ਬਟ ਟੀਮ ਜਿਹੜੀ ਹੈ ਪੀਅਰ ਪੋਲੀ ਸਾਹਿਬ ਨੂੰ ਵੀ ਬਿਲਡ ਕਰਨੀ ਪੈਣੀ ਹੈ। ਇਸ ਵੇਲੇ ਪੀਅਰ ਪੋਲੀ ਸਾਹਿਬ ਦੀ ਟੀਮ ਵੀ ਮੈਨੂੰ ਕੋਈ ਬਹੁਤੀ ਕੋਈ ਟਾਈਮ ਨਹੀਂ ਲੱਗ ਰਹੀ, ਉਹਨਾਂ ਨੂੰ ਵੀ ਦੇਖਣਾ ਪੈਣਾ ਹੈ ਜੀ। ਸ਼ਮਸ਼ੇਰ ਮਾਨ ਸਾਹਿਬ ਤੁਸੀਂ ਆਉਂਦੇ ਰਹੋ, ਸ਼ਮਸ਼ੇਰ ਮਾਨ ਜੀ ਫਿਰ ਦਰ ਸਾਹਿਬ ਬਾਰੀ ਬਾਰੀ ਸਾਰੀਆਂ ਪੋਲਸ ਲੈ ਰਿਹਾ। ਥੈਂਕ ਯੂ ਅਨਿਲ ਸਾਹਿਬ, ਅਨਿਲ ਸਾਹਿਬ ਤੁਹਾਡਾ ਬਹੁਤ ਧੰਨਵਾਦ। ਹਾਂਜੀ ਸ਼ਮਸ਼ੇਰ ਮਾਨ ਜੀ ਤੁਸੀਂ ਆਉਂਦੇ ਰਹੋ ਨੈਕਸਟ ਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜਦੋਂ ਵੀ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ।
ਸਤਿ ਸ਼੍ਰੀ ਅਕਾਲ ਸ਼ਮਸ਼ੇਰ ਮਾਨ ਸਾਹਿਬ, ਵੈਲਕਮ ਜੀ।
ਮੈਂ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਨਾ ਚਾਹੁੰਦਾ। ਜੋ ਮੈਂ ਲਾਸਟ ਈਅਰ ਪਿਛਲੇ ਸਾਲ ਇੰਡੀਆ ਗਿਆ ਸੀ ਜੀ, ਮੈਂ ਉੱਥੇ ਕੋਈ ਕੰਮ ਸੀ, ਇਹਦਾ ਕਚਹਿਰੀਆਂ ਤੇ ਨਾ ਟਾਈਪਰਾਈਟਰ ਬੈਠਾ ਹੁੰਦਾ, ਮੈਂ ਉਹਦੇ ਤੋਂ ਟਾਈਪ ਕਰਾਉਣ ਲੱਗਿਆ ਜੀ। ਤਾਂ ਉਸ ਬੰਦੇ ਨੇ ਮੈਨੂੰ ਆਪਣੀ ਸਟੋਰੀ ਸੁਣਾਈ ਜੀ। ਉਹਦੇ ਤਿੰਨ ਬੱਚੇ ਸੀਗੇ, ਵੱਡੀ ਕੁੜੀ ਨੇ 12th ਗ੍ਰੇਡ ਕਰ ਲਿਆ, ਉਹਨੇ ਘਰ ਵੇਚਤਾ ਜੀ 25 ਲੱਖ ਰੁਪਇਆ ਚ ਕੁੜੀ ਨੂੰ ਬਾਹਰ ਭੇਜਣ ਖਾਤਰ। ਉਹਨੇ ਉਹਦਾ ਹੋਇਆ ਕਿ ਜੀ ਉਹ ਕੁੜੀ ਦਾ ਵਿਚਾਰੀ ਦਾ ਕੈਂਸਲ ਹੋ ਗਿਆ ਜੀ, ਉਹ ਮਿਲਿਆ ਨੀ ਵੀਜ਼ਾ। ਤਾਂ ਉਹ ਕਹਿੰਦਾ ਵੀ ਹੁਣ ਕਹਿੰਦਾ ਸਾਡਾ 4-5 ਲੱਖ ਲੱਗ ਵੀ ਗਿਆ, ਕਹਿੰਦਾ ਹੁਣ ਉਹੀ ਘਰ ਵਾਲਾ ਸਾਡੇ ਤੋਂ 35 ਲੱਖ ਮੰਗਦਾ ਵੀਜ਼ੇ ਵਾਪਸ ਆਉਣ ਦਾ, ਕਹਿੰਦਾ ਮੇਰੇ ਕੋਲ ਕਿੱਥੇ ਹੈ, ਕਹਿੰਦਾ ਮੈਂ 10 ਲੱਖ ਕਿਉਂ। ਕਈਆਂ ਦੇ ਵਿਚਾਰੇ ਆ ਨੀ ਸਕੇ, ਆਪਾਂ ਉਹਨਾਂ ਨੂੰ ਇਹੋ ਜਿਹੀ ਸਬਜ਼ਵਾਜ਼ ਦਿਖਾਏ ਕਿ ਉਹ ਉੱਥੇ ਵੀ ਘਰ ਬਾਹਰ ਆ ਰਹੇ ਜੀ, ਫੁੱਟਪਾਥ ਤੇ ਆ ਗਏ ਲੋਕ। ਮੈਨੂੰ ਬੜਾ ਡਰਦਾ ਹੈ, ਉਹ ਕੁੜੀ ਤੋਂ ਛੋਟੇ 2 ਬੱਚੇ ਹੋਰ ਸੀ ਜੀ ਉਸ ਬੰਦੇ ਦੇ, ਜੋ ਵਿਚਾਰਾ ਟਾਈਮ ਕਿੱਥੇ ਵੀ ਰਹਿੰਦਾ ਜੇ ਤੁਸੀਂ ਆ ਗਏ। ਚਲੋ ਉਹਨਾਂ ਨੇ ਤਾਂ ਹੋਰ ਤੁਰੇ ਕਿ ਉੱਥੇ ਬੈਠੇ ਹੀ ਵਿਚਾਰੇ ਸਾਰਾ ਕੁਛ ਉਹਨਾਂ ਦਾ ਖਤਮ ਹੋ ਗਿਆ। ਥੈਂਕ ਯੂ ਜੀ
ਸ਼ਮਸ਼ੇਰ ਮਾਨ ਸਾਹਿਬ ਐਸੀਆਂ ਸਟੋਰੀ ਜਿਹੜੀ ਤੁਸੀਂ ਦੱਸ ਰਹੇ ਹੋ, ਕਈਆਂ ਦਾ ਉੱਥੇ ਬੈਠਿਆ ਸਾਰਾ ਕੁਛ ਖਤਮ ਹੋ ਗਿਆ, ਕਈਆਂ ਦਾ ਉੱਥੇ ਬੈਠਿਆ ਸਾਰਾ ਕੁਛ ਸ਼ਮਸ਼ੇਰ ਮਾਨ ਸਾਹਿਬ ਖਤਮ ਹੋ ਗਿਆ, ਕਈ ਇੱਥੇ ਆ ਕੇ ਉੱਥੇ ਸਾਰਾ ਕੁਛ ਖਤਮ ਕਰ ਗਏ। ਦਿੱਲੀ ਦਾ ਇੱਕ ਪਰਿਵਾਰ ਸੀਗਾ, ਹਸਬੈਂਡ ਵਾਈਫ, ਉਹਨਾਂ ਦੇ ਬੱਚੇ ਔਰ ਨਾਲ ਉਹਨਾਂ ਦੇ ਕੋਰ ਫਰੈਂਡ, ਉਹ ਸਾਰੇ ਇੱਥੇ ਆਏ ਸੀਗੇ ਇਕੱਠੇ, ਦਿੱਲੀ ਤੋਂ ਇਕੱਠੇ। ਉੱਥੇ ਬੈਂਕਟ ਹਾਲ ਆਪਣਾ ਚਲਾਉਂਦੇ ਸੀਗੇ, ਘਰ ਬਾਰ ਸੀਗਾ, ਦਿੱਲੀ ਚ ਆਪਣਾ ਘਰ ਬਾਰ ਵੇਚ ਕੇ ਪੈਸੇ ਉਹਨਾਂ ਨੇ ਦਿੱਤੇ, ਉਹਨਾਂ ਨੇ ਸਾਰਾ ਪਰਿਵਾਰ ਦੇ ਉਹਨਾਂ ਦੇ ਦੋਨਾਂ ਦਾ ਉਹਨਾਂ ਨੇ ਵੀਜ਼ਾ ਲਵਾਇਆ ਸੀਗਾ, ਠੀਕ ਹੈ ਜੀ। ਲੇਕਿਨ ਮੈਂ ਇਹੀ ਬਸ ਕਹਿ ਸਕਦਾ ਹਾਂ ਕਿ ਉਹਨਾਂ ਦਾ ਸਾਰਾ ਕੁਛ ਚਲਾ ਗਿਆ, ਸਾਰਾ ਕੁਛ ਹੀ ਚਲਾ।
ਹਾਂਜੀ ਉਹ ਵੀ ਬੰਦਾ ਦੱਸਿਆ, ਕਹਿੰਦਾ ਹੁਣ ਮੇਰੀ ਕੁੜੀ ਡਿਪਰੈਸ਼ਨ ਚ ਵੀ ਹੈ ਵੀ ਮੇਰੇ ਘਰ ਚ ਵੀ ਹੋ ਗਿਆ ਸਾਡਾ,
ਬੜੀਆਂ ਸੈਡ ਸਟੋਰੀ ਨੇ ਜੀ ਉਹ। ਮੈਂ ਤਾਂ ਤੁਹਾਨੂੰ ਦੱਸਿਆ ਕਿ ਇੱਧਰ ਵੀ ਉਹ ਬੜੀ ਸੈਡ ਸਟੋਰੀ ਹੈ, ਜਿਹੜੇ ਉਹ ਤਿੰਨ ਪੂਰਾ ਫੈਮਿਲੀ ਆਈ ਸਿਰਫ ਅਸੀਂ, ਹੋਰ ਤਾਂ ਚਲੋ ਉਹਨਾਂ ਨੂੰ ਠੀਕ ਕੰਮ ਦੇ ਸਕਦੇ ਸੀਗੇ ਸ਼ਮਸ਼ੇਰ ਮਾਨ ਸਾਹਿਬ। ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਤੁਸੀਂ ਸਾਡੇ ਘਰ ਕੋਈ ਫੰਕਸ਼ਨ
ਦੇ ਲਈ, ਫਿਰ ਉਹਨਾਂ ਨੂੰ ਮੈਂ ਕਹਿ ਦਿੱਤਾ ਸੀ, ਵੈਸੇ ਪ੍ਰਮਾਤਮਾ ਤੋਂ ਡਰ ਕੇ ਬੋਲ ਰਿਹਾ, ਤੁਹਾਡੇ ਸਾਰਿਆਂ ਦੇ ਮੂਹਰੇ ਹੱਥ ਕੇ ਬੋਲ ਰਿਹਾ, ਮੈਂ ਉਹਨਾਂ ਨੂੰ ਇੰਨੀ ਗੱਲ ਕਹਿ ਦਿੱਤੀ ਸੀ, ਮੈਂ ਦੁਬਾਰਾ ਫੇਰ ਇਹੀ ਕਹਾਂਗਾ ਕਿ ਮੈਂ ਬਹੁਤ ਬਹੁਤ ਇਹੀ ਗੱਲ ਫੇਰ ਨਹੀਂ ਕਰਨਾ ਚਾਹੁੰਦਾ, ਪਰ ਬਹੁਤ ਜ਼ਿਆਦਾ ਹੱਥ ਜੋੜ ਕੇ ਪ੍ਰਮਾਤਮਾ ਤੋਂ ਡਰ ਕੇ, ਜੋ ਕੁਛ ਦਿੱਤਾ ਪ੍ਰਮਾਤਮਾ ਨੇ ਦਿੱਤਾ, ਤੁਸੀਂ ਕਮਿਊਨਿਟੀ ਨੇ ਦਿੱਤਾ, ਹੱਥ ਜੋੜ ਕੇ ਬੋਲ ਰਿਹਾ ਕਿ ਉਹ ਫਿਰ ਮੈਂ ਉਹਨਾਂ ਨੂੰ ਇੰਨੀ ਬੇਨਤੀ ਕਰ ਦਿੱਤੀ ਸੀਗੀ, ਮੈਂ ਕਿਹਾ ਵੀ ਇਸ ਤਰ੍ਹਾਂ ਹੈ ਕਿ ਕਦੋਂ ਤੱਕ ਦੇ ਪੈਸੇ, ਉਹ ਕਹਿੰਦੇ ਸਾਡੇ ਕੋਲ ਨਾ 15 ਅਗਸਤ ਤੱਕ ਦੇ ਪੈਸੇ ਹੈ, ਮੈਂ ਕਿਹਾ ਖਰਚਾ ਤੁਹਾਨੂੰ ਮਿਨੀਮਮ, ਉਹ ਕਹਿੰਦੇ $2,700 ਤਾਂ ਚਾਹੀਦਾ ਵੀ ਬੇਸਮੈਂਟ ਦਾ ਹੋ ਜਾਵੇ, ਤੇ ਬਿਨ ਸਾਡੇ, ਮੈਂ ਕਿਹਾ ਚਲੋ ਗਰੋਸਰੀ ਦੇ ਦੇਵਾਂਗੇ $2,700 ਵੀ ਅਸੀਂ ਪ੍ਰਬੰਧ ਕਰ ਸਕਦੇ, ਮੈਂ ਜੋ ਕਰਵਾਉਣਾ ਕੁਛ ਨਾ ਕੁਛ ਵਾਈ ਮੀਡੀਆ ਤੇ ਕਿਸੇ ਕੰਮ ਕਰਾ ਲਿਆ ਕਰਾਂਗੇ ਤੁਹਾਡੇ ਕੋਲ, ਇਹ ਮੈਂ ਉਹਨਾਂ ਨੂੰ ਵਾਅਦਾ ਕਰ ਦਿੱਤਾ ਸੀ ਆਪਣੇ ਵੱਲੋਂ ਕਿ ਇੰਨਾ ਕੁ ਅਸੀਂ ਕਰ ਦਿਆਂਗੇ। ਅੱਛਾ ਪਰ ਉਹ ਅਚਾਨਕ ਸਾਡੇ ਤੇ ਅਸੀਂ ਕਰਦਾ ਵੀ ਤੁਹਾਨੂੰ ਕੋਈ ਕੰਮ ਦਿੱਤਾ ਹੋਇਆ ਸੀਗਾ, ਮੈਂ ਵਾਈਫ ਨੂੰ ਕਿਹਾ ਮੈਂ ਕਿਹਾ ਫੋਨ ਕਰ ਲਓ, ਕਿਤੇ ਉਹ ਬੇਚਾਰੇ ਉਦਾਸ ਜੇ ਸੀਗੇ ਕੀ ਹਾਲ ਚਾਲ ਹੈ, ਚਲੇ ਨਾ ਗਏ ਹੁਣ, ਤੇ ਵੈਸੇ ਹੀ ਫੋਨ ਕਰ ਲਿਆ, ਫੋਨ ਕੀਤਾ ਤੂੰ ਇੰਡੀਆ ਚਲ ਗਏ ਇੱਕ ਦਿਨ ਪਹਿਲਾਂ ਹੀ, ਬੜਾ ਸਾਡਾ ਮਨ ਖਰਾਬ ਹੋਇਆ, ਅਸੀਂ ਕਿਹਾ ਵੀ ਤੁਸੀਂ ਇੰਡੀਆ ਚਲ ਗਏ, ਕਹਿੰਦੇ ਬਸ ਉੱਥੇ ਸਾਡਾ ਮਨ ਨੀ ਲੱਗਾ ਜੀ, ਪੈਸਾ ਸਾਰਾ ਬਰਬਾਦ ਹੋ ਗਿਆ, ਘਰ ਵੀ ਵਿਕ ਗਿਆ, ਬਿਜ਼ਨਸ ਵੀ ਵਿਕ ਗਿਆ, ਘਰ ਵਿਕ ਗਿਆ ਵਿਚਾਰਿਆਂ ਦਾ, ਦਿੱਲੀ ਚ ਪੈਸਾ ਖਰਚ ਕੇ ਆਏ ਸੀਗੇ, ਇੱਥੇ ਉਹ ਘਰ ਵਿਕ ਗਿਆ, ਬਿਜ਼ਨਸ ਵਿਕ ਗਿਆ ਸਾਰਾ, ਹੁਣ ਉੱਥੇ ਜਾ ਕੇ ਦੁਬਾਰਾ ਕਿਰਾਏ ਦੇ ਰਹਿੰਦੇ ਪਏ, ਕੰਮ ਵੀ ਹੈ ਨੀ, ਕਹਿੰਦੇ ਲੱਭਾਂਗੇ ਕੰਮ, ਚਲੋ ਹੁੰਦੇ ਆ। ਮੈਂ ਕਿਹਾ ਸਾਡਾ ਬੜਾ 4-5 ਦਿਨ ਮਨ ਖਰਾਬ ਹੋਇਆ, ਯਾਰ ਉਹ ਬੰਦੇ ਅਸੀਂ ਮਤਲਬ ਸਾਰੀ ਫੈਮਿਲੀ ਆਈ ਸੀ, ਮੈਂ ਉਹਨੂੰ ਕਿਹਾ ਮੈਂ ਕਿਹਾ $2,700 ਮੈਂ ਵਾਅਦਾ ਕਰਦਾ ਇੱਥੋਂ ਲੈ ਲਈ, ਕੋਈ ਆਪਾਂ ਇੱਥੋਂ ਬਾਈ ਮੀਡੀਆ ਚ ਆਪਾਂ ਤੁਹਾਨੂੰ ਕੰਮ ਕੱਢ ਦਿਆਂਗੇ ਕੋਲ ਕੋਈ, ਆਪਣੇ ਬੰਦਿਆਂ ਤੋਂ ਕਰ ਲਾਂਗੇ, ਮੈਂ ਕਿਹਾ ਫਿਰ ਤੁਹਾਨੂੰ ਜਾਣ ਦੀ ਕੀ ਲੋੜ ਸੀ ਵਾਪਸ, ਕਿਉਂ ਨੀ ਤੁਸੀਂ ਵਾਪਸ, ਤੇ ਇੱਦਾਂ ਦਾ ਸਰ ਬਹੁਤ ਕੇਸਿਸ ਆ ਰਹੇ ਨੇ, ਮਤਲਬ ਕਿ ਜਿਹੜੇ ਬੰਦੇ ਉੱਥੋਂ ਆ ਰਹੇ, ਔਰ ਉਹ ਪੁਰਾਣਾ ਵਾਲਾ ਟਾਈਮ ਥੋੜਾ ਜਿਹਾ ਮੈਨੂੰ ਜ਼ਿਆਦਾ ਲੱਗ ਰਿਹਾ ਵੀ ਬੰਦਾ ਆ ਕੇ ਸੈੱਟ ਹੋ ਜਾਇਆ ਕਰਦਾ ਸੀ, ਇੱਥੇ ਔਖੇ ਸੌਂ ਹੋ ਕੇ ਹੁਣ ਇੱਥੇ ਦਿੱਕਤ ਆ ਰਹੀ ਹੈ।
ਥੈਂਕ
ਯੂ ਸ਼ਮਸ਼ੇਰ ਮਾਨ ਸਾਹਿਬ, ਥੈਂਕ ਯੂ ਸੁਖਵਿੰਦਰ, ਤੁਸੀਂ ਆਉਂਦੇ ਰਹੋ ਸੁਖਵਿੰਦਰ ਸਾਹਿਬ।
ਸਤਿ ਸ਼੍ਰੀ ਅਕਾਲ ਜੀ
ਸੁਖਵਿੰਦਰ ਜੀ, ਗੱਲ ਉਸ ਤੋਂ ਬਾਅਦ ਆਈ ਥਿੰਕ ਮੈਨੂੰ ਇਸ਼ਾਰਾ ਹੋ ਰਿਹਾ ਹੈ ਕਿ ਤਾਨੀਆ ਜੀ ਦੇ ਨਾਲ ਸਪੋਂਸਰ ਹੋਏ ਨੇ, ਸੋ ਤਾਨੀਆ ਜੀ ਦੇ ਨਾਲ ਬਾਕੀ ਸਪੋਂਸਰ ਦੀ ਵੀ ਗੱਲ ਕਰਾਂ, ਸੁਖਵਿੰਦਰ ਜੀ ਔਰ ਅਜੈਬ ਸਿੰਘ ਜੀ ਦੀ ਗੱਲ ਸੁਣ ਕੇ ਜੀ। ਸੁਖਵਿੰਦਰ ਸਾਹਿਬ
ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਜੀ, ਤੁਹਾਡਾ ਟਾਈਮ
ਬਚਿਆ, ਥੈਂਕ ਯੂ।
ਔਰ ਇਹਦੇ ਵਿੱਚ ਜਿੱਥੇ ਰੋਡ ਸੈਟਿੰਗ ਕੀਤੀ, ਇਹਦੇ ਵਿੱਚ ਸਿਗਨਲ ਲਈ ਵੀ ਕੁਝ ਕਰੋ, ਇਹਦੇ ਵਿੱਚ ਤੁਹਾਡੀ ਕੰਪਲੇਂਟ ਤਾਂ ਹੈਗੀ ਆ ਕਿ ਤੁਹਾਡੀ ਮਿਸਮੈਨੇਜਮੈਂਟ ਹੋਈ ਹੈ, ਕੋਈ ਹਿਸਾਬ ਤਾਂ ਕੋਈ ਕਰ ਲਓ, 20 ਮਿੰਟ ਤੇ ਕੋਈ 2 ਮਿੰਟ ਤੇ ਕੋਈ ਘਰੇਟਾ ਕੋਈ ਬੇਟਾ ਕਰੇ ਇਹਦਾ ਕੁਛ ਕਰੋ ਜੀ, ਸੀਰੀਅਸ ਪੁਆਇੰਟ। ਤੇ ਦੂਸਰਾ ਜਿਹੜੀ ਗੱਲ ਕਰਦੇ ਸੀ ਕਿ ਸਭ ਦਾ ਜਿਹੜਾ ਫੈਸਲਾ ਆਇਆ ਸਾਰਿਆਂ ਨੂੰ ਵੈਲਕਮ ਕਰਨਾ ਚਾਹੀਦਾ। ਇੱਕ ਪਾਸੇ ਅਸੀਂ ਕਹਿੰਦੇ ਹਾਂ ਸੁਪਰੀਮ ਬੋਡੀ, ਜੇ ਦੂਸਰੇ ਪਾਸੇ ਅਸੀਂ ਕੁਐਸਚਨ ਕਰਦੇ ਹਾਂ ਉਹਨਾਂ ਨੂੰ ਕਹਿੰਦੇ ਹਾਂ ਕਿ ਮੰਨਦੇ ਨੀ ਕੁਛ ਬੰਦਿਆਂ ਬਾਰੇ ਕਿ ਉਹ ਮੰਨਦੇ ਨੀ, ਅਸੀਂ ਮੰਨਦੇ ਹਾਂ ਜੇ ਸੁਪਰੀਮ ਬੋਡੀ ਕਰੇ ਤਾਂ ਫਿਰ ਕਿਹੜਾ ਹੈਗਾ, ਫਿਰ ਵੀ ਕੁਐਸਚਨ ਕਰੀ ਜਾਣੇ ਫਿਰ ਕੋਈ ਹੈ ਨੀ। ਯੂ ਹੈਵ ਟੂ ਸਟੋਪ ਸਮਵੇਅਰ, ਸਾਨੂੰ ਯਕੀਨ ਤੇ ਪਊਗਾ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਲਾਸਟ ਬੋਡੀ ਹੈਗੀ ਸਾਡੀ ਸਭ ਤੋਂ ਹਾਈਐਸਟ ਹੈਗੀ ਅਥਾਰਿਟੀ, ਜੋ ਵੀ ਡਿਸੀਜਨ ਲਿਆ ਫਿਰ ਸਾਨੂੰ ਸਨਮਾਨ ਕਰਨਾ ਚਾਹੀਦਾ। ਸਾਨੂੰ ਇਹ ਕੁਐਸਚਨ ਜਿਹੜੇ ਰੇਜ਼ ਕਰਦੇ ਆਪਾਂ ਕਿ ਇਹਦੇ ਪਿੱਛੇ ਆ ਸੋ ਤਾਂ ਆਹ ਇਹ ਜਿਹੜੀ ਸਟੋਰੀ ਹੈਗੀਆਂ, ਮੈਨੂੰ ਲੱਗਦਾ ਬੰਦ ਕਰ ਇਹਦੇ ਵਿੱਚ ਕੋਈ ਫਾਇਦਾ ਨੀ ਹੈਗਾ। ਬੋਡੀ ਨੇ ਜੋ ਡਿਸੀਜਨ ਦੇਣਾ ਤੁਸੀਂ ਦੇਤਾ ਉਹ ਫਿਰ ਮੱਥੇ ਲਓ ਜੀ। ਔਰ ਜਿਹੜਾ ਆਪਾਂ ਕਹਿੰਦੇ ਹਾਂ ਕਿ ਬਹੁਤ ਸਾਰੇ ਲੋਕ ਸਾਡੇ ਵਿੱਚ ਹੈਗੇ ਆ ਜਿਹੜੇ ਕਿੰਤੂ ਪਰੰਤੂ ਕਰਦੇ ਨੇ, ਦੋ ਦੋ ਜਥੇਦਾਰ ਵੀ ਬਣਾਏ ਹੋਏ ਆ, ਪਰ ਗੱਲ ਹੈਗੀ ਇਹ ਕਿ ਆਪਾਂ ਕਹਿ ਦਿੰਦੇ 25 ਚੋਂ ਕੱਢੇ ਜਾਂ ਕਿਸੇ ਦਾ ਕੰਟਰੋਲ ਆ, ਆਫਟਰ ਆਲ ਇੱਕ ਸਿਸਟਮ ਬਣਾਇਆ ਹੋਇਆ, ਆਫਟਰ ਆਲ ਇਹਨਾਂ ਨੂੰ ਜਥੇਦਾਰ ਸਾਹਿਬ ਨੂੰ ਜੀਪੀਸੀ ਕਰਦੀ ਜਾਂ ਉਹਦਾ ਸਿਸਟਮ ਬਣਿਆ, ਪਰ ਇਹਨਾਂ ਦੀ ਅਟੋਨਮੀ ਕਿੰਨੀ ਹੈ ਇਹਦਾ, ਕੋਈ ਇਹਦੇ ਬਾਰੇ ਹੋਣਾ ਚਾਹੀਦਾ ਕਿ ਪੰਥ ਦੂਸਰੇ ਮਹਿਕਮੇ ਸਰਕਾਰੀ ਮਹਿਕਮੇ ਵਿੱਚ ਵੀ ਜਿਹੜੇ ਡਿਪਾਰਟਮੈਂਟ ਜਿਹੜੇ ਆਟੋਨਮਸ ਹੈਗੇ ਆ ਉਹਨਾਂ ਨੂੰ ਵੀ ਪਟਾ ਗੁਰਮਟੀ ਕਰਦੀ ਅਲਟੀਮੇਟਲੀ, ਲੇਕਿਨ ਆਟੋਨਮਸ ਵਿੱਚ ਹੋ ਜਾਂਦੇ ਆ ਫਿਰ ਉਹਨਾਂ ਦੀ ਜਿਹੜੀ ਹੁੰਦੀ ਹੈ ਰਾਈਟ ਜਿਹੜੇ ਹੁੰਦੇ ਆ ਉਹਨਾਂ ਦੇ ਉੱਤੇ ਉਹ ਇਨਕਰੋਚਮੈਂਟ ਨਹੀਂ ਕਰਦੇ, ਉਹ ਮੇਰੇ ਹਿਸਾਬ ਨਾਲ ਹੀ ਚਾਹੀਦਾ। ਔਰ ਮੈਨੂੰ ਤਾਂ ਲੱਗਦਾ ਕਿ ਇਹਦੇ ਵਿੱਚ ਹੁਣ ਸਾਨੂੰ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਜੋ ਡਿਸੀਜਨ ਲਿਆ ਉਹ ਪਰਫੈਕਟ ਆ ਵਧੀਆ ਹੈਗਾ। ਔਰ ਵੈਲਕਮ ਦੈਟ, ਬਸ ਮੈਂ ਇਹ ਕਹਿਣਾ ਚਾਹੁੰਦਾ ਜੀ, ਥੈਂਕ ਯੂ ਵੈਰੀ ਮਚ। ਤੁਹਾਡਾ ਕੀ ਖਿਆਲ ਬਾਰੇ?
ਮੈਂ ਤੁਹਾਡੀ ਗੱਲ ਐਗਰੀ ਕਰਦਾ ਹੈ ਕਿ ਜਿਹੜਾ ਦੇਖੋ ਜੋ ਸ੍ਰੀ ਅਕਾਲ ਤਖ਼ਤ ਜਥੇਦਾਰ ਸਾਹਿਬ ਨੇ ਡਿਸੀਜਨ ਲਿਆ ਬੜੇ ਬੁਲ ਨੇ, ਨੋ ਡਾਊਟ ਕਿ ਉਹਦੇ ਕਈ ਲੋਕਾਂ ਨੇ ਕਿੰਤੂ ਪਰੰਤੂ ਕੀਤਾ, ਬਟ ਲੈਟਸ ਵੇਟ। ਬਾਕੀ ਤੇ ਲੋਕਾਂ ਦਾ ਵੀ ਫਰਜ਼ ਬਣਦਾ ਨਾ, ਐਸੇ ਲੀਡਰ ਅਸੀਂ ਵੀ ਤਾਂ ਇਲੈਕਟ ਕਰਦੇ ਹਾਂ, ਸਾਡੇ ਵੀ ਤਾਂ ਇਖਲਾਕ ਹੋਣੇ ਜਿਹੜੇ ਕਿਸੇ ਵਧੀਆ ਲੀਡਰ ਜਿਹੜੇ ਨੇ ਉਹ ਇਲੈਕਟ ਕਰੀਏ, ਅਸੀਂ ਮਾੜੇ ਲੀਡਰ ਕਰੀ ਜਾਈਏ ਤੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਤੋਂ ਐਕਸਪੈਕਟ ਕਰੀਏ ਕਿ ਉਹਨਾਂ ਨੂੰ ਯਹਾਂ ਉਹ ਕੰਮ ਗਲਤ ਹੋਇਆ ਜਿਹੜਾ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਹੋਣ, ਉਹ ਬਿਲਕੁਲ ਇੰਡੀਪੈਂਡੈਂਟ ਕੰਮ ਕਰਨ, ਜਿਹੜਾ ਘਰੇ ਜਾ ਕੇ ਮਾਫੀਆਂ ਦੇ ਦੇਣੀਆਂ ਉਹ ਵੀ ਉਸ ਬਾਬੇ ਨੂੰ ਜਿਹਨੇ ਕੰਮ ਕੀਤੇ ਆ, ਉਹ ਗਲਤ ਹੋਇਆ ਬਹੁਤ ਗਲਤ।
ਮੈਂ ਕੁਛ ਸਿਆਣੇ ਕੋਲ ਓਪੀਨੀਅਨ ਸੁਣ ਰਿਹਾ ਸੀ ਕਿਸੇ ਹੋਰ ਦੇ ਓਪੀਨੀਅਨ ਆ, ਉਹ ਵੀ ਮੈਂ ਸ਼ੇਅਰ ਕਰਦਾ। ਉਹ ਕਹਿ ਰਹੇ ਸੀ ਕਿ ਪੁਰਾਣਾ ਰੈਕਰਡ ਦੇਖ ਲਓ, ਕਹਿੰਦੇ ਜਿਹਨੂੰ ਵੀ ਇਸ ਤਰ੍ਹਾਂ ਛਿੱਕਿਆ ਗਿਆ ਮਤ ਵਿੱਚੋਂ ਜਾਂ ਇਸ ਤਰ੍ਹਾਂ ਦਾ ਜਿੰਨੇ ਵੀ ਹੈਗੇ ਆ ਉਹ ਦੁਬਾਰਾ ਉਹਨੂੰ ਮੁੜਕੇ ਆਪਾਂ, ਕਿਉਂਕਿ ਹੁਣ ਲੋਕਾਂ ਦਾ ਵਰਡਿਕਟ ਆਫਟਰ ਆਲ ਇਟਸ ਡੈਮੋਕ੍ਰੇਸੀ, ਉਹਨਾਂ ਨੂੰ ਮੁੜਕੇ ਉਹ ਸਨਮਾਨ ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੂੰ ਜਿਹੜੀ ਚੀਜ਼ ਆ ਮੁੜਕੇ ਕਮਾਓ ਸਮਾਜ ਵਿੱਚ ਉਹਨਾਂ ਦੀ ਬਹਾਲੀ ਹੋ ਜਾਂਦੀ, ਪਰ ਉਹਨਾਂ ਨੂੰ ਲੋਕੀ ਮੁੜਕੇ ਇਸ ਤਰ੍ਹਾਂ ਜਿੱਦਾਂ ਦੀ ਪਹਿਲਾਂ ਦਿੰਦੇ ਉਹ ਮਿਲਦੀ ਨਹੀਂ। ਇਹ ਅਲਟੀਮੇਟਲੀ ਉਹਨਾਂ ਵਿੱਚ ਨਾ ਉਹ ਕਹਿੰਦਾ ਨਾ ਵਿੱਚ ਐਥੀਕਲੀ ਨਾ ਮੋਰਲ ਇੰਨੀ ਸਟਰੈਂਥ ਰਹਿੰਦੀ ਹੈ ਕਿ ਦੁਬਾਰਾ ਪਬਲਿਕ ਨੂੰ ਫੇਸ ਕਰਨ ਇੰਨੀਆਂ ਗਲਤੀਆਂ ਤੋਂ ਬਾਅਦ, ਪਤਾ ਕਿ ਇਹ ਜਿਹੜੀ ਚੀਜ਼ਾਂ ਨੂੰ ਬੜਾ ਕਰੀਏ। ਥੈਂਕ ਯੂ ਜੀ।
ਥੈਂਕ ਯੂ। ਮੈਂ ਬਸ ਇਹੀ ਗੱਲ ਕਹਾਂਗਾ ਕਿ ਮੈਂ ਮੋਰਾਲਿਟੀ ਫੈਕਟਰ ਤੇ ਕਦੇ ਵੀ ਨਹੀਂ ਬਣਿਆ ਚਾਹਿਆ, ਲੇਕਿਨ ਆਫ ਲੇਟਲੀ ਮੈਂ ਪਿਛਲੇ 8-10 ਸਾਲ ਇਸ ਚੀਜ਼ ਹੋਰ ਕਾਫੀ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਦ ਕੋਸਟ ਆਫ ਸਾਊਂਡਿੰਗ ਰੈਪੀਟੇਟਿਵ। ਮੈਂ ਮਹਾਤਮਾ ਗਾਂਧੀ ਜੀ ਕਹਿੰਦੇ ਨਾ ਹੇਟ ਦਾ ਸਿਨ ਨੋਟ ਦਾ ਸਿਨਰ, ਸੋ ਮੈਂ ਤੇ ਹੇਟ ਦਾ ਸਿਨ ਵੀ ਨਹੀਂ ਕਹਿਣ ਜੋਗਾ ਹੈਗਾ। ਸੋ ਬਹੁਤ ਸਾਰੇ ਲੋਕ ਅੱਜ ਵਿਦ ਡਿਊ ਰਿਸਪੈਕਟ ਕਹਾਂਗਾ ਵੀਡੀਓਜ਼ ਭੇਜ ਰਹੇ ਨੇ, ਆਹ ਤਾਂ ਅੱਜ ਕੁਛ ਵੀਡੀਓਜ਼ ਮੈਂ ਦੇਖ ਲਈਆਂ ਕਿ ਘੋਪੜਾ ਕਹਿ ਰਿਹਾ ਕੂੜੇ ਮਾਰੋ ਇਹਨਾਂ ਦੇ, ਜਾਂ ਇੱਕ ਸਰਪੰਚ ਨੇ ਪੈਰੀ ਹੱਥ ਲਾ ਦਿੱਤੇ, ਤਾਂ ਵੀ ਆਈਆਂ ਜਿਨ੍ਹਾਂ ਨੇ ਬਹੁਤ ਗਲਤ ਸ਼ਬਦਾਵਲੀ ਵਰਤ ਕੇ ਕਿਹਾ ਕਿ ਇਹਨੂੰ ਏਦਾਂ ਹੋ ਗਿਆ ਉੱਥੋਂ ਤਾਂ ਹੋ ਗਿਆ। ਸੋ ਮੈਂ ਬਹੁਤ ਪੱਧਰ ਸਰਕਾਰ ਨਾਲ ਗੱਲ ਕਰਨਾ ਚਾਹੁੰਦਾ, ਸਾਡੇ ਮਨ ਦੇ ਵਿੱਚ ਕਿੰਨੀ ਇਸ ਤਰ੍ਹਾਂ ਦੀ ਹੇਟ ਰਿਹਾ। ਅਸੀਂ ਡਿਸੀਜਨ ਦਾ ਸਵਾਗਤ, ਮੈਂ ਆਪਣੀ ਗੱਲ ਬਿਲਕੁਲ ਕਲੀਅਰ ਕਰਨਾ ਚਾਹਾਂਗਾ, ਕਤਈ ਸੁਖਬੀਰ ਬਟੀ ਨੇ ਜੋ ਕੀਤਾ ਨਹੀਂ ਕੀਤਾ ਉਹਨਾਂ ਦੀ ਕੌਂਸ਼ੀਅਸ ਨਾਲ ਹੈ, ਉਹਨਾਂ ਦਾ ਪ੍ਰਮਾਤਮਾ ਉਹਨਾਂ ਦੇ ਨਾਲ ਹੈ। ਅਸੀਂ ਸਵਾਗਤ ਸਿਰਫ ਇਸ ਲਈ ਕਰ ਰਹੇ ਹਾਂ ਕਿ ਸੁਧਾਰ ਚਾਹੀਦਾ, ਵਧੀਆ ਸੇਧ ਦੇ ਸਰਦਾਰ ਸਾਹਿਬ, ਜੇ ਉਸ ਬਾਬੇ ਨੇ ਕੋਈ ਗਲਤ ਕੰਮ ਕੀਤੇ ਨੇ ਉਹਨੂੰ ਕਾਨੂੰਨੀ ਜੋ ਸਜ਼ਾ ਬਣਦੀ ਹੈ ਉਹ ਮਿਲੇ। ਸਾਨੂੰ ਇਸ ਤਰ੍ਹਾਂ ਦੀਆਂ ਮਾਫੀਆਂ ਸਿਰਫ ਪੋਲੀਟੀਕਲ ਰੀਜ਼ਨਸ ਦੇ ਨਾਲ ਨਹੀਂ ਹੋਣੀ ਚਾਹੀਦੀ, ਇਸ ਕਰਨ ਸੌਰ ਕਰ ਰਹੇ ਹਾਂ। ਬਾਕੀ ਪ੍ਰਕਾਸ਼ ਸਿੰਘ ਬਾਦਲ ਜੀ ਦਾ ਸਨਮਾਨ ਕਰ ਰਿਹਾ ਹੈ, ਵਾਪਸ ਲੈ ਰਿਹਾ, ਮੇਰੇ ਮਨ ਚ ਸਰ ਮੈਂ ਆਪਣੇ ਆਪ ਨੂੰ ਹੀ ਠੀਕ ਕਰਾਂ, ਸਾਡੇ ਮਨ ਚ ਕਿਸੇ ਲਈ ਕੋਈ ਐਸੀ ਗੱਲ ਨਹੀਂ ਹੈ। ਹਾਂ, ਔਰ ਮੈਂ ਇਹ ਵੀ ਕਹਿ ਦਵਾਂ ਕਿ ਹਰੇਕ ਨੂੰ ਮੌਕਾ ਮਿਲਣਾ ਚਾਹੀਦਾ, ਕੱਲ ਨੂੰ ਜੇ ਸੁਖਬੀਰ ਬਾਦਲ ਜੀ ਵੀ
ਅਸੀਂ ਕੌਣ ਹੁੰਦੇ ਉਹਨਾਂ ਨੂੰ ਕਹਿਣ ਵਾਲੇ ਕਿ ਬਾਹਰ ਕੱਢੋ ਏਦਾਂ, ਉਹ ਕਈ ਟੈਸਟਾਂ ਦੀਆਂ ਚੱਲ ਰਹੀਆਂ ਨੇ ਤੇ ਮੈਂ ਤੇ ਖੈਰ ਐਪਰੀਸ਼ੀਏਟ ਨਹੀਂ ਕਰਦਾ। ਕੱਲ ਨੂੰ ਬਾਦਲ ਜੀ ਵੀ ਜੇ ਤਾਂ ਦੇਖੋ ਅੱਜ ਵੀ ਉਹਨਾਂ ਕੋਲ ਮੌਕਾ ਹੈ, ਇਹ ਤੇ ਚਲੋ ਇੱਕ ਚੀਜ਼ ਹੋ ਗਈ ਨਾ, ਜੋ ਉਹਨਾਂ ਨੂੰ ਇੱਥੋਂ ਸੱਤਾ ਲੱਗੀ ਆ ਉਹ ਬਰਖਾ ਫੜ ਕੇ ਖੜੇ ਨੇ, ਅਸੀਂ ਵੀ ਵੀਡੀਓ ਚੱਲ ਰਹੇ ਹਾਂ। ਬਟ ਜੀ ਉਹ ਚਾਹਣ ਹੀ ਹੈ, ਮੈਨੀ ਰਿਸੋਰਸ ਪਾਵਰ ਹੈ, ਪੈਸਾ ਹੈ, ਤਾਕਤ ਹੈ, ਕੀ ਨੀ ਤੁਸੀਂ ਅੱਜ ਵੀ ਕਰ ਸਕਦੇ? 10-20 ਕਰੋੜ ਰੁਪਿਆ, 100 ਕਰੋੜ ਰੁਪਿਆ ਖਰਚ ਕਰਨਾ ਅੱਜ ਤੁਹਾਡੇ ਲਈ ਕਿੱਡੀ ਵੱਡੀ ਗੱਲ ਹੈ? ਤੁਹਾਡੇ ਕੋਲ ਤੇ ਬਹੁਤ ਪੈਸਾ ਹੈ, 20-50 ਕਰੋੜ ਰੁਪਿਆ, 100 ਕਰੋੜ ਖਰਚ ਕਰਕੇ ਕੋਈ ਵਧੀਆ ਹਾਸਪਿਟਲ ਕੋਈ ਇੰਸਟੀਟਿਊਟ ਬਣਾਓ। ਸਿਆਸਤ ਤੋਂ ਬਾਹਰ ਹੋ ਕੇ ਵੀ ਬੜੇ ਤੁਸੀਂ ਕੰਮ ਕਰ ਸਕਦੇ ਹੋ, ਕੋਈ ਵਧੀਆ ਨੌਜਵਾਨਾਂ ਨੂੰ ਗਾਈਡ ਕਰੋ, ਕੋਈ ਗਰੀਬਾਂ ਲਈ ਕੋਈ ਪੜ੍ਹਾਈ ਕਰਵਾ ਦਿਓ, ਉਹਨਾਂ ਦੀ ਜ਼ਿੰਦਗੀਆਂ ਬਦਲ ਲੈਣਗੀਆਂ, ਜਿੰਨੀ ਵੀ ਬਾਕੀ ਦੀ ਲਾਈਫ ਬਣੀ ਹੈ। ਜੇ ਤੁਸੀਂ ਜ਼ਰੂਰੀ ਨਹੀਂ ਕਿ ਪੰਥਕ ਗੱਲਾਂ ਹੀ ਕਰਨੀਆਂ, ਜੇ ਤੁਸੀਂ ਕਿਉਂਕਿ ਸਭ ਦੇ ਭਲੇ ਦੀ ਗੱਲ ਲਿਖੀ ਹੈ, ਸਾਨੂੰ ਤਾਂ ਹੁਕਮ ਵੀ ਇਹੀ ਹੈ, ਤੁਸੀਂ ਜਾ ਕੇ ਸੇਵਾ ਕਰਕੇ ਆਪਣਾ ਜੋ ਵੀ ਪਲੈਨਟ ਤੇ ਜਾਣਾ ਤਾਂ ਹਰੇਕ ਨਹੀਂ ਹੈ, ਠੀਕ ਹੈ ਨੀ? ਆਪਣੇ ਮਨ ਦੀ ਸ਼ਾਂਤੀ ਲਈ, ਸੁਖਬੀਰ ਬਾਦਲ ਜੀ ਕਿਸੇ ਹੋਰ ਤੇ ਆਸਾਨ ਨਹੀਂ, ਕਿਸੇ ਨੂੰ ਦਿਖਾਵੇ ਨਹੀਂ, ਆਪਣੇ ਮਨ ਦੀ ਸ਼ਾਂਤੀ ਲਈ ਕਰਕੇ ਆਰਾਮ ਦੇ ਨਾਲ ਪਲੈਨਟ ਚੋਂ ਨਿਕਲ ਜਾਓ, ਮਾਰ ਜਾਓ ਇਸ ਪਲੈਨਟ ਤੋਂ, ਮੇਰੇ ਖਿਆਲ ਦੇ ਨਾਲ ਤੇ। ਐਂਡ ਆਈ ਥਿੰਕ ਹੀ ਕੈਨ ਡੂ ਦੈਟ। ਇੱਕ ਛੋਟੇ ਜਿਹੇ ਰਿਕਾਰਡਡ ਬ੍ਰੇਕ ਲੈਣ ਦੇ ਸਾਨੂੰ ਹੁਕਮ ਹੈ ਜੀ। ਸੋਰੀ ਤਾਨੀਆ ਜੀ, ਤੁਸੀਂ ਆਪਣੇ ਸਪੌਂਸਰ ਲਓ। ਤਾਨੀਆ ਜੀ ਸਪੌਂਸਰ
ਜੀ, ਬਿਲਕੁਲ ਜੀ, ਇਸ ਸੈਗਮੈਂਟ ਦੇ ਇੰਪੋਰਟੈਂਟ ਸਪੌਂਸਰ ਸਾਡੇ ਨਾਲ ਜੁੜ ਚੁੱਕੇ ਨੇ। ਮੀਤੋਜ਼ਾ ਜੀ ਫਰੋਮ ਕਾਵਿਆ ਹੋਮਿਓ ਕੇਅਰ, ਅ ਵੈਰੀ ਵਾਰਮ ਵੈਲਕਮ ਟੂ ਵਾਇਆ ਮੀਡੀਆ ਮੀਤੋਜ਼ਾ ਜੀ।
ਥੈਂਕ ਯੂ ਸੋ ਮਚ ਐਂਡ ਗੁੱਡ ਮਾਰਨਿੰਗ, ਸਭ ਕੋ ਮੇਰਾ ਪਿਆਰ ਭਰਿਆ ਨਮਸਕਾਰ, ਸਤਿ ਸ਼੍ਰੀ ਅਕਾਲ ਐਂਡ ਆਦਾਬ।
ਥੈਂਕ ਯੂ ਜੀ, ਐਂਡ ਇਸੀ ਕੇ ਸਾਥ ਜਬ ਵੀ ਆਪ ਔਨ ਏਅਰ ਆਤੇ ਹੈਂ, ਆਪ ਹਮਾਰੇ ਲਈ ਬਹੁਤ ਹੀ ਇਨਫੋਰਮੇਸ਼ਨ ਲੇਕਰ ਆਤੇ ਹੈਂ। ਐਂਡ ਆਈ ਹੈਵ ਦਿਸ ਕੁਐਸਚਨ ਟੂਡੇ ਫੋਰ ਯੂ ਕਿ ਇੱਕ ਬਰਸਾਈਟਿਸ ਜੋ ਇੱਕ ਚੀਜ਼ ਹੋਤੀ ਹੈ, ਉਸਕੇ ਬਾਰੇ ਮੇਂ ਬਤਾਈਏ ਕਿ ਇਹ ਹੋਤਾ ਕਿਆ ਹੈ ਐਂਡ ਕੈਸੇ ਹਮ ਇਸਕੋ ਕਿਉਰ ਕਰ ਸਕਤੇ ਹੈਂ। ਜੀ
ਜੀ ਬਿਲਕੁਲ। ਸੋ ਬਰਸਾ ਕਿਆ ਹੈ? ਬਰਸਾ ਇਜ਼ ਅ ਬੈਗ ਲਾਈਕ ਸਟਰਕਚਰ ਯਾ ਕੈਵਿਟੀ ਜੋ ਹਮਾਰੇ ਜੋਇੰਟ ਕੇ ਸਰਾਉਂਡਿੰਗ ਹੋਤੀ ਹੈ, ਜਿਸਕੇ ਅੰਦਰ ਜੋ ਹਮ ਆਇਲ ਯਾ ਗਰੀਸ ਕਹਤੇ ਹੈ, ਤੋ ਯੇ ਸਾਇਨੋਵਿਅਲ ਫਿਊਡ ਹੋਤਾ ਹੈ। ਸੋ ਸਿੰਪਲ ਲੈਂਗੁਏਜ ਮੇਂ ਕਹੇ ਤੋ ਹਮਾਰੇ ਜੋ ਜੋਇੰਟ ਹੋਤੇ ਹੈ ਉਸਕੇ ਆਸ ਪਾਸ ਆਇਲ ਸੇ ਭਰਾ ਯੇ ਬੈਗ ਹੋਤਾ ਹੈ। ਜੋਇੰਟ ਮੇਂ ਜੋ ਬੋਨ ਸਰਾਉਂਡਿੰਗ ਸਟਰਕਚਰਸ ਹੈ, ਮਸਲਸ, ਟੈਂਡਨਸ ਯਾ ਲਿਗਾਮੈਂਟਸ, ਤੋ ਉਨਕੇ ਬੀਚ ਰਬਿੰਗ ਯਾ ਫ੍ਰਿਕਸ਼ਨ ਕਮ ਹੋ ਜਾਏ, ਉਸ ਕਰਕੇ ਯੇ ਹੋਤਾ ਹੈ। ਅਬ ਜਬ ਯੇ ਬਰਸਾ ਕਾ ਇਨਫਲਮੇਸ਼ਨ ਹੋ ਜਾਤਾ ਹੈ, ਤੋ ਇਸ ਕੰਡੀਸ਼ਨ ਕੋ ਬਰਸਾਈਟਿਸ ਕਹਤੇ ਹੈ। ਕਈ ਵਾਰ ਹਮ ਸੁਣਤੇ ਹੈ ਨਾ ਕਿ ਯੇ ਨੀ ਜੋ ਇਨਮੇ ਗੋਡੇ ਮੇ ਜੋ ਹੈ ਬਰਸਾਈਟਿਸ ਹੋ ਗਿਆ, ਯਾ ਹਿਪ ਮੇ ਇਸ ਤਰ੍ਹਾਂ ਕਾ ਬਰਸਾਈਟਿਸ ਹੋ ਗਿਆ, ਸ਼ੋਲਡਰ ਜੋਇੰਟ ਮੇ ਹੋ ਗਿਆ, ਲੇਕਿਨ ਮੋਸਟਲੀ ਯੇ ਨੀ ਕੇ ਫਰੰਟ ਪਾਰਟ ਮੇ ਜ਼ਿਆਦਾ ਕਾਮਨ ਹੈ। ਨੀ ਕੇ ਅਰਾਊਂਡ ਜੋ ਬਰਸਾ ਹੈ ਉਸਕਾ ਇਨਫਲਮੇਸ਼ਨ ਹੋ ਜਾਤਾ ਹੈ, ਔਰ ਮੋਸਟਲੀ ਜਿਨ ਲੋਗੋ ਕੋ ਘੁਟਨੇ ਟੇਕ ਟੇਕ ਕੇ ਕਾਮ ਕਰਨੇ ਕੀ ਹੈਬਿਟ ਹੈ, ਤੋ ਉਨਕੋ ਰਿਪੀਟੇਟਿਵ ਮੂਵਮੈਂਟਸ ਔਰ ਫਿਰ ਘੁਟਨੋ ਪੇ ਜਬ ਪ੍ਰੈਸ਼ਰ ਜ਼ਿਆਦਾ ਆਤਾ ਹੈ, ਤੋ ਉਸਸੇ ਬਰਸਾਈਟਿਸ ਕੀ ਪ੍ਰੋਬਲਮ ਆ ਜਾਤੀ ਹੈ। ਅਬ ਯਹਾਂ ਕਾ ਜੋਬ ਫੈਕਟਰ ਆਪ ਦੇਖੇਂ ਕਿ ਰਿਪੀਟੇਟਿਵ ਮੂਵਮੈਂਟ ਕੇ ਹਾਥੋਂ ਕੀ, ਸ਼ੋਲਡਰ ਕੀ, ਏਕ ਹੀ ਤਰ੍ਹਾਂ ਕੀ ਮੂਵਮੈਂਟ ਕਰਨੀ ਹੈ ਔਰ ਕੰਟੀਨਿਊਸ ਵਹਾਂ ਪੇ ਪ੍ਰੈਸ਼ਰ ਆਤਾ ਹੈ, ਤੋ ਫਿਰ ਇਕਦਮ ਸੇ ਯੇ ਡੈਵਲਪ ਹੋ ਜਾਏਗਾ। ਸਡਨਲੀ ਹੀ ਕੋਈ ਵੀ ਕਾਰਨ ਸੇ, ਜੈਸੇ ਇੰਜਰੀ ਹੋਈ, ਜ਼ੋਰ ਸੇ ਆਪਕੋ ਬਲੋ ਲਗਾ, ਆਪ ਟੈਨਿਸ ਪਲੇਅਰ ਹੈ, ਗੋਲਫ ਪਲੇਅਰ ਹੈ, ਸੋਕਰ ਪਲੇਅਰ ਹੈ, ਤੋ ਐਸੇ ਮੇਂ ਕਿਆ ਹੋਗਾ ਕਿ ਆਪਕਾ ਪੋਸਚਰ ਕਰਕੇ ਉਸ ਜੋਇੰਟ ਮੇਂ ਜ਼ਿਆਦਾ ਪ੍ਰੈਸ਼ਰ ਆਨੇ ਕੇ ਸਾਥ ਯੇ ਧੀਰੇ ਧੀਰੇ ਕਰਕੇ ਡੈਵਲਪ ਹੋਤਾ ਹੈ। ਆਰਥਰਾਈਟਿਸ ਜਿਨ ਲੋਗੋ ਕੋ ਹੈ, ਤੋ ਆਰਥਰਾਈਟਿਸ ਕਰਕੇ ਵੀ ਯੇ ਪ੍ਰੋਬਲਮ ਡੈਵਲਪ ਹੋ ਸਕਦੀ ਹੈ। ਸੋ ਰਿਮੇਟੋਇਡ ਆਰਥਰਾਈਟਿਸ ਹੈ, ਗਾਊਟ ਹੈ, ਯਾ ਓਸਟੀਓ ਆਰਥਰਾਈਟਿਸ ਹੈ, ਤੋ ਉਸ ਕਰਕੇ ਯੇ ਪ੍ਰੋਬਲਮ ਆ ਸਕਦੀ ਹੈ। ਬਰਸਾਈਟਿਸ ਕਰਕੇ ਕਿਆ ਹੋਗਾ, ਉਸ ਅਫੈਕਟਿਡ ਜੋਇੰਟ ਮੇਂ, ਜਿਸ ਜੋਇੰਟ ਕਾ ਬਰਸਾਈਟਿਸ ਹੈ, ਵਹਾਂ ਪੇ ਆਪਕੋ ਪੇਨ ਹੋਗਾ, ਔਰ ਯੇ ਪੇਨ ਜੋ ਹੈ ਗ੍ਰੈਜੁਅਲੀ ਬਿਲਡਅਪ ਹੋਤਾ ਜਾਤਾ ਹੈ, ਔਰ ਕਈ ਵਾਰ ਫਿਰ ਇਕਦਮ ਸੇ ਸਡਨਲੀ ਸੀਵੀਅਰ ਪੇਨ ਸਟਾਰਟ ਹੋ ਜਾਤਾ ਹੈ। ਕੁਛ ਆਪ ਜੈਸੇ ਹੀਟ ਲਗਾਈ ਯਾ ਆਈਸ ਪੈਕ ਲਗਾਇਆ, ਥੋੜੀ ਦੇਰ ਆਪਕੋ ਰਿਲੀਫ ਮਿਲੇਗੀ, ਲੇਕਿਨ ਬਾਅਦ ਮੇਂ ਯੇ ਪੇਨ ਜੋ ਹੈ ਵਾਪਿਸ ਲਗਾਤਾਰ ਕੁਛ ਮੰਥ ਸੇ ਕੰਟੀਨਿਊਸ ਚੱਲ ਰਹਾ ਹੈ। ਔਰ ਇਸਕੇ ਸਾਥ ਰਿਸਟ੍ਰਿਕਟਿਡ ਰੇਂਜ ਆਫ ਮੂਵਮੈਂਟ ਕੇ, ਸ਼ੋਲਡਰ ਕਾ ਇਨਵੋਲਵਮੈਂਟ ਹੈ, ਤੋ ਆਪ ਮੋਢੇ ਕੋ ਪੂਰਾ ਆਗੇ ਪੀਛੇ ਨਹੀਂ ਲੈ ਜਾ ਸਕਦੇ। ਕਈ ਵਾਰ ਫਰੋਜ਼ਨ ਸ਼ੋਲਡਰ ਯਾ ਐਡੇਸਿਵ ਕੈਪਸੂਲਾਈਟਿਸ ਜਿਸਕੋ ਕਹਤੇ ਹੈ, ਕਿ ਸ਼ੋਲਡਰ ਸੇ ਹਾਥ ਕੋ ਆਪ ਪੂਰਾ ਮੂਵ ਨਹੀਂ ਕਰ ਪਾਤੇ ਹੈ, ਕਾਫੀ ਪੇਨਫੁਲ ਕੰਡੀਸ਼ਨ ਬਣ ਜਾਤੀ ਹੈ, ਔਰ ਰਾਤ ਕੇ ਟਾਈਮ ਜਬ ਆਪ ਲੇਟੇ ਹੋ ਯੇ ਪ੍ਰੈਸ਼ਰ ਆਏਗਾ, ਤੋ ਉਸਕੇ ਸਾਥ ਦਰਦ ਬੜ ਜਾਏਗਾ। ਜੋਇੰਟ ਮੇਂ ਸਵੈਲਿੰਗ ਹੋ ਜਾਤੀ ਹੈ, ਰੈਡਨੈਸ, ਔਰ ਵਹਾਂ ਪੇ ਹੀਟ ਫੀਲ ਹੋਣਾ, ਪੂਰਾ ਜੈਸੇ ਵੋ ਜ਼ੋਰ ਸੇ ਜੋਇੰਟ ਸੇ ਹੀਟ ਨਿਕਲ ਰਹੀ ਹੋ। ਸੋ ਯਹਾਂ ਪੇ ਜੋ ਬਰਸਾਈਟਿਸ ਹੈ ਉਸਕਾ ਹੋਮਿਓਪੈਥੀ ਮੇਂ ਬਹੁਤ ਅੱਛਾ ਟ੍ਰੀਟਮੈਂਟ ਹੈ, ਔਰ ਕਿਸ ਜੋਇੰਟ ਕਾ ਆਪਕਾ ਇਨਵੋਲਵਮੈਂਟ ਹੈ, ਆਪਕਾ ਜੋਬ ਕਿਸ ਤਰ੍ਹਾਂ ਕਾ ਹੈ, ਯੇ ਸਾਰਾ ਕੰਸੀਡਰ ਕਰਕੇ ਯੇ ਹਮ ਟ੍ਰੀਟਮੈਂਟ ਸਟਾਰਟ ਕਰਤੇ ਹੈ। ਜੈਸੇ ਜੈਸੇ ਆਪ ਯੇ ਮੈਡੀਕੇਸ਼ਨ ਕੰਟੀਨਿਊ ਕਰਤੇ ਹੋ, ਆਪ पेन में फर्क होगा एंड जो मूवमेंट प्रॉपर नहीं हो पा रही है, चाहे शोल्डर ज्वाइंट में है, हिप ज्वाइंट में है, नी में है या कोई और ज्वाइंट में, तो उसकी मूवमेंट जो है वो फ्री होती जाएंगी और कुछ एक टाइम का कंटिन्यूअस कोर्स लेना होता है जिस करके बर्साइटिस जैसी कंडीशन में आपको काफी रिलीफ मिलेगी। बर्साइटिस है या फ्रोजन शोल्डर हुआ हुआ है, आर्थराइटिस की प्रॉब्लम है, रूमेटोइड आर्थराइटिस, गाउट यानी कि गठिये की प्रॉब्लम आ रही है, या फिर आपको बैक में दर्द है, लोअर बैक पेन, तो उसके साथ साइटिका की पेन, नेक पेन, बार बार आपकी नेक में अकड़न आ रही है, सर्वाइकल स्पॉन्डिलाइटिस की प्रॉब्लम है, नर्व पिंच हुई है बॉडी में कहीं पे भी, या फिर कोई भी नवी पुरानी बीमारी वास्ते काव्या होम्यो केयर से आप हमारा कांटेक्ट जरूर कर सकते हैं। मंडे टू सैटरडे क्लिनिक के अवर्स हैं सुबह 10 से लेकर शाम को 6 बजे तक, एंड एयरपोर्ट कॉटरेल की नुक्कड़ पर ही प्लाजा है, 10 कॉटरेल बुलेवार्ड पे, यूनिट नंबर 104 मेन लेवल पे ही यू विल सी काव्या होम्यो केयर। तो ऑल ओवर कनाडा, यूएसए, सारी जगह पे हम मेडिकेशन जो है वो शिप कर देते हैं। वो हमारे लिसनर्स दूर जो बैठे हुए हैं, यहाँ तक नहीं आ सकते, आप बुजुर्ग हैं, आपके पास राइट नहीं है, नो प्रॉब्लम, कॉल करके डिटेल में अपनी हिस्ट्री बता सकते हैं और आपकी मेडिसिन जो है आपके डोर पे डिलीवर कर दी जाएगी। एंड फॉर दैट नंबर टू कॉल इज 647-760-2779-647-760-2779 इज नंबर टू कॉल, मंडे टू सैटरडे 6 दिन 10 AM to 6 PM।
इनक्रेडिबल जी, एंड इसी के साथ जाने से पहले आप जो कॉन्टेक्ट इन्फॉर्मेशन है वो दोबारा शेयर कर दीजिए प्लीज।
जी बिल्कुल, सो वीडियो कॉल वगैरह की फैसिलिटीज भी अवेलेबल है, आप व्हाट्सएप के थ्रू पिक्चर्स वगैरह भेज के वीडियो कॉलिंग कर सकते हैं, एंड नंबर है हमारा 647-760-2779, मंडे टू सैटरडे, क्लिनिक इज लोकेटेड इन ब्रैम्पटन, सुबह 10 से लेकर शाम को 6 बजे तक आप हमारा कॉन्टेक्ट जरूर कर सकते हैं। थैंक यू सो मच।
थैंक यू जी, थैंक यू सो मच मीता जी। बिल्कुल, हमारे साथ जुड़े हुए थे मीता ओझा जी फ्रॉम काव्या होम्यो केयर। अगर कोई भी आपको होम्योपैथिक मेडिसिन चाहिए आप इन्हें कॉन्टेक्ट कर सकते हैं, आपके सारे ही लाइक कोई भी इश्यू है होम्योपैथिक मेडिसिन एंड बहुत ही अच्छे से आपका इलाज हो सकता है। एंड इसी के साथ खबरों का सिलसिला बिल्कुल जारी रखेंगे, पर एक छोटी सी रिकॉर्डेड ब्रेक दा समय हो गया, एक छोटी सी रिकॉर्डेड ब्रेक तो बाद खबरों का सिलसिला जारी रखेंगे। तुसी देख रहे हो चैनल वाई एंड सुन रहे हो रेडियो वाई।
We presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੋਰ ਓਨ ਲਾਇਰ ਜਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
शॉपर्स हो जाइए तैयार, लीजर्स कॉस्मेटिक्स की बड़े ब्रांड्स की बड़ी सेविंग्स वाली बड़ी क्रिसमस वेयरहाउस सेल खास आपके लिए आ रही है। वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स, फैशन पर्सेस, लगेज, डिजाइनर सन ग्लासेस, नेल एंड हेयर कलर्स और भी बहुत कुछ। 80% तक की सेविंग्स रहेगी। बस आपको आना है 135 कॉमर्स वैली ड्राइव, ईस्ट मार्कम। ध्यान रहे, सेल इज फ्रॉम नवम्बर 16 टू डिसम्बर 8, फ्राइडे, सैटरडे और संडे से मंडे। लीजर Lisa's warehouse sale, yani zyada savings for less. Visit lisascosmetics.com.
Sodi Furniture Store Clearance. Saving.
Sale.
Sodi Furniture Stock Clearance.
Everything on floor to go. Warehouse Furniture Sale.
Ji haan, Sodi Furniture lagat ki kimat se kam kimat par furniture khareediye. Furniture ki is sale ka fayda uthane ke liye, Sodi Furniture Showroom 142 Kennedy Road South in Brampton. Huge sale. Jo le gaya, so le gaya.
Jo reh gaya, so reh gaya.
Sodi Furniture. Naya Saal, Naya Furniture, 905-874-7171. Sodi Furniture Store Clearance.
ਆਪਣਾ ਮਨਪਸੰਦ ਮੋਸਟ ਪਾਪੂਲਰ ਫੋਰਡ ਦਾ F-150 ਪਿਕਾ ਲੈਣਾ ਚਾਹੁੰਦੇ ਹੋ, ਉਹ ਵੀ 72 ਘੰਟਿਆਂ ਵਿੱਚ ਔਨ ਅਪਰੂਵਲ, ਤੇ ਆ ਜਾਓ ਕਨਸੈਪਟ ਫੋਰਡ ਜਾਰਜ ਟਾਊਨ। ਸਿਰਫ 5 ਮਿੰਟ ਦੀ ਡਰਾਈਵ ਹੈ ਫਰੋਮ ਈਸਟ ਆਫ ਮਿਸੀਸਾਗਾ ਰੋਡ ਐਂਡ ਬੋਵੇ ਡਰਾਈਵ। ਇਹਨਾਂ ਕੋਲੋਂ 2023-24 ਮਾਡਲ ਦੇ F-150 ਟਰੱਕ ਤੇ ਤੁਹਾਨੂੰ ਹੈਰਾਨ ਕਰਨ ਵਾਲੀਆਂ ਡੀਲਾਂ ਮਿਲਣਗੀਆਂ। ਮਈ ਦੇ ਮਹੀਨੇ ਵਿੱਚ ਨਵਾਂ F-150 ਪਿਕਾ ਟਰੱਕ ਖਰੀਦੋ ਤੇ $20,000 ਤੱਕ ਦਾ ਡਿਸਕਾਊਂਟ ਲਓ ਤੇ ਫਾਈਨੈਂਸਿੰਗ 0% ਤੱਕ ਵੀ ਮਿਲ ਸਕਦੀ ਹੈ। ਪੁੱਛੋ ਇਹਨਾਂ ਦੇ ਸੇਲ ਸਟਾਫ ਤੋਂ ਜੋ ਕਿ ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ ਬੋਲਦੇ ਨੇ, ਤੇ ਸੋਚ ਕੀ ਰਹੇ ਹੋ? ਪਹੁੰਚੋ ਕਨਸੈਪਟ ਫੋਰਡ ਜਾਰਜ ਟਾਊਨ ਟਰੱਕ ਸੁਪਰ ਸਟੋਰ, 361 ਵੈਲ ਸਟਰੀਟ, ਜਾਰਜ ਟਾਊਨ, ਜਾਂ ਫੋਨ ਕਰ ਲਓ 905-873-1626।
ਪੰਜਾਬੀ ਬਾਈ ਨੇਚਰ, ਵੇਅਰ ਟ੍ਰੈਡੀਸ਼ਨ ਮੀਟ ਸਪੇਸ। ਆਪਣੇ ਹਰ ਇੱਕ ਸੈਲੀਬ੍ਰੇਸ਼ਨ ਨੂੰ ਮੈਮੋਰੇਬਲ ਬਣਾਓ ਪੰਜਾਬੀ ਬਾਈ ਨੇਚਰ ਦੀਆਂ ਕੇਟਰਿੰਗ ਸਰਵਿਸਿਜ਼ ਦੇ ਨਾਲ, ਜੋ ਕਿ ਪਰਫੈਕਟ ਨੇ ਕਿਸੇ ਵੀ ਓਕੇਜ਼ਨ ਲਈ।
ਤੁਹਾਨੂੰ ਮਿਲਦੀ ਆ ਲਾਈਵ ਕੇਟਰਿੰਗ, ਜਿਹਦੇ ਵਿੱਚ ਸਾਡੇ ਸ਼ੈਫਸ ਐਂਡ ਆਨ ਸਾਈਟ ਕੁਕਿੰਗ ਸਟੇਸ਼ਨਸ ਸਪਾਰਕ ਅਪ ਕਰ ਦਿੰਦੇ ਨੇ ਸਾਰੇ ਇਵੈਂਟ ਨੂੰ। ਤੁਹਾਡੇ ਕੋਲ ਪਿਕਅਪ ਕੇਟਰਿੰਗ ਦੀ ਵੀ ਆਪਸ਼ਨ ਹੁੰਦੀ ਹੈ, ਜਿਹਦੇ ਵਿੱਚ ਤੁਸੀਂ ਫਰੈਸ਼, ਫਲੇਵਰਫੁੱਲ ਐਂਡ ਬੈਸਟ ਫੂਡ ਪੰਜਾਬੀ ਬਾਈ ਨੇਚਰ ਤੋਂ ਪਿਕਅਪ ਕਰ ਸਕਦੇ ਹੋ ਫੋਰ ਯੋਰ ਕੋਜ਼ੀ ਗੈਦਰਿੰਗ। ਪਲੱਸ ਤੁਹਾਨੂੰ ਫੈਸਟਿਵ ਸਪੈਸ਼ਲ ਕੇਟਰਿੰਗ ਵੀ ਮਿਲਦੀ ਹੈ, ਜਿਹਦੇ ਨਾਲ ਤੁਸੀਂ ਫਲੇਵਰਸ ਐਂਡ ਡਿਲਾਈਟਫੁੱਲ ਕਰ ਸਕਦੇ ਹੋ ਆਪਣੇ ਸਾਰੇ ਫੈਸਟਿਵ ਸੈਲੀਬ੍ਰੇਸ਼ਨਸ।
ਸੋ ਜਲਦੀ ਵਿਜ਼ਿਟ ਕਰੋ ਪੰਜਾਬੀ ਬਾਈ ਨੇਚਰ ਐਟ ਦੇਅਰ 4 ਲੋਕੇਸ਼ਨਸ। 3 ਲੋਕੇਸ਼ਨਸ ਨੇ ਬ੍ਰੈਂਪਟਨ ਦੇ ਵਿੱਚ ਐਟ ਗੋਰ ਰੋਡ, ਏਅਰਪੋਰਟ ਰੋਡ ਤੇ ਸੈਂਡਲਵੁੱਡ, ਔਰ 1 ਲੋਕੇਸ਼ਨ ਹੈ ਓਕਵਿਲ ਦੇ ਵਿੱਚ। ਇਹਨਾਂ ਦਾ ਫੋਨ ਨੰਬਰ ਹੈ 416-937-WE-CART, 416-937-2061।
पेरेंट्स सोचो, अगर आपका बच्चा टॉप अचीवर्स के बीच मेडल जीत रहा हो ग्लोबल कॉम्पिटिशन में, सी के स्टेम में ये सपना है हकीकत। हम लेकर आए हैं 2 जबरदस्त कोर्सेज ग्रेड 3 से 10 तक के स्टूडेंट्स के लिए, मैथ प्रॉब्लम सॉल्विंग और लैंग्वेज एंड कम्युनिकेशन। ये साल भर के ऑनलाइन वीकली क्लासेस सिर्फ पढ़ाई के लिए नहीं बल्कि जीतने के लिए डिजाइन किए गए हैं। हमारे ज्यादातर स्टूडेंट्स लेकर जाते हैं मेडल्स ग्लोबल ओलंपियाड से। क्लासेस शुरू हो रही है 10 सितंबर से। क्या आपका बच्चा रेडी है विनर बनने के लिए? आज ही कॉल करें 6479848968 पे, दैट इज 6479848968 पे, या ईमेल करें info@ckstem.org पर। CKSTEM के साथ जीत बस शुरुआत है। CKSTEM, जहां विनर्स बनते हैं।
ਜੇ ਤੁਸੀਂ ਵੀ ਇੰਜੋਏ ਕਰਨਾ ਚਾਹੁੰਦੇ ਹੋ ਘਰ ਵਰਗਾ ਖਾਣਾ, ਤਾਂ ਪਹੁੰਚੋ ਸਟੈਂਡਰਡ ਸਵੀਟਸ ਮਾਲਟਨ, ਜਿੱਥੇ ਤੁਹਾਨੂੰ ਮਿਲਦੀ ਹੈ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ ਐਂਡ ਪਿਆਰ ਨਾਲ ਬਣੇ ਹੋਏ ਪਰੌਂਠੇ ਐਂਡ ਫਲੇਵਰਫੁੱਲ ਮਿੱਸੀ ਰੋਟੀ। ਹਰ ਡਿਸ਼ ਬਣਾਈ ਜਾਂਦੀ ਹੈ ਟੂ ਸੈਲੀਬ੍ਰੇਟ ਟ੍ਰੈਡੀਸ਼ਨ ਐਂਡ ਸਾਨੂੰ ਰਿਮਾਈਂਡ ਕਰਾਉਂਦੀ ਹੈ ਕੰਫਰਟ ਆਫ ਮੋਮਸ ਕੁਕਿੰਗ। ਸੋ ਵਿਜ਼ਿਟ ਕਰੋ, ਕਿਸ ਗੱਲ ਦਾ ਇੰਤਜ਼ਾਰ ਕਰ ਰਹੇ ਹੋ? ਸਟੈਂਡਰਡ ਸਵੀਟਸ ਮਾਲਟਨ, ਲੋਕੇਸ਼ਨ ਹੈ 2877 ਡੈਰੀ ਰੋਡ ਈਸਟ, ਮਿਸੀਸਾਗਾ ਓਨਟਾਰੀਓ। ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ, ਕਾਲ ਕਰ ਸਕਦੇ ਹੋ 905-612-8381 ਦੇ ਉੱਤੇ, ਦੈਟ ਇਜ਼ 905-612-8381 ਦੇ ਉੱਤੇ।
ਕਾਵਿਆ ਹੋਮਿਓ ਕੇਅਰ ਇੱਕ ਮਸ਼ਹੂਰ ਹੋਮਿਓਪੈਥਿਕ ਕਲੀਨਿਕ ਹੈ ਬ੍ਰੈਂਪਟਨ ਦਾ। ਨੀਤਾ ਓਜਾ ਐਂਡ ਪਿਨਾਕ ਓਜਾ ਨੂੰ 25 ਸਾਲਾਂ ਦਾ ਤਜਰਬਾ ਹੈ। ਬਿਮਾਰੀ ਨਈ ਹੈ ਜਾਂ ਪੁਰਾਣੀ, ਜੇ ਤੁਸੀਂ ਥੱਕ ਗਏ ਹੋ ਇਲਾਜ ਕਰਾ ਕੇ, ਐਲਰਜੀਜ਼, ਐਕਜ਼ੀਮਾ, ਸਕਿਨ ਰਿਲੇਟਿਡ ਡਿਸੀਜ਼ ਦਾ, ਆਪ ਪਰੇਸ਼ਾਨ ਹੋ, ਹੈਡੇਕ, ਮਾਈਗ੍ਰੇਨ, ਐਂਗਜ਼ਾਇਟੀ, ਡਿਪਰੈਸ਼ਨ, ਡਾਈਜੈਸਟਿਵ ਡਿਸਆਰਡਰ ਜਾਂ ਸਲੀਪ ਡਿਸਆਰਡਰ ਸੇ, ਹੋਰ ਛੁਟਕਾਰਾ ਪਾਉਣਾ ਚਾਹੁੰਦੇ ਹੋ ਐਡਿਕਸ਼ਨ ਤੋਂ, ਤੇ ਕਾਵਿਆ ਹੋਮਿਓ ਕੇਅਰ ਆਓ। ਇੱਕ ਛੋਟੀ ਜੀ ਮਿੱਠੀ ਜੀ ਗੋਲੀ ਖਾਓ ਤੇ ਬਿਮਾਰੀ ਤੋਂ ਨਿਜਾਤ ਪਾਓ। ਇਨਕੇ ਪਾਸ ਬੈਸਟ ਟ੍ਰੀਟਮੈਂਟ ਹੈ ਮੇਲ ਫੀਮੇਲ ਹੈਲਥ ਇਸ਼ੂਜ, ਲੇਡੀਜ਼ ਪ੍ਰੋਬਲਮਸ। ਕਾਵਿਆ ਹੋਮਿਓ ਕੇਅਰ ਦੀ ਮੈਡੀਸਨ ਲਓ। ਜ਼ਿਆਦਾ ਜਾਣਕਾਰੀ ਲਈ ਜਾਂ ਅਪਾਇੰਟਮੈਂਟ ਬਣਾਉਣ ਲਈ ਕਾਲ ਕਰੋ 647-760-2779। ਮੀਤਾ ਓਜਾ ਜਾਂ ਪਿਨਾਕ ਓਜਾ ਨੂੰ ਮਿਲਣ ਲਈ ਕਾਵਿਆ ਹੋਮਿਓ ਕੇਅਰ ਕਲੀਨਿਕ ਦਾ ਪਤਾ ਨੋਟ ਕਰੋ, ਯੂਨਿਟ 2779।
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit SouthAsianDaily.com. South Asian Pulse.
Hill. Once again, a very warm welcome, Y Media family. This is your host, RJ Tania, and this segment, the important sponsor, Sarna Jurchukine, Wireless Lanto Mubarak Ji. A very warm welcome to Y Media.
Hello.
Ji Mubarak Ji, a very warm welcome to Y Media.
Ji, thank you very much, Tania Ji. Kya aapke theek thaak?
Ji, bilkul bahut vadhiya. Hopefully, tusi bhi bahut vadhiya hovonge. And ede naal hi sade listeners de jehdiya deals vadhiya vadhiya tusi leke aaye ho, unna bare zarur dasso please.
Ji, Tania Ji, main sab to pehle sabhi listeners nu Y Media team nu good morning. Aur main thodi detail dena chahwanga, jis tarah ke Black Friday jehda si ya Cyber Monday di wait kar rahe si log, bahut zyada log sade ko pahunche. Dil to sab da main thank you kehna chahwanga. Dusra ਦੱਸਣਾ ਚਾਹਾਂਗਾ ਕਿ ਜਿਹੜੀ ਐਕਸਟੈਂਸ਼ਨ ਸੀ ਸਾਡੇ ਕੋਲ ਜਿਸ ਤਰ੍ਹਾਂ ਅੱਜ ਕੱਲ ਵੈਸੇ ਦੇ ਪਲਾਨ ਸਾਰੇ ਐਕਸਪਾਇਰ ਸਾਨੂੰ ਜਿਹੜੀ ਨਿਊਜ਼ ਆਈ ਸੀ ਕਿ ਖਤਮ ਹੋ ਜਾਣੇ ਨੇ ਲੇਕਿਨ ਸਾਡੇ ਕੋਲ ਕੁਝ ਪਲਾਨ ਜਿਹੜੇ ਨੇ ਪਲਾਨ ਤਕਰੀਬਨ ਸਾਰੇ ਜਿਹੜੇ ਹੈ ਨੇ ਉਹ ਸਾਡੇ ਕੋਲ ਅਵੇਲੇਬਲ ਨੇ ਕੁਝ ਫੋਨ ਜਿਹੜੇ ਨੇ ਉਹ ਸਾਡੇ ਕੋਲ ਸਟਿਲ ਸੇਮ ਪ੍ਰਾਈਸ ਤੇ ਅੱਜ ਅਸੀਂ ਦੇ ਸਕਦੇ ਹਾਂ ਲੇਕਿਨ ਅੱਜ ਲਾਸਟ ਡੇ ਹੈ ਜਾਂ ਕੱਲ੍ਹ ਵਾਲੇ ਸਾਡੇ ਕੋਲ ਮਤਲਬ ਅੱਜ ਦੀ ਹੈ ਵਾ ਇਨਫੋਰਮੇਸ਼ਨ ਕੱਲ੍ਹ ਦੀ ਕੱਲ੍ਹ ਦੱਸ ਸਕਦੇ ਹਾਂ ਅਗਰ ਐਕਸਟੈਂਡ ਹੋਏ ਤੇ ਲੇਕਿਨ ਅੱਜ ਸਾਡੇ ਕੋਲ ਹੈ ਨੇ ਉਹਦੀ ਡਿਟੇਲ ਇਸ ਤਰ੍ਹਾਂ ਦੇਣਾ ਚਾਹਾਂਗਾ ਕਿ $40 ਦਾ ਪਲਾਨ ਸਾਡੇ ਕੋਲ 200 GB ਡਾਟਾ ਬਿਜ਼ਨਸ ਪਲਾਨ ਤੇ ਉਹਦੇ ਤੁਸੀਂ 10 ਮਿੰਟ ਇੰਡੀਆ ਵੀ ਕਾਲ ਕਰ ਸਕਦੇ ਜੀ ਉਹਦੇ 5-4 ਕੰਟਰੀਜ਼ ਹੋਰ ਵੀ ਨੇ ਜਿਹਦੇ ਵਿੱਚ UK ਬੰਗਲਾਦੇਸ਼ ਹਾਂਗਕਾਂਗ ਐਂਡ ਚਾਈਨਾ ਹੁੰਦਾ ਔਰ ਫੋਨ ਜਿਹੜਾ ਵਾ ਤੁਹਾਨੂੰ $32 ਦਾ ਮਿਲ ਗਿਆ ਪ੍ਰੋ ਮੈਕਸ ਜਿਹੜਾ ਕਿ $52 ਉੱਤੇ ਡਿਸਕਾਊਂਟ ਲੱਗਾ ਔਰ ਪਲਾਨ ਤੇ ਵੀ ਤਕਰੀਬਨ $15-20 ਡਿਸਕਾਊਂਟ ਲੱਗਾ ਹੋਇਆ ਇਸ ਟਾਈਮ ਤੇ $35-40 ਦਾ ਡਿਸਕਾਊਂਟ ਆ ਆਈਫੋਨ ਪ੍ਰੋ ਮੈਕਸ ਲੈਣਾ ਆਈਫੋਨ ਪ੍ਰੋ ਜਿਹੜਾ 27 ਦਾ ਸੇਮ ਡੇ ਸੇਮ ਪ੍ਰਾਈਸ ਜਿਹੜੀ ਕਿ ਬਲੈਕ ਫਰਾਈਡੇ ਵਾਲੇ ਦਿਨ ਸੀ ਉਹ ਸਾਨੂੰ ਅੱਜ ਮਿਲ ਰਹੀ ਆ ਔਰ ਜਿਹੜਾ ਅਲਟਰਾ ਵਾ S24 ਸੈਮਸੰਗ ਦਾ ਉਹ ਜਿਹੜਾ $15 ਸੀ ਜਿਹੜਾ ਕਿ $50 ਦਾ ਲੀਸ ਤੇ ਸੀ $15 ਦਾ ਅੱਜ ਦੀ ਡੇਟ ਤੇ ਫਿਰ ਤੁਹਾਨੂੰ ਦੇ ਸਕਦੇ ਹਾਂ ਉਹਦੇ ਵਾਸਤੇ ਤੁਹਾਨੂੰ ਜ਼ਰੂਰ ਪਹੁੰਚੋ ਔਰ ਕੁਝ ਹੋਰ ਡਿਵਾਈਸ ਜਿਹੜੀ S24 ਆ ਤੁਹਾਨੂੰ ਉਹਦੇ ਵਾਸਤੇ ਤੁਹਾਨੂੰ ਜ਼ਰੂਰ ਪਹੁੰਚੋ ਔਰ ਕੁਝ ਹੋਰ ਡਿਵਾਈਸ ਜਿਹੜੀ S24 ਆ ਤੁਹਾਨੂੰ ਤਕਰੀਬਨ $10 ਚ ਔਰ S24 ਪਲੱਸ ਵੀ ਤਕਰੀਬਨ $12-13 ਤੁਹਾਨੂੰ ਮਿਲ ਰਹੀ ਆ ਇਹਨਾਂ ਸਾਰੀਆਂ ਸਰਵਿਸਿਸ ਵਾਸਤੇ ਜ਼ਰੂਰ ਸਾਨੂੰ ਕਾਲ ਕਰੋ ਬਹੁਤ ਸਾਰੇ ਲੋਕ ਕਾਲ ਕਰ ਰਹੇ ਸਨ ਕੱਲ੍ਹ ਕਿ ਅਸੀਂ ਲੇਟ ਹੋ ਜਾਣਾ ਲੇਕਿਨ ਉਹਨਾਂ ਨੂੰ ਮੈਸੇਜ ਮੇਰਾ ਇਹ ਆ ਕਿ ਤੁਸੀਂ ਉਹ ਸੇਮ ਪਲਾਨ ਜਿਹੜਾ ਵਾ ਸੇਮ ਡੀਲ ਅੱਜ ਵੀ ਲੈ ਸਕਦੇ ਜੇ ਅਗਰ ਤੁਹਾਨੂੰ ਫੋਨ ਕੋਈ ਨਹੀਂ ਚਾਹੀਦਾ ਤੁਸੀਂ ਸਿਰਫ ਔਰ ਸਿਰਫ ਪਲਾਨ ਲੈਣਾ ਚਾਹੁੰਦੇ ਜੇ ਸਾਡੇ ਕੋਲ $35 ਦਾ ਇੱਕ ਪਲਾਨ ਆ ਜਿਹਦੇ 200 GB ਡਾਟਾ ਉਹ ਇੰਡੀਆ 1000 ਮਿੰਟ ਸਟਿਲ ਅੱਜ ਦੀ ਡੇਟ ਤੇ ਹੈ ਵਾ ਕੱਲ੍ਹ ਦਾ ਮੈਨੂੰ ਕੋਈ ਪਤਾ ਨਹੀਂ ਕਿਉਂਕਿ ਇਹਨਾਂ ਦੀ ਜਿਹੜੀ ਸੀ ਐਕਸਪਾਇਰੀ ਮੰਡੇ ਈਵਨਿੰਗ ਸੀ ਲੇਕਿਨ ਸਾਡੇ ਕੋਲ ਸੁਬਹ ਦੀ ਨਿਊਜ਼ ਆ ਕਿ ਅੱਜ ਸਾਡੇ ਕੋਲ ਹੈ ਵਾ ਉਹਨੇ ਪੁੱਛਿਆ ਕਿ ਕੱਲ ਅੱਗੇ ਕਿੰਨੀ ਤੱਕ ਕਹਿੰਦੇ ਤੁਸੀਂ ਅੱਜ ਦਾ ਦਿਨ ਹੈ ਕੱਲ ਦੀ ਸਾਨੂੰ ਕੋਈ ਪਤਾ ਨਹੀਂ ਹੋ ਸਕਦਾ ਅੱਜ ਐਂਡ ਆਫ ਦਾ ਡੇ ਐਕਸਪਾਇਰ ਹੋ ਜਾਣ ਤੇ ਮੈਂ ਜ਼ਰੂਰ ਰਿਕੁਐਸਟ ਕਰਾਂਗਾ ਕਿ ਜ਼ਰੂਰ ਸਾਡੇ ਕੋਲ ਪਹੁੰਚੋ ਇਹ 7 ਦਿਨ ਖੁੱਲੇ ਹੁੰਦੇ ਆ ਮੰਡੇ ਟੂ ਫਰਾਈਡੇ 11-8 ਔਰ ਵੀਕਐਂਡ 11-6 ਔਰ ਦੱਸਦਾ ਜਾਵਾਂ ਕਿ ਕੱਲ ਅਸੀਂ ਤਕਰੀਬਨ ਮਿਡ ਨਾਈਟ ਤਕਰੀਬਨ 12 ਵਜੇ ਸਟੋਰ ਬੰਦ ਕੀਤਾ ਇੰਨਾ ਕੁ ਰਸ਼ ਸੀ ਸਾਡਾ ਲੇਟ ਨਾਈਟ ਤੱਕ ਰਹੇ ਤਾਂ ਸੀ ਔਰ ਅੱਜ ਵੀ ਜਿਸ ਤਰ੍ਹਾਂ ਕਸਟਮਰ ਆਉਂਦੇ ਜਾਣਗੇ ਅਸੀਂ ਅਗਰ ਰੁਕਣਾ ਹੋਇਆ ਤੇ ਰੁਕ ਜਾਵਾਂਗੇ ਤੁਸੀਂ ਲੇਟ ਵੀ ਕਾਲ ਕਰਕੇ ਤੇ ਆ ਸਕਦੇ ਜੇ ਅੱਜ ਅਸੀਂ 11-8 ਸਾਡੇ ਰੈਗੂਲਰ ਆਵਰਸ ਨੇ ਔਰ ਦੋਨਾਂ ਲੋਕੇਸ਼ਨ ਤੇ ਸਰਵ ਕਰ ਰਹੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਵੀ ਤੁਸੀਂ ਤਸ਼ਰੀਫ ਲਿਆ ਸਕਦੇ ਜੇ ਔਰ ਬ੍ਰੈਂਪਟਨ ਦੀ ਦੂਸਰੀ ਜਿਹੜੀ ਮੇਨ ਲੋਕੇਸ਼ਨ ਆ ਕੈਨੇਡੀ ਐਂਡ ਬੋਵੇਟ ਤੇ 380 ਬੋਵੇਟ ਡਰਾਈਵ ਈਸਟ ਉੱਥੇ ਵੀ ਤੁਸੀਂ ਪਹੁੰਚ ਸਕਦੇ ਜੇ ਇੱਕੀ ਨੰਬਰ ਹੈ ਜਿੱਥੇ ਤੁਸੀਂ ਕਾਲ ਕਰਨੀ ਹੈ 905-799-9313 ਤੇ ਤੁਸੀਂ ਕਾਲ ਕਰ ਸਕਦੇ ਜੇ ਅਗਰ ਤੁਸੀਂ ਕੋਈ ਫੋਨ ਹੋਲਡ ਕਰਨਾ ਸਾਡੇ ਕੋਲ ਸਾਰੇ ਤਕਰੀਬਨ ਫੋਨ ਇਸ ਟਾਈਮ ਮੈਮਰੀ ਸਾਰੀਆਂ ਔਰ ਤਕਰੀਬਨ ਸਾਰੇ ਕਲਰ ਵੀ ਇਸ ਟਾਈਮ ਅਵੇਲੇਬਲ ਨੇ ਔਰ ਕਾਫੀ ਲੇਟ ਕੱਲ ਕਸਟਮਰ ਕੋਈ ਵੁੱਡ ਸਟਾਕ ਤੋਂ ਕੋਈ ਲੰਦਨ ਅੰਟਾਰੀਓ ਤੋਂ ਆਇਆ ਸੀ ਤੇ ਉਹਨਾਂ ਨੂੰ ਨਹੀਂ ਕੁਝ ਮਾਡਲ ਤੇ ਮੈਮਰੀ ਮਿਲੀ ਤੇ ਜ਼ਰੂਰ ਕਾਲ ਕਰ ਲਓ ਸਾਡੇ ਕੋਲ ਸ਼ਿਪਮੈਂਟ ਆ ਗਈ ਫਿਰ ਸੁਬਾਹ ਦੀ ਉਹਦੇ 'ਚ ਕੋਈ ਹੋਲਡ ਕਰਨਾ ਤੁਹਾਡੇ ਵਾਸਤੇ ਹੋਲਡ ਕਰ ਸਕਦੇ ਹਾਂ ਤੇ ਨੰਬਰ ਇੱਕ ਵਾਰ ਫਿਰ ਬੋਲਣਾ ਚਾਹਾਂਗਾ 905-799-9313 ਦੇ ਤੁਸੀਂ ਕਾਲ ਕਰ ਸਕਦੇ ਜੀ ਥੈਂਕ ਯੂ ਵੈਰੀ ਮਚ ਤੁਹਾਨੂੰ ਜੀ ਟਾਈਮ ਦੇਣ ਦਾ
ਥੈਂਕ ਯੂ ਜੀ ਥੈਂਕ ਯੂ ਸੋ ਮਚ ਮੁਬਾਰਕ ਜੀ ਹੈਵ ਅ ਗ੍ਰੇਟ ਡੇ
ਯੂ ਟੂ
ਜੀ ਬਿਲਕੁਲ ਸਾਡੇ ਸਾਰੇ ਵਿਊਅਰਸ ਐਂਡ ਲਿਸਨਰਸ ਨੂੰ ਦੱਸ ਦਈਏ ਸਾਡੇ ਨਾਲ ਜੁੜੇ ਹੋਏ ਸੀ ਮੁਬਾਰਕ ਜੀ ਫਰੋਮ ਵਾਇਰਲੈਸ ਲੈਂਡ ਐਂਡ ਇਹਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਬਿਲਕੁਲ ਜਾਰੀ ਰੱਖਦੇ ਹਾਂ ਸਾਡੇ ਨਾਲ ਜੁੜ ਚੁੱਕੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਜੀ ਯੁਧਵੀਰ ਜੀ
ਇੱਕ ਅਨਾਊਂਸਮੈਂਟ ਕਰ ਦਵਾਂਗੇ ਸਾਡੇ ਨਾਲ
ਪੰਜਾਬ ਪੁਲਿਸ ਦੇ ਫਾਰਮਰ ਆਈ ਜੀ ਰਹਿ ਚੁੱਕੇ ਨੇ ਔਰ ਕਰੰਟ ਪਾਰਟੀ ਦੇ ਮੈਂਬਰ ਲੈਜਿਸਲੇਟਿਵ ਅਸੈਂਬਲੀ ਐਮ ਐਲ ਏ ਨੇ ਅੰਮ੍ਰਿਤਸਰ ਤੋਂ ਸਾਡੇ ਨਾਲ ਵਿਜੇ ਪ੍ਰਤਾਪ ਸਾਹਿਬ ਜੁੜਨਗੇ ਜਿਹੜਾ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਏ ਨੇ ਔਰ ਕੈਦੀਆਂ ਦੇ ਮਾਮਲੇ ਦੇ ਵਿਚ ਬੜੀ ਇਨਵੈਸਟੀਗੇਸ਼ਨ ਕੀਤੀ ਹੈ ਕੁੰਵਰ ਵਿਜੇ ਪ੍ਰਤਾਪ ਸਾਹਿਬ ਨੇ ਸੋ ਉਨ੍ਹਾਂ ਦੇ ਨਾਲ ਅਸੀਂ ਇੰਟਰਵਿਊ ਜਿਹੜਾ ਸ਼ੁਰੂ ਜਾ ਰਹੇ ਹਾਂ ਇੰਟਰਵਿਊ ਤੋਂ ਬਾਅਦ ਫਿਰ ਗੁਰਦੀਪ ਜੀ ਤੁਹਾਡੀਆਂ ਕਾਲ ਵੀ ਲੈਣਗੇ ਔਰ ਅਨੈਲਿਸਿਸ ਵੀ ਕਰਨਗੇ ਉਸ ਇਸ ਇੰਟਰਵਿਊ ਤੋਂ ਬਾਅਦ ਠੀਕ ਹੈ ਇੱਕ ਉਸ ਤੋਂ ਪਹਿਲਾਂ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਸੌਰਵ ਚੱਡਾ ਸਾਹਿਬ ਚੱਡਾ ਸਾਹਿਬ ਤੁਹਾਡਾ ਵਾਈਸ ਤੁਹਾਡੇ ਬਹੁਤ ਬਹੁਤ ਸਵਾਗਤ ਹੈ ਬਹੁਤ ਵੈਲਕਮ ਸਰ ਕੀ ਹਾਲ ਹੈ ਠੀਕ ਹੈ ਜੀ
ਜੀ ਬਹੁਤ ਵਧੀਆ ਸਰ ਥੈਂਕ ਯੂ ਵੈਰੀ ਮਚ ਤੁਹਾਡੇ ਸਾਰੇ ਲਿਸਨਰਸ ਨੂੰ ਨਮਸਕਾਰ ਸਤਿ ਸ੍ਰੀ ਅਕਾਲ
ਨਮਸਕਾਰ ਸਤਿ ਸ੍ਰੀ ਅਕਾਲ ਸਰ ਸਾਡੇ ਤਕਰੀਬਨ 20 ਮਿੰਟ ਹੋਰ ਬਾਕੀ ਨੇ ਤੇ 20 ਮਿੰਟ ਦੇ ਵਿਚ ਵੈਸੇ ਤੇ ਕਈ ਵਾਰ ਇਹ ਟੋਪਿਕਸ ਐਸੇ ਹੁੰਦੇ ਨੇ ਜਿਹੜੇ ਪ੍ਰੋਪਰਲੀ ਕਵਰ ਨਹੀਂ ਹੁੰਦੇ ਬਟ ਮੈਂ ਤੁਹਾਡੇ ਕੋਲੋਂ ਸਵਾਲ ਪੁੱਛਿਆ ਹੈਗਾ ਹੈ ਕਿ ਬੇਸਿਕ ਜੀ ਕਿੰਨੀ ਤੁਹਾਨੂੰ ਲੱਗਦਾ ਹੈ ਕਿ ਫਾਈਨੈਂਸ਼ੀਅਲ ਲਿਟਰੇਸੀ ਫਾਈਨੈਂਸ਼ੀਅਲ ਪਲੈਨਿੰਗ ਦੀ ਨੌਲੇਜ ਬੇਸਿਕ ਕਿੰਨੀ ਕੁ ਜਿਹੜੀ ਆ ਹਰ ਬੰਦੇ ਨੂੰ ਹੋਣੀ ਚਾਹੀਦੀ ਹੈ ਤਾਂ ਕਿ ਉਹ ਕੰਮ ਠੀਕ ਚੱਲਦਾ ਰਹੇ ਜੀ ਕੋ ਮੈਂ ਨੰਬਰ ਪਹਿਲਾਂ ਅਨਾਊਂਸ ਕਰ ਦਵਾਂ ਨੰਬਰ ਸਕਰੀਨ ਉੱਤੇ ਵੀ ਮੈਂ ਦੇਖ ਰਿਹਾ 416 ਤੁਸੀਂ ਨੋਟ ਕਰ ਲਓ 350-55 456-355 ਚੱਡਾ ਸਾਹਿਬ ਨਾਲ ਕੋਈ ਗੱਲ ਕਰਨੀ ਹੈ ਮੈਂ ਆਫੀਅਰ ਵੀ ਅੱਜ ਇਹਨਾਂ ਨਾਲ ਗੱਲ ਕਰ ਰਿਹਾ ਸੀਗਾ ਕਿ ਬਹੁਤ ਵਧੀਆ ਫੀਡਬੈਕ ਆਉਂਦੀ ਹੈ ਸਾਡੇ ਆਪਣੇ ਭਰਾ ਨੇ ਸਾਰਿਆਂ ਦੇ ਅਜ਼ੀਜ਼ ਰਿਸਪੈਕਟਡ ਪੀ ਕੇ ਸੱਭਰਵਾਲ ਸਾਹਿਬ ਸਾਡੇ ਦੀ ਬੜੀ ਵਧੀਆ ਆਉਂਦੀ ਹੈ ਹਰੇਕ ਦੀ ਵਧੀਆ ਸਾਨੂੰ ਆਉਂਦੀ ਹੈ ਉਹ ਤਾਂ ਸਾਡਾ ਰੂਲ ਜੇ ਪਹਿਲੀ ਕੰਪਲੇਂਟ ਤੇ ਅਸੀਂ ਸਵਾਲ ਹੈ ਜਦੋਂ ਕੰਪਲੇਂਟ ਹੋਰ ਆ ਜਾਣ ਤੇ ਫਿਰ ਅਸੀਂ ਅਵੇਅਰ ਕਰ ਦਿੰਦੇ ਹੁੰਦੇ ਹਾਂ ਲੇਕਿਨ ਸਾਡੇ ਸਪੌਂਸਰ ਹੈ ਹੀ ਇੰਨੇ ਵਧੀਆ ਨੇ ਸਿੰਗਲ ਬਲਕਿ ਤਰੀਕ ਸੀ ਚੱਡਾ ਸਾਹਿਬ ਤੁਹਾਡੀ ਮੈਂ ਹੁਣ ਆਫੀਅਰ ਦੀ ਜੋ ਗੱਲ ਕਰ ਰਿਹਾ ਸੀ ਵੀ ਇਨ ਅ ਵੈਰੀ ਸ਼ਾਰਟ ਪੈਨ ਆਫ ਟਾਈਮ ਕਿਉਂਕਿ ਜਿਹੜੇ ਬੰਦੇ 15-17 ਸਾਲ ਦੇ ਵੀ ਨਾਲ ਲੱਗੇ ਹੋਏ ਨੇ 18 ਸਾਲ ਦੇ ਥੋੜੇ ਜੇ ਕੁਝ 1-2-3 ਸਾਲਾਂ ਦੇ ਵਿੱਚ ਵੈਰੀ ਗੁੱਡ ਫੀਡਬੈਕ ਪਰਸਨਲੀ ਵੀ ਤੁਹਾਡਾ ਬੜਾ ਇੰਜੋਏ ਕਰਦਾ ਹੈ ਔਰ ਮੈਂ ਜਿਸ ਤਰ੍ਹਾਂ ਆਫੀਅਰ ਬੜਾ ਗੱਲ ਕਰ ਰਿਹਾ ਸੀ ਨਾ ਕਿਉਂਕਿ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ ਗੱਲ ਹੀ ਬੰਦਾ ਉਹਦੀ ਸੁਣਾ ਹੁਣ ਕੈਸ਼ ਪਟੇਲ ਦੇ ਬਾਰੇ ਮੈਂ ਗੱਲ ਸੁਣੀ ਇੱਕ ਲਿਸਟ ਉਹਨੇ ਜਾਰੀ ਕਰਤੀ ਮੇਰੇ ਐਨਮੀ ਉਹਦੇ ਪਾਇਆ ਫਾਦਰ ਨੇ ਉਹਦੀ ਸੁਣ ਲਈ ਕਹਾਣੀਆਂ ਮੈਂ ਤਾਂ ਕੰਮ ਤੇ ਸਰਚ ਕਰਦਾ ਹਰੇਕ ਦੀ ਹੈ ਨਾ ਹੋਰ ਦੂਜੇ ਤੀਜੇ ਦੇ ਸਭ ਦੀ ਸੈਕਟਰੀ ਆਫ ਸਟੇਟ ਕਿਹਨੂੰ ਬਣਾਇਆ ਗਿਆ ਹੈਲਥ ਦੇ ਬਾਰੇ ਕੈਨੇਡੀ ਸਾਹਿਬ ਦਾ ਪੁਰਾਣਾ ਇਤਿਹਾਸ ਪੜਿਆ ਮੈਂ ਬੜਾ ਕੁਝ ਲੇਕਿਨ ਹੁਣ ਜੇ ਮੈਂ ਵਾਕਈ ਕਿਸੇ ਨੂੰ ਸੁਣਨਾ ਚਾਹੁੰਦਾ ਉਹ ਤੁਲਵਾਟ ਮਤਲਬ ਮਜ਼ਾ ਆਉਂਦਾ ਉਹਨੂੰ ਸੁਣ ਕੇ 2-3 ਘੰਟੇ ਉਹਦੀ ਪੋਡਕਾਸਟ ਸੁਣ ਲਏ ਉਹਦੀ ਬਾਰੇ ਪੜ੍ਹ ਕੇ ਉਹਦੇ ਆਰਟੀਕਲ ਸੁਣ ਕੇ ਇਹਦੇ ਤਰ੍ਹਾਂ ਬਹੁਤ ਘੱਟ ਹੁੰਦਾ ਵੀ ਬੰਦਾ ਜਦ ਹੁੰਦਾ ਬੰਦਾ ਕਹਿੰਦਾ ਜੀ ਯਾਰ ਮਜ਼ਾ ਆਇਆ ਸੋ ਯੂ ਆਰ ਵਨ ਆਫ ਦੈਮ ਵੀ ਜਦ ਤੁਹਾਡੀ ਗੱਲ ਸੁਣਦੇ ਬੜਾ ਮਜ਼ਾ ਆਉਂਦਾ ਆਨੰਦ ਆਉਂਦਾ ਸੋ ਲੈਟਸ ਹੀਅਰ ਇਟ ਫ੍ਰੋਮ ਯੂ ਗੋ ਅਹੈਡ
ਜੀ ਜੀ ਡੈਫੀਨਿਟਲੀ ਯੁਧਵੀਰ ਜੀ ਉਹ ਦੇਖੋ ਸਿੱਖਣਾ ਤਾਂ ਹਰ ਬੰਦੇ ਨੇ ਹੁੰਦਾ ਹੀ ਹੈ ਲਾਈਫ ਦੇ ਵਿੱਚ ਇੱਕ ਦੂਸਰੇ ਕੋਲੋਂ ਸੁਣਨਾ ਵੀ ਹੁੰਦਾ ਸੁਣਨਾ ਵੀ ਚਾਹੀਦਾ ਹਰ ਇਨਸਾਨ ਇੱਕ ਦੂਸਰੇ ਨੂੰ ਔਰ ਦੂਸਰੇ ਨੂੰ ਰਿਕਗਨਾਈਜ਼ ਕਰਨਾ ਚਾਹੀਦਾ ਹੈ ਕਿ ਹਰ ਬੰਦੇ ਦਾ ਇੱਕ ਆਪਣਾ ਇੱਕ ਯੂਨੀਕ ਐਕਸਪੀਰੀਅੰਸ ਹੁੰਦਾ ਜਾਂ ਹਰ ਬੰਦੇ ਦਾ ਆਪਣਾ ਇੱਕ ਯੂਨੀਕ ਪਰਸਪੈਕਟਿਵ ਹੁੰਦਾ ਹਨਾ ਉਹ ਕੁਛ ਨਾ ਕੁਛ ਪਰਸਪੈਕਟਿਵ ਆਫਰ ਕਰ ਨਹੀਂ ਸਕਦਾ ਹਰ ਬੰਦਾ ਡਜ਼ਨਟ ਪਰਸਨ ਦੀ ਏਜ ਕੀ ਹੈ ਸਟੈਟਸ ਕੀ ਹੈ ਬੈਕਗ੍ਰਾਊਂਡ ਕੀ ਹੈ ਡਜ਼ਨਟ ਮੈਟਰ ਹਨਾ ਤੇ ਹਮੇਸ਼ਾ ਆਲਵੇਜ਼ ਲਿਸਨ ਟੂ ਐਵਰੀ ਵਨ ਹਾਊ ਐਵਰ ਵੀ ਕੈਨ ਬੀ ਲਿਟਲ ਬਿਟ ਮੋਰ ਸੋ ਮੇਰਾ ਇੰਟਰਸਟ ਇਸ ਪਰਟੀਕੁਲਰ ਏਰੀਆ ਦੇ ਵਿੱਚ ਹੈਗਾ ਮੈਂ ਉਹ ਲੋਕਾਂ ਨੂੰ ਸੁਣਾਂਗਾ ਜਿਹੜੇ ਇਸ ਏਰੀਆ ਨੂੰ ਅਪਲ ਕਰਦੇ ਆ ਮੈਂ ਉਸ ਏਰੀਆ ਨੂੰ ਇੰਪਰੂਵ ਕਰਨਾ ਚਾਹੁੰਦਾ ਤੇ ਹੁਣ ਮੈਂ ਉਸ ਏਰੀਆ ਦੇ ਅਰਾਊਂਡ ਐਸ ਪਰਸਨ ਨੂੰ ਜਿਹੜਾ ਸੁਣਨਾ ਸ਼ੁਰੂ ਕਰੂੰਗਾ ਅੰਡਰਸਟੈਂਡ ਕਰਨਾ ਸ਼ੁਰੂ ਕਰੂੰਗਾ ਪਰਸਨਲ ਹੋਏ ਪ੍ਰੋਫੈਸ਼ਨਲ ਹੋਏ ਭਾਵਾਂ ਫਿਲੋਸੋਫੀਕਲ ਹੋਏ ਉਹ ਸਾਰਿਆਂ ਨੂੰ ਤਾਂ ਅਸੀਂ ਸੁਣਦੇ ਜਿਹੜਾ ਸਾਨੂੰ ਪਸੰਦ ਹੈ ਆਈ ਥਿੰਕ ਹਰ ਇਨਸਾਨ ਨੂੰ ਉਹ ਲੋਕਾਂ ਤੋਂ ਵੀ ਸਿੱਖਣਾ ਜਾਂ ਸੁਣਨਾ ਚਾਹੀਦਾ ਜਿਹੜਾ ਉਹਨਾਂ ਨੂੰ ਨਹੀਂ ਪਸੰਦ ਹਨਾ ਬੀ ਓਪਨ ਟੂ ਲਰਨ ਫਰੋਮ ਐਵਰੀ ਵਨ ਈਵਨ ਦੋ ਦੂਸਰਿਆਂ ਦੇ ਤੁਹਾਡੇ ਤੋਂ ਅਪੋਜ਼ਿੰਗ ਵਿਊ ਮੇਰੇ ਨਾਲ ਮਿਲਦੇ ਜੁਲਦੇ ਥੋਟਸ ਤਾਂ ਮੈਂ ਸੁਣਨਾ ਯਾਰ ਦੈਟ ਇਜ਼ ਗੁੱਡ ਨਹੀਂ ਜਿਨ੍ਹਾਂ ਦੇ ਆਪੋਜ਼ਿਟ ਥੋਟਸ ਹੈਗੇ ਉਹ ਵੀ ਸਟਾਈਨ ਇਜ਼ ਆਲਵੇਜ਼ ਅ ਗੁੱਡ ਆਈਡੀਆ ਟੂ ਲਰਨ ਕਿਉਂਕਿ ਉੱਥੇ ਜਿਹੜਾ ਪਰਸਪੈਕਟਿਵ ਹੈਗਾ ਨਾ ਕੰਟਰਾਸਟ ਆਏਗਾ ਉੱਥੇ ਤੁਹਾਡੀ ਅੰਡਰਸਟੈਂਡਿੰਗ ਥੋੜਾ ਹੋਰ ਬ੍ਰੋਡਨ ਕਰ ਦੇਗਾ ਸਪੈਸ਼ਲੀ ਆਪਣੇ ਏਰੀਆ ਦੀ ਚੀਜ਼ਾਂ ਨੂੰ ਸੁਣਨਾ ਅਡੈਪਟ ਕਰਨਾ ਉਹ ਵੀ ਬ੍ਰੋਡਨ ਆਪੋਜ਼ਿਟ ਪਰਸਪੈਕਟਿਵ ਨੂੰ ਸੁਣਨ ਨਾਲ ਅੰਡਰਸਟੈਂਡਿੰਗ ਮਚ ਮੋਰ ਜਿਹੜੀ ਆ ਬ੍ਰੋਡ ਰਹਿੰਦੀ ਹੈ ਉੱਥੇ ਰਾਦਰ ਜਿਹੜੀ ਚੀਜ਼ ਨਹੀਂ ਵੀ ਉਹਨਾਂ ਨੂੰ ਠੀਕ ਲੱਗ ਰਹੀ ਇੱਥੇ ਕਿਉਰਿਓਸਿਟੀ ਨੂੰ ਕਿਕ ਇਨ ਕਰ ਲੈਣਾ ਕਿਉਰਿਓਸਿਟੀ ਦੇ ਇਮੋਸ਼ਨ ਨੂੰ ਲੈਣਾ ਤਾਂ ਕਿ ਉਸ ਵਿੱਚ ਇੰਟਰਸਟ ਬਣਿਆ ਰਹੇ ਰਾਦਰ ਦੈਨ ਦੂਸਰੇ ਬੰਦੇ ਨੂੰ ਹਮੇਸ਼ਾ ਅਬਜ਼ਰਵ ਕਰੋ ਆਹੀ ਅਸੀਂ ਆਫਲਾਈਨ ਹੁਣੇ ਗੱਲ ਕਰ ਰਹੇ ਸੀਗੇ ਕਿ ਵੀ ਅਬਜ਼ਰਵ ਕਰੋ ਫਿਰ ਅਬਜ਼ਰਵ ਵੀ ਕਰੋ ਹਨਾ ਦੇਖੋ ਕਿ ਲੋਕੀ ਆਪਣੀ ਪ੍ਰੋਬਲਮ ਨੂੰ ਹੈ ਇਨਸਾਨ ਕਿੱਦਾਂ ਪ੍ਰੋਬਲਮ ਨੂੰ ਅਪਰੋਚ ਕਰਦਾ ਡਿਸੀਜਨ ਮੇਕਿੰਗ ਕਿੱਦਾਂ ਕਰਦਾ ਜਦੋਂ ਉਹਨੂੰ ਚੈਲੰਜ ਇਸ਼ੂ ਆ ਗਿਆ ਨੇ ਕਿੱਦਾਂ ਹੈਂਡਲ ਕੀਤਾ ਇਹਦੀ ਬਾਡੀ ਲੈਂਗੁਏਜ ਕੀ ਹੈ ਇਹਦੀ ਟੋਨ ਕੀ ਹੈ ਇਹਦੀ ਇਮੋਸ਼ਨਲ ਇੰਟੈਲੀਜੈਂਸ ਕੀ ਹੈ ਹਨਾ ਤੇ ਜਦੋਂ ਵੀ ਕਿਸੇ ਨੂੰ ਸੁਣਨਾ ਹੈ ਹਰ ਇਨਸਾਨ ਨੂੰ ਲਾਸਟ ਨੂੰ ਫਿਨਿਸ਼ ਜਦੋਂ ਵੀ ਕਿਸੇ ਇਨਸਾਨ ਨੂੰ ਸੁਣਨਾ ਇਸ ਤਰੀਕੇ ਨਾਲ ਸੁਣਨਾ ਐਜ਼ ਇਫ ਯੂ ਆਰ ਲਿਸਨਿੰਗ ਟੂ ਦਿਸ ਪਰਸਨ ਫੋਰ ਦਾ ਫਸਟ ਟਾਈਮ ਯੋਰ ਲਾਈਫ ਟਾਈਮ ਪਹਿਲੇ ਆਪਣਾ ਐਕਸਪੀਰੀਅੰਸ ਪਰਸਪੈਕਟਿਵ ਸਭ ਪਿੱਛੇ ਰੱਖ ਦੇਣਾ ਤੁਸੀਂ ਇੱਦਾਂ ਸੁਣਨਾ ਜਿੱਦਾਂ ਪਹਿਲੀ ਵਾਰ ਨੂੰ ਸੁਣਨ ਜਾ ਰਹੇ ਹੋ, ਇਹ ਨੀ ਕਹਿਣਾ ਪਤਾ ਕੀ ਬੋਲ ਰਿਹਾ ਨਹੀਂ ਨਹੀਂ ਉਹ ਸਾਰੇ ਫੋਰਟ ਨੂੰ ਜਿਹੜੀਆਂ ਐਂਟੀਟੀਜ਼ ਵਿਦਿਨ ਅਸ ਐਂਟੀਟੀਜ਼ ਬੁੱਕ ਕਰਕੇ ਉਹਨਾਂ ਨੂੰ ਪਹਿਲਾਂ ਚੁੱਪ ਕਰਾ ਕੇ ਪਿੱਛੇ ਨੂੰ ਕਰ ਦੇਣਾ, ਸੁਣਨਾ ਐਜ਼ ਇਫ ਟੂ ਲਿਸਨਿੰਗ ਟੂ ਦਿਸ ਪਰਸਨ ਫੋਰ ਦਾ ਫਸਟ ਟਾਈਮ ਐਂਡ ਯੂ ਆਰ ਲਿਸਨਿੰਗ ਫੋਰ ਦਾ ਲਾਸਟ ਟਾਈਮ, ਕਿ ਪਹਿਲੀ ਵਾਰ ਸੁਣਨ ਲੱਗੇ ਔਰ ਲਾਈਫ ਟਾਈਮ ਚ ਅੱਜ ਤੋਂ ਬਾਅਦ ਇਹ ਚੀਜ਼ ਸੁਣਨ ਨੂੰ ਨਹੀਂ ਮਿਲਣੀ. ਵੈਨ ਵੀ ਲਿਸਨ ਫਰੋਮ ਦੈਟ ਕਾਇੰਡ ਆਫ ਪਰਸਪੈਕਟਿਵ ਵੀ ਲਰਨ ਅ ਲੋਟ ਮੋਰ. ਨਿਕਲਦੇ ਹੋਏ ਬੰਦੇ ਨੂੰ ਵੀ ਐਟੀਟਿਊਡ ਨਾਲ ਸੁਣ ਕੇ ਯੂ ਸੀ ਵੀ ਵਿਲ ਲਰਨ ਅ ਲੋਟ ਮੋਰ. ਕੀ ਮੇਰਾ ਕਹਿਣ ਦਾ ਮਤਲਬ ਹੈ, ਹੁਣ ਆ ਜਾਣੇ ਕੁਐਸਚਨ ਤੇ ਜਿਹੜਾ ਸੀਗਾ ਕਿ ਬੇਅਰ ਮਿਨੀਮਮ ਲੈਵਲ ਆਫ ਫਾਈਨੈਂਸ਼ੀਅਲ ਅੰਡਰਸਟੈਂਡਿੰਗ ਕੀ ਹੋਣੀ ਚਾਹੀਦੀ ਹੈ. ਉਹ ਕੋਈ ਪਰਸਨ ਨਿਊ ਗ੍ਰੈਜੂਏਟ ਕਿਉਂ ਨਾ ਹੋਏ, ਉਹ ਅੱਜ 30 ਸਾਲ ਦਾ ਪਰਸਨ ਕਿਉਂ ਨਾ, 40-45 ਸਾਲ ਦਾ ਮੈਰਿਡ ਵਿਦ ਬਿਜ਼ਨਸ ਸਟੇਟ ਜਾਂ 50 ਸਾਲ. ਬੇਅਰ ਮਿਨੀਮਮ ਲੈਵਲ ਅੰਡਰਸਟੈਂਡਿੰਗ ਕੀ ਹੋਣੀ ਚਾਹੀਦੀ ਹਰ ਇਨਸਾਨ ਨੂੰ. ਅਗਲੇ 5-10 ਮਿੰਟਾਂ ਚ ਆਪਾਂ ਕਰ ਲੈਂਦੇ ਉਹਨੂੰ ਐਸ ਸ਼ਾਰਟ ਐਸ ਸਿੰਪਲ. ਪਹਿਲੀ ਗੱਲ ਕਿ ਹਰ ਇਨਸਾਨ ਨੂੰ ਫਾਈਨੈਂਸ਼ੀਅਲ ਫ੍ਰੀਡਮ, ਕਿਹੜਾ ਇਨਸਾਨ ਹੈ ਜਿਹਨੂੰ ਫਾਈਨੈਂਸ਼ੀਅਲ ਫ੍ਰੀਡਮ ਨਹੀਂ ਚਾਹੀਦੀ? ਦੁਨੀਆ ਦਾ ਕੋਈ ਇਨਸਾਨ ਨਹੀਂ ਹੈ ਜਿਹੜਾ, ਮੈਨੂੰ ਨਹੀਂ ਚਾਹੀਦੀ ਜੀ ਫਾਈਨੈਂਸ਼ੀਅਲ ਫ੍ਰੀਡਮ. ਹਰ ਇਨਸਾਨ ਨੂੰ ਚਾਹੀਦੀ ਹੈ, ਇਹਨੂੰ ਰਿਪੋਰਟ ਨੇ ਕਰਨਾ. ਹਾਂ ਯਾਰ ਇਹ ਇੱਕ ਚੀਜ਼ ਹੈ, ਠੀਕ ਹੈ, ਕਿਸੇ ਨੂੰ ਵੱਡਾ ਪਸੰਦ ਹੈ, ਕਿਸੇ ਨੂੰ ਛੋਟਾ ਪਸੰਦ ਹੈ, ਕਿਸੇ ਨੂੰ ਇੱਕ ਬ੍ਰਾਂਡ ਦੀ ਗੱਡੀ ਪਸੰਦ ਹੈ, ਕਿਸੇ ਨੂੰ ਦੂਸਰੀ ਪਸੰਦ ਹੈ, ਲੇਕਿਨ ਇਹ ਤਾਂ ਮਿਊਚੁਅਲ ਹੈ, ਤਾਂ ਯੂਨੀਵਰਸਲ ਹੈ. ਫਾਈਨੈਂਸ਼ੀਅਲ ਫ੍ਰੀਡਮ ਦਾ ਹਰ ਕਿਸੇ ਨੂੰ ਜਿਹੜੀ ਹੈ ਪਸੰਦ ਹੈ ਔਰ ਚਾਹੀਦੀ ਹੈ ਨਾ, ਹਰ ਬੰਦੇ ਲਈ ਕੁਛ ਨਾ ਕੁਛ ਮੀਨਿੰਗ ਰੱਖਦੀ ਹੈ. ਤੇ ਫਿਰ ਅਸੀਂ ਕਹਿੰਦੇ ਕਿ ਚਲੋ ਯਾਰ ਉਸ ਲੈਵਲ ਚ ਐਕਸਪਰਟ ਪਤਾ ਨੀ ਬਣੇ ਨੀ ਬੰਦੇ, ਕਿਉਂਕਿ ਮੈਂ ਤਾਂ ਆਈਟੀ ਦਾ ਬੰਦਾ, ਮੈਂ ਤਾਂ ਟਰੈਕਿੰਗ ਦਾ ਬੰਦਾ, ਮੈਂ ਤਾਂ ਮੀਡੀਆ ਦਾ ਬੰਦਾ, ਮੈਂ ਰੀਅਲ ਸਟੇਟ ਦਾ ਬੰਦਾ, ਲੇਕਿਨ ਫਾਈਨੈਂਸ਼ੀਅਲੀ ਬੇਅਰ ਮਿਨੀਮਮ ਅੰਡਰਸਟੈਂਡ ਕੀ ਹੋਣੀ ਚਾਹੀਦੀ? ਪਹਿਲੇ ਤਾਂ ਫਾਈਨੈਂਸ਼ੀਅਲ ਫ੍ਰੀਡਮ ਨੂੰ ਅੰਡਰਸਟੈਂਡ ਕਰਨਾ. ਬੇਅਰ ਮਿਨੀਮਮ ਕਰਦੇ ਮੈਂ ਬੜੀਆਂ ਇਨਡੈਪਥ ਡੈਫੀਨੇਸ਼ਨ ਚ ਨਹੀਂ ਜਾ ਰਿਹਾ. ਪਹਿਲੀ ਚੀਜ਼ ਫਾਈਨੈਂਸ਼ੀਅਲ ਫ੍ਰੀਡਮ ਦਾ ਕੀ ਮਤਲਬ? ਲਿਵਿੰਗ ਡੈਟ ਫ੍ਰੀ, ਬੰਦੇ ਤੇ ਡੈਟ ਨਹੀਂ ਹੈਗਾ, ਉਹ ਪਰੇਸ਼ਾਨੀ ਨਹੀਂ ਹੈਗੀ ਕਿਆ ਪੈਸਾ ਦੇਣਾ ਲੈਣਾ, ਮੇਰੇ ਇੰਟਰਸਟ ਰੇਟ ਬੜੇ ਹਾਈ ਹੋ ਗਏ, ਮੇਰੇ ਕੋਲ ਮੈਨੇਜ ਨਹੀਂ ਹੋ ਰਿਹਾ, ਕਿਉਂਕਿ ਜੇ ਉਹ ਚੀਜ਼ਾਂ ਚੱਲ ਰਹੀ ਹੈ ਬੰਦਾ ਫਾਈਨੈਂਸ਼ੀਅਲ ਫ੍ਰੀ ਤਾਂ ਨਹੀਂ ਹੋਇਆ ਹਾਲੇ. ਔਰ ਜਿਹਨੂੰ ਬੰਦੇ ਨੂੰ ਆਪਰੇਸ਼ਨ ਨਹੀਂ ਹੈ, ਡੈਟ ਫ੍ਰੀ ਹੈਗਾ ਬੰਦਾ, ਕੋਈ ਉਹਦਾ ਡੈਟ ਨਹੀਂ ਕੁਛ ਨਹੀਂ, ਉਹ ਬੰਦਾ ਫਾਈਨੈਂਸ਼ੀਅਲੀ ਫ੍ਰੀ ਹੋ ਗਿਆ, ਇੱਕ ਪੁਆਇੰਟ ਹੋ ਗਿਆ ਕਿ ਚਲੋ ਡੈਟ ਫ੍ਰੀ ਹੋ ਗਿਆ. ਦੂਸਰਾ ਹੈਗਾ ਕਿ ਇਨਫ, ਇੰਨੇ ਬੰਦੇ ਦੀ ਇਨਫ ਇਨਕਮ ਹੋਈ ਕਿ ਜਿਹੜੇ ਸਾਰੇ ਖਰਚੇ ਹੈ ਉਹ ਪੂਰੇ ਹੋ ਰਹੇ ਨੇ ਨਾ, ਪਰ ਤੇ ਰਿਲਾਈ ਕੀਤੇ ਜਿੰਨਾ ਵੀ ਖਰਚਾ $2,000 ਮਹੀਨਾ ਕਿ 6,000 $10,000 ਕਿ $20,000 ਮਹੀਨਾ ਕਿ $50,000 ਐਸ ਲੌਂਗ ਐਸ ਤੁਹਾਡਾ ਖਰਚਾ ਜਿਹੜਾ ਸਸਤਾ ਕਵਰ ਹੋ ਰਿਹਾ ਹੈ, ਲੇਕਿਨ ਉਹ ਖਰਚਾ ਕਵਰ ਕਰਨ ਵਾਸਤੇ ਤੁਸੀਂ ਐਕਟਿਵਲੀ ਵਰਕ ਨਹੀਂ ਕਰ ਰਹੇ ਹੋ, ਮਤਲਬ ਉਹ ਵਰਕ ਐਕਟਿਵਲੀ ਵਰਕ ਨਾਲ ਡੈਟ ਫ੍ਰੀ ਤਾਂ ਹੋਣਾ ਚਾਹੀਦਾ, ਲੇਕਿਨ ਉਹਦਾ ਖਰਚਾ ਵੀ ਨਿਕਲਣਾ ਚਾਹੀਦਾ ਬਿਨਾਂ ਵਰਕ ਤੋਂ. ਪਰੇ ਕੰਮ ਕਰਦਾ ਰਹੇਗਾ, ਸਾਰੀ ਉਮਰ ਕਰੇਗਾ, ਸਾਰੀ ਉਹ ਤੇ ਡਿਪੈਂਡੈਂਸੀ ਨਹੀਂ ਹੋਣੀ ਚਾਹੀਦੀ. ਕਿਉਂ ਤੀਸਰੀ ਚੀਜ਼ ਇਹਦੇ ਨਾਲ ਰਿਲੇਟਡ, ਕਿਉਂਕਿ ਐਸ ਪਰਸਨ ਨੇ ਫਾਈਨੈਂਸ਼ੀਅਲੀ ਫ੍ਰੀਡਮ ਦਾ ਕੀ ਮਤਲਬ ਹੈ ਕਿ ਬੰਦੇ ਨੇ ਪੈਸਿਵ ਇਨਕਮ ਕ੍ਰੀਏਟ ਕਰ ਲਈ ਹੈ, ਸਟ੍ਰੀਮ ਕ੍ਰੀਏਟ ਕਰ ਲਈ ਹੈ, ਇਹਨੂੰ ਡਿਵੀਡੈਂਡ ਤੋਂ ਇਨਕਮ ਆ ਰਹੀ ਹੈ, ਇਹਨੂੰ ਰੈਂਟਲ ਇਨਕਮ ਆ ਰਹੀ ਹੈ, ਇਨਵੈਸਟਮੈਂਟ ਇਨਕਮ ਆ ਰਹੀ ਹੈ, ਇਹਨੂੰ ਹੋਰ ਇਨਕਮ ਆ ਰਹੀ ਹੈ, ਜਿੰਨੀਆਂ ਵੀ ਹੁਣੇ ਮੈਂ ਇਨਕਮ ਦੱਸੀਆਂ ਤੇ ਤੁਸੀਂ ਐਕਟਿਵ ਵਰਕ ਨਹੀਂ ਕਰ ਰਹੇ ਨਾ ਡਿਵੀਡੈਂਡ ਵਾਸਤੇ, ਨਾ ਰੈਂਟਲ ਇਨਕਮ ਵਾਸਤੇ, ਨਾ ਇਨਵੈਸਟਮੈਂਟ ਵਾਸਤੇ. ਐਕਟਿਵ ਵਰਕ ਮਤਲਬ ਤੁਸੀਂ ਪ੍ਰੋਫੈਸ਼ਨ ਚ ਵਰਕ ਕਰਨਾ ਪੈ ਰਿਹਾ, ਉੱਥੋਂ ਵੀ ਇਨਕਮ ਆਉਂਦੀ, ਲੇਕਿਨ ਇਨਕਮ ਜੇ ਇਧਰੋਂ ਆ ਰਹੀ ਹੈ ਉਹ ਫਾਈਨੈਂਸ਼ੀਅਲ ਫ੍ਰੀਡਮ ਹੈ. ਵਰਕ ਕਰ ਰਹੇ ਹਾਂ, ਵਰਤੋਂ ਕੋਲ ਆ ਰਹੇ ਹਾਂ ਇਨਕਮ ਤੇ, ਉਹ ਫਾਈਨੈਂਸ਼ੀਅਲ ਫ੍ਰੀਡਮ ਨਹੀਂ ਹੈਗੀ, ਕਿਉਂਕਿ ਕਿਤੇ ਨਾ ਕਿਤੇ ਤਾਂ ਕੰਟਰੋਲ ਚਾਹ, ਬੇਸ਼ਕ ਉਹ ਬਿਜ਼ਨਸਮੈਨ ਹੀ ਕਿਉਂ ਨਾ ਹੋਏ, ਜੋਬ ਹੀ ਕਿਉਂ ਨਾ ਕਰਦਾ ਹੋਏ, ਉਹ ਹਲਕੀ ਕੰਟਰੋਲ ਹੈ, ਮਾਰਕੀਟ ਵੱਲੋਂ ਕੰਟਰੋਲ ਹੋ ਰਹੀ ਹੈ, ਟਾਈਪ ਕੰਟਰੋਲ ਹੋ ਰਹੀ ਹੈ. ਔਰ ਲਾਸਟ ਚੀਜ਼ ਫਾਈਨੈਂਸ਼ੀਅਲ ਫ੍ਰੀਡਮ ਕੀ ਮਤਲਬ ਹੈ ਕਿ ਬੰਦਾ ਇੰਨਾ ਵੈਲਦੀ ਹੈ, ਇੰਨਾ ਰਿਚ ਇਨਫ ਹੈਗਾ ਕਿ ਉਹ ਆਪਣੇ ਪੈਸ਼ਨ ਤੇ ਹੁਣ ਫੋਕਸ ਕਰ ਸਕਦਾ ਰਾਦਰ ਦੈਨ ਫਾਈਨੈਂਸ਼ੀਅਲ ਓਬਲੀਗੇਸ਼ਨ. ਫਰਕ ਹੈ ਪੈਸ਼ਨ ਤੇ ਵਰਕ ਕਰਨਾ, ਫੋਕਸ ਕਰਨਾ, ਔਰ ਵਰਸਿਸ ਫੋਕਸ ਹੋਣਾ ਯਾਰ ਉਹ ਬੈਕਹੋਮ ਜਾਣਾ, ਖਰਚਾ ਆਉਣਾ, ਦਸ ਸਾਰਾ ਕੁਛ ਕਰੀ ਜਾ ਰਹੇ ਯਾਰ, ਬਿਜ਼ਨਸ ਥੋੜਾ ਘੱਟ ਹੈ ਵਾਧਾ, ਇਹਨੂੰ ਥੋੜਾ ਵਧਾਈ, ਉਹ ਫਾਈਨੈਂਸ਼ੀਅਲ ਓਬਲੀਗੇਸ਼ਨ ਆ ਯਾਰ, ਮੇਰੀ ਲੀਜ਼ ਦੀ ਪੇਮੈਂਟ ਇਹ ਵਾਲੀ ਹੈ, ਜੋ ਚੀਜ਼ਾਂ ਹੁੰਦੀਆਂ. ਪਹਿਲੇ ਤਾਂ ਬੇਸਿਕ ਮਿਨੀਮਮ ਕਿੱਦਾਂ ਹੈ ਜੀ, ਅੰਡਰਸਟੈਂਡਿੰਗ ਹੋਣੀ ਚਾਹੀਦੀ ਕਿ ਫਾਈਨੈਂਸ਼ੀਅਲ ਫ੍ਰੀਡਮ ਹੈ ਕੀ ਹੈ, ਕਿਉਂਕਿ ਜੇ ਅੰਡਰਸਟੈਂਡ ਨਹੀਂ ਕਰਾਂਗੇ ਤਾਂ ਕਦੀ ਸਭ ਪਹੁੰਚ ਹੀ ਨਹੀਂ ਪਾਵਾਂਗੇ ਉੱਥੇ, ਪਤਾ ਤਾਂ ਹੋਣਾ ਚਾਹੀਦਾ. ਹੁਣ ਇੱਥੇ ਪਹੁੰਚਣ ਲਈ ਪ੍ਰੋਬਲਮ ਕੀ ਆਉਂਦੀ ਹੈ? ਪ੍ਰੋਬਲਮ ਬੜੀ ਸਿੰਪਲ ਜੀ ਪ੍ਰੋਬਲਮ ਹੈਗੀ ਹੈ. ਪ੍ਰੋਬਲਮ ਕੀ ਆ ਗਈ ਕਿ ਤੁਸੀਂ ਇੱਥੋਂ ਬ੍ਰੈਂਡ ਡਾਊਨ ਕਰਨਾ, ਪ੍ਰੋਬਲਮ ਕੀ ਆ ਗਈ ਕਿ ਰਸਤੇ 'ਚ ਟ੍ਰੈਫਿਕ ਹੈ, ਪ੍ਰੋਬਲਮ ਕੀ ਹੈ ਮੈਨੂੰ ਘੜੀ ਪਤੀ ਨਹੀਂ ਆਉਂਦੀ, ਇੱਦਾਂ ਦੀਆਂ ਪ੍ਰੋਬਲਮ ਹਨ, ਬੈਰੀਅਰ ਆ ਗਏ ਨਾ. ਪਿੰਨਾਂ ਦੇ ਵਿੱਚ ਕੀ ਹੈ? ਪਹਿਲੀ ਗੱਲ ਕਿ ਲੋ ਸੇਵਿੰਗ, ਜਿਹੜੇ ਜ਼ਿਆਦਾਤਰ ਜਿਹੜੇ ਲੋਕ ਹੈ ਉਹ ਪੈਸਾ ਹੀ ਨਹੀਂ ਸੇਵ ਕਰਦੇ, ਹੈ ਨਾ, ਉਹ ਕਿਉਂਕਿ ਪਤਾ ਹੀ ਨਹੀਂ ਹੈ ਕਿ ਕਿੰਨਾ ਸੇਵ ਕਰਨਾ. ਸੇਵ ਕਰਨਾ ਆਉਂਦਾ, ਸੇਵਿੰਗ ਕਰਨਾ ਨਹੀਂ, ਕਿ ਸੇਵਿੰਗ ਕਰਨਾ ਨਹੀਂ, ਸੇਵਿੰਗ ਕਰਨਾ ਆਉਂਦਾ, ਪਤਾ ਨਹੀਂ ਹੈ ਕਿੰਨੀ ਕਰਨੀ ਹੈ, ਇਸ ਕਰਕੇ ਸੇਵਿੰਗ ਨਹੀਂ ਕਰਦੇ. ਉਹ ਬੜੀ ਸਿੰਪਲ ਜਿਹੜੀ ਚੀਜ਼ ਆਪਾਂ ਜਦਵੀਰ ਜੀ, ਤੁਸੀਂ ਮੈਨੂੰ ਕਹਿੰਦੇ ਸੌਰਵ ਮੈਂ ਤੁਹਾਨੂੰ ਨਾ ਮਿਲਣ ਆਉਣਾ ਆਫਿਸ, ਕਿੰਨਾ ਆ ਜਾਓ, ਤੇ ਜਦੋਂ ਐਡਰੈਸ ਕੀ, ਐਡਰੈਸ ਨਹੀਂ ਤੁਹਾਨੂੰ ਪਤਾ ਮੇਰੇ ਆਫਿਸ ਦਾ, ਜੇ ਮੇਰੇ ਆਫਿਸ ਦਾ ਐਡਰੈਸ ਨਹੀਂ ਪਤਾ ਮਿਸਿਸ ਆਗਾ ਚ, ਤੁਸੀਂ ਕਿੱਦਾਂ ਪਹੁੰਚੋਗੇ ਐ ਹੁਣ ਲਾਈਫ ਦੇ ਵਿੱਚ ਜਦੋਂ ਸਾਨੂੰ ਕਿਸੇ ਚੀਜ਼ ਦਾ ਨਾ ਪਤਾ ਹੋਇਆ ਐਗਜੈਕਟਲੀ ਕਰਨਾ ਕੀ ਹੈ, ਸਕਰੀਨ ਦਾ ਨਹੀਂ ਪਤਾ ਤਾਂ ਨਹੀਂ ਕਰਾਂਗੇ, ਸਿੰਪਲ ਗੱਲ ਹੈ। ਹੁਣ ਜੇ ਇੱਕ ਬੰਦਾ ਕਹਿੰਦਾ ਕਿ ਔਰ ਕਿੰਨੀ ਜਲਦੀ ਕਰਨੀ ਚਾਹੀਦੀ ਹੈ, ਇੱਕ ਬੰਦਾ ਕਹਿੰਦਾ ਯਾਰ $1,000,000 ਰਿਟਾਇਰਮੈਂਟ ਲਈ ਇਕੱਠਾ ਕਰਨਾ, ਉਹ 30 ਸਾਲ ਦੀ ਉਮਰ ਤੇ ਸ਼ੁਰੂ ਕਰਦਾ। ਅੱਛਾ $700 ਮਹੀਨਾ ਇਹਨੇ ਸੇਵ ਕੀਤਾ, $1,000,000 ਤੇ ਪਹੁੰਚ ਜਾਏਗਾ। ਅੱਛਾ ਦੂਸਰਾ ਬੰਦਾ 40 ਸਾਲ ਦੀ ਉਮਰ ਦਾ ਹੋ ਗਿਆ, ਉਹ ਕਹਿੰਦਾ ਮੈਂ ਵੀ ਮਿਲੀਅਨ ਕਰਨਾ, ਇਹਨੂੰ ਡਬਲ ਦਾ ਅਮਾਊਂਟ ਪੇ ਕਰਨਾ ਪਏਗਾ, 700 ਦੀ ਜਗ੍ਹਾ ਇਹਨੂੰ 1,500 ਕਰਨਾ ਪਏਗਾ। ਦੋਨਾਂ ਤੋਂ ਗੋਲ ਸੇਮ ਸੀਗਾ, ਇਹਨੂੰ ਇਹਦੇ ਐਫਰਟ ਜ਼ਿਆਦਾ ਲੱਗਣੇ, ਉਹ ਟਾਈਮ ਜਿਹੜਾ ਯੂਜ ਕਰਤਾ ਵੇਸਟ ਕਰਤਾ। ਤੁਸੀਂ ਚੀਜ਼ ਕੀ ਰੋਡ ਬਲੋਕ ਵਗੈਰਾ ਕੀ ਆਉਂਦੇ ਆ, ਐਕਸਪੈਂਸਿਸ, ਡੈਟਸ ਵਗੈਰਾ ਹੋ ਗਏ, ਕ੍ਰੈਡਿਟ ਕਾਰਡ ਦੇ ਡੈਟਸ ਹੋ ਗਏ, ਮੌਰਗੇਜਿਸ ਹੋ ਗਏ, ਸਟੂਡੈਂਟ ਲੋਨ ਹੋ ਗਏ, ਇਹ ਲੋਕਾਂ ਨੂੰ ਸੇਵਿੰਗ ਕਰਨ ਹੀ ਨਹੀਂ ਦਿੰਦਾ। ਉਸ ਤੋਂ ਬਾਅਦ ਲਾਈਫ ਸਟਾਈਲ ਹੋ ਗਿਆ, ਉਸ ਤੋਂ ਬਾਅਦ ਫੈਸ਼ਨ ਹੋ ਗਿਆ, ਉਸ ਤੋਂ ਬਾਅਦ ਨਵੇਂ ਰੈਸਟੋਰੈਂਟ, ਨਵਾਂ ਫੂਡ, ਨਵੀਂ ਗੱਡੀ, ਨਵੀਂ ਐਸ, ਇੰਨੇ ਕਰਨ ਹੀ ਦੇਣੀ ਸੇਵਿੰਗ। ਇੱਕ ਤਾਂ ਵੈਸੇ ਹੀ ਸੇਵਿੰਗ ਕਰਨੀਆਂ ਦੀ ਪਤਾ ਨਹੀਂ ਸੀ ਕਿੰਨੀ ਕਰਨੀ ਹੈ, ਲੇਕਿਨ ਇਸ ਤੋਂ ਪਹਿਲੇ ਡਿਸਾਈਡ ਕਿੰਨੀ ਕਰਨੀ, ਉਹ ਪੈਸਾ ਕਿਸੇ ਹੋਰ ਖਿੱਚੇ ਲੈ ਜਾਣਾ, ਦੂਜੀ ਚੀਜ਼ਾਂ ਨੇ ਅਟਰੈਕਟ ਕਰ ਜਾਣਾ, ਕਿਉਂਕਿ ਕਲੀਅਰ ਹੀ ਨਹੀਂ ਹੈ ਕਿ ਖੁਦ ਨੂੰ ਚਾਹੀਦਾ ਕੀ ਹੈ। ਬੰਦਾ ਕਹਿੰਦਾ ਨਹੀਂ ਮੈਨੂੰ ਕਲੀਅਰ ਹੈ, ਮੈਨੂੰ ਇਹ ਗੱਡੀ ਪਸੰਦ ਸੀ, ਹਾਂ ਉਹ ਅੱਜ ਪਸੰਦ ਆ, 2-3 ਸਾਲ ਬਾਅਦ ਤੁਸੀਂ ਕਹਿ ਰਹੇ ਇਹਨੂੰ ਚੇਂਜ ਕਰ ਦੇਣਾ, ਫਿਰ ਕਿੱਦਾਂ ਪਸੰਦ ਸੀਗੀ, ਚੇਂਜ ਹੋ ਗਈ ਨਾ, ਉਹ ਚੇਂਜ ਹੁੰਦੀ ਰਹੇਗੀ, ਜ਼ਿਆਦਾਤਰ ਕੇਸਿਸ ਚ ਹੁੰਦਾ, ਉਹ ਸੇਵਿੰਗ ਕਰਨੀ ਨਹੀਂ ਦੇਗਾ। ਕਿਉਂ? ਅਗੇਨ ਫਾਈਨੈਂਸ਼ੀਅਲ ਲਿਟਰੇਸੀ, ਲੈਕ ਆਫ ਫਾਈਨੈਂਸ਼ੀਅਲ ਲਿਟਰੇਸੀ, ਪਤਾ ਹੀ ਨਹੀਂ ਹੈ ਕਿ ਕਿੰਨਾ ਕ੍ਰੀਏਟ ਕਰਨਾ ਹੈ, ਬਜਟ ਵੀ ਕਿੱਦਾਂ ਕ੍ਰੀਏਟ ਕਰਨਾ ਹੈ, ਉਹਨੂੰ ਸਸਟੇਨ ਕਿੱਦਾਂ ਕਰਨਾ ਹੈ, ਔਰ ਮੈਂ ਜੇ ਸੇਵਿੰਗ ਇਨਵੈਸਟਮੈਂਟਸ ਕਰਨੀ ਆ, ਰੋਕ ਕਿਹੜੀਆਂ ਚੀਜ਼ਾਂ ਰਹੀਆਂ, ਜਿਹੜੀਆਂ ਚੀਜ਼ਾਂ ਰੋਕ ਰਹੀਆਂ, ਮੈਂ ਉਸ ਚੀਜ਼ਾਂ ਨੂੰ ਰੋਕਣਾ, ਇਹ ਬੇਸਿਕ ਲੈਵਲ ਤੇ ਹਰੇਕ ਨੂੰ ਪਤਾ ਹੋਣਾ ਚਾਹੀਦਾ, ਪਤਾ ਹੋਣਾ ਚਾਹੀਦਾ ਕਿ ਅੱਛਾ ਯਾਰ ਮੇਰਾ ਇੱਕ ਨਾ ਬੇਅਰ ਮਿਨੀਮਮ ਲੈਵਲ ਤੇ ਮੇਰਾ ਕੀ ਫਾਈਨੈਂਸ਼ੀਅਲ ਓਵਰਆਲ ਪਲਾਨ ਕੀ ਹੈਗਾ, ਮੇਰੇ ਐਸਟ ਕੀ ਹੈ, ਮੇਰੇ ਬੈਂਕ ਅਕਾਊਂਟ, ਰਿਟਾਇਰਮੈਂਟ ਅਕਾਊਂਟ, ਰੀਅਲ ਸਟੇਟ, ਜੁਐਲਰੀ, ਕੀ ਲਾਈਕ ਆਊਟ, ਜੋ ਵੀ ਹੈ ਉਹ ਸਾਰਿਆਂ ਦੀ ਇਨਵੈਂਟੋਰੀ ਹੋਣੀ ਚਾਹੀਦੀ, ਲਾਇਬਿਲਿਟੀਜ਼ ਦੀ ਇਨਵੈਂਟੋਰੀ ਹੋਣੀ ਚਾਹੀਦੀ, ਬਜਟ ਹੋਣਾ ਚਾਹੀਦਾ ਇਸਦਾ ਕਿ ਚਲੋ ਯਾਰ ਮੈਂ 50% ਮੈਂ ਆਪਣੀ ਇਨਕਮ ਵਾਸਤੇ ਖਰਚਾਂਗਾ, ਮੇਰਾ ਰੈਂਟ ਹੋ ਗਿਆ, ਮੇਰਾ ਮੌਰਗੇਜ ਹੋ ਗਿਆ, ਗਰੋਸਰੀ ਹੋ ਗਈ, ਟਰਾਂਸਪੋਰਟੇਸ਼ਨ, 50% ਦੇ ਅੰਦਰ ਮੈਂ ਰੱਖਾਂਗਾ, ਬੇਅਰ ਮਿਨੀਮਮ ਇੰਨਾ ਹਰੇਕ ਲੈਵਲ ਤੇ ਪਤਾ ਚਾਹੀਦਾ, 50% ਨੀਡ ਚ ਚਲਾ ਗਿਆ, 30% ਵਾਂਟ ਚ ਚਲਾ ਗਿਆ, ਵੈਕੇਸ਼ਨ ਚਲੇ ਗਈ, ਡਾਇਨਿੰਗ ਆਊਟ, ਹੌਬੀਜ਼ ਹੋ ਗਈਆਂ, ਤੁਸੀਂ ਸਪੋਰਟ ਖੇਲਦੇ ਹੋ, ਤੋ 30% ਉੱਧਰ ਚਲ ਗਿਆ, 50% ਨੀਡ, ਇਸ ਵਾਂਟ ਬਾਕੀ 20% ਹੈ, ਇਸ ਸੇਵਿੰਗ ਚ ਜਾਣਾ ਚਾਹੀਦਾ ਸੀਗਾ, ਤਾਂ 80% ਕੱਲ ਨੂੰ ਇਨਵੈਸਟ ਹੋ ਕੇ 100% ਕ੍ਰੀਏਟ ਹੋ ਜਾਏ, ਅੱਗੇ ਫਿਊਚਰ ਚ ਜਾ ਕੇ ਜਦੋਂ ਤੁਸੀਂ ਪੈਸਾ ਨਾ ਕ੍ਰੀਏਟ ਕਰੋ ਤੇ ਤੁਹਾਡੀ ਨੀਡ ਵੀ ਉਹ ਜਿਹੜਾ 20% ਸਾਈਜ਼ ਦਾ ਸੇਵਿੰਗ ਇਨਵੈਸਟਮੈਂਟ ਪਾਇਆ, ਕੱਲ ਦੀਆਂ ਨੀਡ ਔਰ ਵਾਂਟਸ ਦੋਨਾਂ ਨੂੰ ਕਵਰ ਕਰ ਜਾਏ। ਲੇਕਿਨ ਜਿਹੜਾ ਬੰਦਾ ਉਹ ਸਾਈਡ ਤੱਕ ਕਰ ਨਹੀਂ ਰਿਹਾ, ਬੜੀ ਸਿੰਪਲ ਸਿਚੁਏਸ਼ਨ ਹੈ ਕਿ ਜਦੋਂ ਫਿਊਚਰ ਚ ਪਾਉਂਦੇ ਉਹਨੂੰ ਫੇਰ ਕੰਮ ਕਰਨਾ ਹੀ ਪਏਗਾ, ਕਿਉਂਕਿ ਕਦੀ ਪੈਸਾ ਸਾਈਡ ਤੇ ਨਹੀਂ ਸੀਗਾ, ਸੋਚਿਆ ਨਹੀਂ ਸੀਗਾ, ਕਿਉਂਕਿ ਜਿਨ੍ਹਾਂ ਨੂੰ ਵੀ ਜਾਣਦੇ ਕਿਸੇ ਨੂੰ ਦੇਖਿਆ ਕੰਮ ਕਰਦੇ ਹੋਏ, ਕੰਮ ਤੇ ਡਿਪੈਂਡੈਂਸ ਆਪਾਂ ਕਿਹਾ ਚਲੋ ਠੀਕ ਹੈ ਹੀ ਸਿਸਟਮ ਹੋਣਾ, ਲੇਕਿਨ ਨਹੀਂ, ਇਹਦਾ ਪਤਾ ਹੋਣਾ ਬੇਅਰ ਮਿਨੀਮਮ ਲੈਵਲ ਤੇ, ਡੈਟ ਦਾ ਪਤਾ ਹੋਣਾ ਚਾਹੀਦਾ ਵੀ ਡੈਟ ਜਲਦੀ ਤੋਂ ਜਲਦੀ ਪੇ ਆਫ ਕਰਨਾ ਚਾਹੀਦਾ, ਤੁਹਾਡੇ ਸਭ ਤੋਂ ਸਮਾਲ ਡੈਟ ਉਹਨੂੰ ਸਭ ਤੋਂ ਪਹਿਲੇ ਜਲਦੀ ਪੇ ਆਫ ਕਰੋ, ਫਿਰ ਜਿਹੜੇ ਹਾਈ ਇੰਟਰਸਟ ਵਾਲੇ ਫਿਰ ਉਹ ਪੇ ਆਫ ਕਰਨੇ ਆ, ਸਭ ਤੋਂ ਪਹਿਲੇ ਹਾਈ ਇੰਟਰਸਟ ਵਾਲੇ ਨੇ, ਸਭ ਤੋਂ ਪਹਿਲੇ ਜਿਹੜੇ ਛੋਟੇ ਛੋਟੇ ਡੈਟ ਆ, ਤਾਂ ਕਿ ਤੁਹਾਡੇ ਮੋਮੈਂਟਮ ਵਾਜੇ, ਤੁਹਾਨੂੰ ਸੈਂਸ ਆਫ ਸਕਸੈਸ ਹੈ, ਚਲੋ ਡੈਟ ਪੇ ਆਫ ਹੋ ਗਿਆ, ਦੋ ਕ੍ਰੈਡਿਟ ਕਾਰਡ ਦਾ ਦੇਣਾ ਸੀ, ਦੇ ਕੇ 3,000 ਉਹ ਦੇਣਾ ਸੀਗਾ, ਹੁਣ ਆਇਆ $1,000 ਵਾਲਾ ਜਿੱਥੇ ਇੰਟਰਸਟ ਰੇਟ ਚੱਲ ਰਿਹਾ, ਤੋ ਵੇ ਹਾਊ ਯੂ ਐਲੀਮੀਨੇਟ ਦਾ ਡੈਟ, ਕੋਈ ਨਾ ਕੋਈ ਸਟ੍ਰੈਟਜੀ ਹੋਣੀ ਚਾਹੀਦੀ ਹੈ। ਇੱਕ ਵਾਰ ਡੈਟ ਪੇ ਹੋ ਗਿਆ, ਇੱਕ ਬੰਦੇ ਦਾ $9,000 ਦਾ ਕ੍ਰੈਡਿਟ ਕਾਰਡ ਹੈ, 18% ਤੇ ਉਹ ਦੇ ਰਿਹਾ, ਹਨਾ, ਉਹਦੀ ਪੇਮੈਂਟ ਅਰਾਊਂਡ $272 ਦੀ, ਇੱਕ ਸਾਲ ਲੱਗ ਜਾਂਦੇ ਇਹਨੂੰ $9,000 ਪੇ ਕਰਨ, 6 ਸਾਲ ਤੱਕ $9,000 ਹੀ ਪੇ ਹੋ ਰਿਹਾ, ਕਿਉਂਕਿ ਉੱਪਰ 18% ਇੰਟਰਸਟ ਚੱਲ ਰਿਹਾ, ਇਹੀ $272 ਸਿਰਫ 6% ਇੰਟਰਸਟ 20 ਸਾਲਾਂ ਲਈ ਇਨਵੈਸਟ ਕੀਤਾ, 6-8% ਤੇ 1,00,000 ਰਿਟਾਇਰਮੈਂਟ ਇਕੱਠਾ ਹੋ ਜਾਂਦਾ, ਦੇਖ ਲਓ ਡੈਟ ਪੇ ਆਫ ਕਰਨਾ ਸੀਗਾ ਕਿ ਰਿਟਾਇਰ ਇਕੱਠਾ ਕਰਨਾ ਸੀ, ਡਿਫਰੈਂਸ 9,000 ਪੇ ਆਫ ਹੋ ਰਿਹਾ ਸੀਗਾ, ਹਨਾ। ਉਸ ਤੋਂ ਬਾਅਦ ਲੋਕਾਂ ਨੂੰ ਬੇਅਰ ਮਿਨੀਮਮ ਪਤਾ ਹੋਣਾ ਚਾਹੀਦਾ ਕਿ ਆਪਣੀ ਇਨਕਮ ਵੱਲ ਹਮੇਸ਼ਾ ਧਿਆਨ ਦੇਣਾ, ਜਦੋਂ ਲੋਕੀ ਦਿੰਦੇ ਜੇ ਤੁਹਾਡੀਆਂ ਸੈਲਰੀਜ਼ ਹੈਗੀਆਂ, ਆਲਵੇਜ਼ ਆਸਕ ਫੋਰ ਰੇਜ਼, ਸਵਿਚ ਜੋਬ ਫੋਰ ਅ ਬੈਟਰ ਪੇਮੈਂਟ, ਜਿੱਥੇ ਬੈਟਰ ਵਾਸਤੇ, ਜ਼ਰੂਰੀ ਨਹੀਂ ਯਾਰ ਹੁਣ ਵਧੀਆ 2 ਮਹੀਨੇ ਹੈ ਅੱਛਾ ਨਹੀਂ ਲੱਗਦਾ ਮੇਰੇ ਤਾਂ, ਜੇ ਮੈਂ ਸਵਿਚ ਕਰਾਂਗਾ ਨਾ, ਦੈਨ ਯੂ ਆਰ ਨੋਟ ਡੂਇੰਗ ਜਸਟਿਸ ਟੂ ਯੋਰ ਓਨ ਫੈਮਿਲੀ, ਤੁਸੀਂ ਆਪਣੇ ਫਾਈਨੈਂਸ ਦੇ ਨਾਲ ਹੀ ਲੋਇਲ ਨਹੀਂ ਹੈਗੇ ਤਾਂ ਮਨੀ ਵਿਲ ਨੋਟ ਬੀ ਲੋਇਲ ਟੂ ਯੂ, ਇਹ ਸਿੱਧੀ ਗੱਲ ਹੈ। ਜੇ ਬਿਜ਼ਨਸ ਦੇ ਵਿੱਚ ਉਹ ਬਿਜ਼ਨਸ ਨਹੀਂ ਚੱਲ ਰਿਹਾ, ਬਟ ਸਮਹਾਉ ਯੂ ਸਟਿਕਿੰਗ ਟੂ, ਨਹੀਂ ਕਰਨਾ ਹੀ ਕਰਨਾ, ਜ਼ਬਰਦਸਤੀ ਆਈ ਚਲਾਣਾ ਹੀ ਚਲਾਣਾ, ਨਾ ਦੈਨ ਯੂ ਆਰ ਮੇਕਿੰਗ ਮਿਸਟੇਕ, ਆਪਣੀ ਚੀਜ਼ ਨੂੰ ਕਿੱਦਾਂ ਨੈਕਸਟ ਲੈਵਲ ਤੇ ਲੈ ਕੇ ਜਾਣਾ, ਔਰ ਜਲਦੀ ਔਰ ਕੁਇਕਲੀ ਲੈ ਕੇ ਜਾਣਾ, ਉਹਦੇ ਨਾਲ ਤੁਹਾਡੀ ਫਾਈਨੈਂਸ ਫ੍ਰੀਡਮ ਤੋਂ ਉਹਨਾਂ ਕਲੋਜ਼ ਪਹੁੰਚੋਗੇ। ਕੋਈ ਨਾ ਕੋਈ ਸਾਈਡ ਹਸਲ ਕਰ ਲੈਣੀ ਚਾਹੀਦੀ ਹੈ, ਫ੍ਰੀ ਲੈਂਸ ਕਰ ਲੈਣਾ ਚਾਹੀਦਾ, ਟਿਊਟਰਿੰਗ ਕਰ ਲਓ, ਘਰ ਬੈਠੇ ਬੈਠੇ ਪੜ੍ਹਨਾ ਸ਼ੁਰੂ ਕਰ ਦਿਓ, ਕੋਈ ਛੋਟਾ ਮੋਟਾ ਬਿਜ਼ਨਸ, ਕੋਈ ਨਾ ਕੋਈ ਸਾਈਡ ਹਸਲ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਇਨਕਮ ਤੇ ਸ਼ਾਇਦ ਗੱਲ ਨਹੀਂ ਬਣ ਰਹੀ, ਕਿਉਂਕਿ ਇੱਕ ਜਿਹੜੀ ਇਨਕਮ ਆ ਉਹਨੂੰ ਤੁਸੀਂ ਨੈਕਸਟ ਲੈਵਲ ਤੇ ਨਹੀਂ ਲਿਜਾ ਰਹੇ, ਉਹਨੂੰ ਨੈਗੋਸ਼ੀਏਟ ਨਹੀਂ ਕਰ ਰਹੇ, ਸਵਿਚ ਨਹੀਂ ਕਰ ਰਹੇ, ਬਿਜ਼ਨਸ ਜੋਬ ਨੂੰ ਸਵਿਚ ਕਰ ਰਹੇ, ਸਾਈਡ फिर जे नहीं पता होगा कितना करना तो इवेंचुअली से गिव अप ही कर देंगे, चलो पैन ही दो यार फायदा ही नहीं होता अचीव करने का, की करता मिलियन डॉलर है $10,000 नहीं सेव हो रहे, मिलियन डॉलर तो बड़ी दूर की गल। फिर सेल्फ टॉक फिर इंटरनल सेल्फ टॉक है इंटरनल एंटिटीज को मैसेजेस आ जाएगा कि भाई फिर कोई फायदा नहीं है, अनअचीवेबल है। अनअचीवेबल क्यों? क्योंकि एड्रेस नहीं पता कि कितना पहुंचना सी ऑफिस में। जरा मैं एग्जाम्पल पहले दिता, जब पता ही नहीं है तो इवेंचुअली पटन मिल गया, जिसका पता होएगा वो बंदा कर लेगा। उस तो बाद फिर मिनिमम पता ही होना चाहिए, जो इन्वेस्ट भी कर रहे हो बेशक अपनी रिटायरमेंट कर रहे हो RRSP कर रहे हो, जो इम्प्लॉयर वालों कॉन्ट्रीब्यूशन मिल रही है चार बंदी मैच करो, वो तो फ्री मनी है, जस्ट टेक दैट डिवर्सीफाई कर लो अपनी जी इन्वेस्टमेंट है RRSP TFS है, 50 साल दे जो तुम इन्वेस्ट कर रहे हो RRSP किया हो TFS किया हो जिथे भी किया हो उसे मेक श्योर की अच्छा मैंने यार गारंटी चाहिए, मैं 50 साल का है मेरी RRSP ਤੁਹਾਨੂੰ 1,00,000 5,00,000 ਇਕੱਠਾ ਹੋ ਗਿਆ 65 ਸਾਲ ਦੀ ਉਮਰ ਤੇ ਕਿਤੇ ਮਾਰਕੀਟ ਹੀ ਨਾ ਕਰੈਸ਼ ਹੋ ਜਾਏ ਸਾਰਾ ਪੈਸਾ ਡਾਊਨ ਚਲਾ ਜਾਏ ਤੇ ਕਿਆ ਉਹਦੀ ਪ੍ਰਿੰਸੀਪਲ ਗਾਰੰਟੀਜ਼ ਹੋਣੀਆਂ ਚਾਹੀਦੀਆਂ ਗੋਦੀਆਂ ਕਿ ਉਹ ਪਤਾ ਨਹੀਂ ਹੋਏਗਾ ਹੁਣ ਕਿਸੇ ਨੂੰ ਯਾਰ ਉਹ ਗਾਰੰਟੀ ਕਿੱਦਾਂ ਕਰਨੀਆਂ ਹੁੰਦੀਆਂ ਯਾਰ ਉਹ ਤਾਂ ਹਰ ਟਾਈਮ ਪੈਸਾ ਕਦੀ ਉੱਪਰ ਕਦੀ ਥੱਲੇ ਜਾ ਰਿਹਾ ਇਹ ਨਹੀਂ ਪਤਾ ਕਿ ਉਹ ਕਿਆ ਪਿਓਰ ਯੋਰ ਮਨੀ ਆਪਣੀ RRSP ਆਪਣੀ ਇਨਵੈਸਟਮੈਂਟ ਨੂੰ ਕਰ ਸਕਦੇ ਹੋ ਲੇਕਿਨ ਉਹ ਕਦੀ ਫਾਈਂਡ ਆਊਟ ਹੀ ਨਹੀਂ ਕੀਤਾ ਫਾਈਂਡ ਆਊਟ ਕੀਤਾ ਬੜੇ ਸਾਰੇ ਲੋਕ 65 ਸਾਲ ਤੇ ਜਦੋਂ ਰਿਟਾਇਰ ਹੋਣ ਲੱਗੇ ਹੋਣਗੇ ਉਹਨਾਂ ਦਾ $1,00,000 ਐਸੇ ਹੋ ਗਿਆ $5,00,000 ਲੇਕਿਨ ਸਡਨਲੀ ਉਸ ਸਾਲ ਰਿਸੈਸ਼ਨ ਆ ਗਿਆ 1 ਸਾਲ ਪਹਿਲੇ ਆ ਗਿਆ ਉਹ 30-40% ਕਿਆ ਗਾਰੰਟੀਜ਼ ਹੋ ਸਕਦੀਆਂ ਸੀ ਕਿ ਨਹੀਂ ਉਸ ਤੇ 5,00,000 ਮਿਲੇ ਬਿਲਕੁਲ ਹੋ ਸਕਦੀਆਂ ਸੀ ਫਾਈਂਡ ਆਊਟ ਕਰਨਾ ਜ਼ਰੂਰੀ ਹੈ ਕਿ ਨਹੀਂ ਬਿਲਕੁਲ ਹੈ ਐਮਰਜੈਂਸੀ ਫੰਡ ਹੋਣੇ ਚਾਹੀਦੇ ਹਰ ਤੋਂ ਮਿਨੀਮਮ 3-6 ਮਹੀਨੇ ਲੇਕਿਨ ਉਹਦਾ ਮਤਲਬ ਇਹ ਨੀ ਕਿ ਕੈਸ਼ ਅਕਾਊਂਟ ਬੈਂਕ ਚ ਕੈਸ਼ ਇਕੱਠਾ ਕਰ ਲਿਆ ਹੋਇਆ ਉਦੋਂ ਨਾਓ ਯੂਅਰ ਲੂਜ਼ਿੰਗ ਮਨੀ ਕਿਸੇ ਦੇ ਵੀ ਅਕਾਊਂਟ ਚ ਕਿਸੇ ਦੇ ਵੀ ਐਗਜ਼ਾਮਪਲ ਲੈ ਲਓ ਹਰ ਕਿਸੇ ਦੇ ਅਕਾਊਂਟ ਚ ਬੇਅਰ ਮਿਨੀਮਮ ਬੈਲੈਂਸ ਪਿਆ ਹੁੰਦਾ ਕੋਈ ਕਹਿੰਦਾ 2,000 ਰੁਪਿਆ ਕੋਈ ਕਹਿੰਦਾ 10,000 ਰੁਪਿਆ ਕੋਈ ਕਹਿੰਦਾ 50,000 ਰੁਪਿਆ ਉਹ ਜਿਹੜਾ ਅਕਾਊਂਟ ਚ ਬੇਅਰ ਮਿਨੀਮਮ $2,000-3,000 ਮੇਰੇ ਖਿਆਲ ਇੰਨੀ ਕੁ ਲਿਮਿਟ ਹੁੰਦੀ ਬੈਂਕ ਦਾ ਨਹੀਂ ਅਸੀਂ ਤੁਹਾਨੂੰ ਫੀਸ ਕਰਾਂਗੇ ਜਾਂ ਤੁਸੀਂ ਤੁਹਾਨੂੰ ਫ੍ਰੀ ਲੋਕਰ ਦੇ ਦਿੰਦੇ ਤੁਸੀਂ ਮਿਨੀਮਮ 3,000-5,000 ਤੋਂ ਸਟਾਰਟ ਕਰ ਲਓ ਬੜੇ ਸਾਰੇ ਲੋਕਾਂ ਨੇ $5 ਦੀ ਫੀਸ ਦੇ ਚੱਕਰ ਚ 5,000 ਉੱਥੇ ਰੱਖਿਆ ਹੁੰਦਾ ਤੁਸੀਂ ਅੱਜ 30 ਸਾਲ ਦੀ ਉਮਰ ਚ ਵੀ 5,000 ਦਾ ਖਾਤਾ ਹੈ 40 ਸਾਲ ਦੀ ਉਮਰ ਚ ਵੀ 60 ਸਾਲ ਦੀ ਸਾਰੀ ਉਮਰ ਬੜੇ ਸਾਰੇ ਲੋਕ ਨੇ ਆਪਣੇ ਅਕਾਊਂਟ ਚ ਦੇਖ ਲਓ ਬੜੇ ਸਾਰੇ ਅਕਾਊਂਟ ਚ ਮਿਨੀਮਮ ਬੈਲੈਂਸ ਸਾਡਾ 20-30 ਸਾਲਾਂ ਤੋਂ ਮਿਨੀਮਮ $10,000 ਪਿਆ ਹੋਇਆ ਜਦ ਤੱਕ 90 ਸਾਲ ਨਹੀਂ ਹੁੰਦੇ ਉਹ ਤਦ ਵੀ ਪਿਆ ਹੋਣਾ ਉਹ ਜਿਹੜਾ ਬੇਅਰ ਮਿਨੀਮਮ 5-10-20 ਲੱਖ ਤੁਸੀਂ ਰੱਖਿਆ ਹੁੰਦਾ ਉਹ ਪੈਸਾ ਕਦੀ ਤੁਹਾਡਾ ਸੀਗਾ ਹੀ ਨਹੀਂ ਉਹ ਸੀਗਾ ਹੀ ਬੈਂਕ ਦਾ ਹਮੇਸ਼ਾ ਲਈ ਬੈਂਕ ਨੂੰ ਪਤਾ 90 ਸਾਲ ਦੀ ਉਮਰ ਤੱਕ ਵੀ ਇਹਨੇ ਆਪਣਾ ਬੈਂਕ ਅਕਾਊਂਟ ਡਰੋਪ ਕਰਨਾ ਹੀ ਨਹੀਂ ਲੇਕਿਨ ਇਨਸਾਨ ਦੀ ਸੋਚ ਕੀ ਕਹੇਗੀ ਤੇ ਯਾਰ ਐਮਰਜੈਂਸੀ ਲਈ ਵੀ ਪੈਸਾ ਰੱਖਣਾ ਇਸੀ ਬਹਾਨੇ ਬੈਂਕ ਚ ਪਏ ਰਹਿਣਗੇ ਐਮਰਜੈਂਸੀ ਵੀ ਪਈ ਹੈ ਬੈਂਕ ਚ ਪੈਸੇ ਹੋਣੇ ਚਾਹੀਦੇ ਖਾਲੀ ਥੋੜਾ ਕਰ ਦੇਣਾ ਚਾਹੀਦਾ ਉਹਦੇ ਵਾਸਤੇ ਫਾਈਨੈਂਸ਼ੀਅਲ ਲਿਟਰੇਸੀ ਮੈਟਰ ਕਰਦੀ ਹੈ ਮੈਂ ਕਿਹਾ ਜੀ ਐਮਰਜੈਂਸੀ ਐਕਸਪੈਂਸ ਬੈਡ ਮੀਨ ਕਿ ਕੈਸ਼ ਰੱਖਣਾ ਚਾਹੀਦਾ ਤੇ ਬੜੇ ਸਾਰੇ ਵੇਕੇਜ ਹੁੰਦੇ ਜਿੱਦਾਂ ਤੁਸੀਂ ਐਮਰਜੈਂਸੀ ਐਕਸਪੈਂਸ ਗਰੋਥ ਵੀ ਕਰ ਰਹੇ ਹੁੰਦਾ ਸਿਕਿਓਰ ਵੀ ਹੁੰਦਾ ਲਿਕੁਇਡ ਵੀ ਹੁੰਦਾ ਐਂਡ ਦੈਨ ਯੂਜ਼ ਕਰਦੇ ਹੋ ਇਮੀਡੀਏਟਲੀ ਰਲ ਕੱਟ ਦੋ ਬੈਂਕ ਤਾਂ ਨਹੀਂ ਯੂਜ਼ ਕਰ ਰਿਹਾ ਆਲ ਦਾ ਟਾਈਮ ਫਿਰ ਆਪਣੇ ਟੈਕਸਿਸ ਦਾ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਟੈਕਸਿਸ ਜਿਹੜੇ ਆ ਤੁਹਾਡਾ ਰੁਕ ਨਹੀਂ ਜਾਣੇ ਜਿਸ ਦਿਨ ਜੋਬ ਛੱਡੀ ਬਿਜ਼ਨਸ ਹਰ ਇਨਸਾਨ ਕੀ ਹੋਏਗਾ ਯਾਰ ਜਦ ਤੱਕ ਜੋਬ ਹੈਗੀ ਆ ਪੈਸੇ ਕਮਾ ਰਹੇ ਹੋ ਤਾਂ ਟੈਕਸ ਦੇਣਾ ਹੀ ਪੈਣਾ ਬਿਜ਼ਨਸ ਕਰ ਰਹੇ ਹੋ ਟੈਕਸ ਦੇਣਾ ਹੀ ਪੈਣਾ ਟੈਕਸ ਤੁਸੀਂ ਜੋਬ ਛੱਡ ਦੋਗੇ ਬਿਜ਼ਨਸ ਵੀ ਛੱਡ ਦੋਗੇ 65 ਸਾਲ ਤੇ ਟੈਕਸਿਸ ਨੇ ਨਹੀਂ ਛੱਡਣਾ ਟੈਕਸ ਨੇ ਉਦੋਂ ਵੀ ਲੱਗਣੇ ਲੱਗਣੇ ਆ ਤੁਹਾਡੀ ਰਿਟਾਇਰਮੈਂਟ ਤੇ ਤੁਹਾਡੀ ਸੋਸ਼ਲ ਸਿਕਿਉਰਿਟੀ ਤੇ ਤੁਹਾਡੀ ਐਕਸੀਡੈਂਟ ਤੇ ਤੁਹਾਡੀ ਰੈਂਟਲ ਇਨਕਮ ਤੇ ਔਰ ਕਿਸੇ ਨੂੰ ਵੀ ਪੁੱਛ ਲਓ ਬੱਚੇ ਪੁੱਛ ਲਓ ਕਿ ਅੱਜ ਟੈਕਸ ਅੱਜ ਤੋਂ 20 ਸਾਲ ਬਾਅਦ ਘੱਟ ਹੋਏਗਾ ਕਿ ਵੱਧ ਹੋਏਗਾ ਅਫਕੋਰਸ ਵੱਧ ਹੋਏਗਾ ਹਮੇਸ਼ਾ ਵੱਧਦਾ ਹੀ ਹੈ ਨਾ ਘਟੇਗਾ ਤਾਂ ਨਹੀਂ ਖਰਚੇ ਤੋਂ ਕਿਸੇ ਨੂੰ ਕੀ ਵਧੇ ਹੋਣਗੇ ਕਿ ਘਟੇ ਹੋਣਗੇ ਸਾਰੇ ਲੋਕ ਕਹਿੰਦੇ ਨਹੀਂ ਘਟ ਜਾਣਗੇ ਲੇਕਿਨ ਰਿਐਲਿਟੀ ਕੀ ਹੈ ਖਰਚੇ ਵੀ ਵਧਣਗੇ ਟੈਕਸਿਸ ਦਾ ਪਤਾ ਹੋਣਾ ਚਾਹੀਦਾ ਕਿਹੜੀਆਂ ਇਨਵੈਸਟਮੈਂਟ ਕਿਹੜੀਆਂ ਚੀਜ਼ਾਂ ਨੂੰ ਜਿਹੜੀਆਂ ਵੀ ਪ੍ਰਾਪਰਟੀਆਂ ਚ ਵੀ ਵੈਲਿਊ ਕੈਪੀਟਲ ਗੇਨ ਤਾਂ 10-20-30 ਸਾਲ ਬਾਅਦ ਕਦੀ ਤਾਂ ਪ੍ਰਾਪਰਟੀ ਵੇਚਣਗੇ ਕੈਪੀਟਲ ਗੇਨ ਜਾਂ ਵੇਚੀ ਪੈਣੀ ਹੈ ਪ੍ਰਾਪਰਟੀਆਂ ਸਾਨੀਆਂ ਹੋ ਜਾਣਗੀਆਂ ਚੌਦੀ ਨਹੀਂ ਹੋਣਗੀ ਯਾਰ ਵੇਚੇ ਨਾ ਸਵਿਚ ਕਰਨਗੇ ਇਟ ਵਿਲ ਕੋਸਟ ਯੂ ਸੋ ਮਚ ਮਨੀ ਕਿਆ ਉਹਦੇ ਵੇਜ ਹੈਗੇ ਨੇ ਟੈਕਸ ਨੂੰ ਪ੍ਰੋਟੈਕਟਿਵ ਕਰਨ ਦੇ ਡਾਊਨ ਦਾ ਆਪਣੀ ਰਿਟਾਇਰਮੈਂਟ ਲਈ ਅਫਕੋਰਸ ਹੈਗੇ ਨੇ ਕਿਆ ਉਹਦੀ ਨੌਲੇਜ ਫਾਈਂਡ ਆਊਟ ਕਰਨਾ ਇੰਪੋਰਟੈਂਟ ਹੈ ਕਿ ਨਹੀਂ ਡੈਫੀਨੇਟਲੀ ਹੈ ਤੇ ਇਹਦੇ ਬੜੇ ਸਾਰੇ ਯੁਕਤੀ ਰੀਜ਼ਨ ਹੁੰਦੇ ਆ ਟਾਈਮ ਇਜ਼ ਸ਼ਾਰਟ ਸੋ ਬਸ ਮੇਕ ਸ਼ੋਰ ਇੰਨਾ ਕਰਨਾ ਕਿ ਜਿਹੜੀ ਫਾਈਨੈਂਸ਼ੀਅਲ ਫਰੀਡਮ ਹੈ ਉਸ ਅਚੀਵ ਨਹੀਂ ਕਰਨਾ ਉਹਨੂੰ ਸਸਟੇਨ ਵੀ ਕਰਨਾ ਹੈ ਉਹਨੂੰ ਸਸਟੇਨ ਮੇਨਟੇਨ ਵੀ ਕਰਨਾ ਹੈ ਉਹਨੂੰ ਲਾਈਫ ਟਾਈਮ ਤੱਕ ਕਿੱਦਾਂ ਸੀ ਮੇਨਟੇਨ ਕਰ ਸਕਦੇ ਇਹਦੇ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੋਏ ਟਾਕ ਟੂ ਯੋਰ ਬ੍ਰੋਕਰ ਟਾਕ ਟੂ ਯੋਰ ਫਾਈਨੈਂਸ਼ੀਅਲ ਐਡਵਾਈਜ਼ਰ ਔਰ ਜਿਨ੍ਹਾਂ ਦੇ ਬਾਰੇ ਜਰਲੀ ਅੰਡਰਸਟੈਂਡ ਕਰ ਲੋਗੇ ਉਹਨਾਂ ਤੁਹਾਡੇ ਫਾਈਨੈਂਸ਼ੀਅਲ ਫਿਊਚਰ ਲਈ ਬੈਟਰ ਹੈ ਜੀ ਯੁਗਵੀਰ ਜੀ ਅੱਜ ਲਈ ਸਿਰਫ ਇੰਨਾ
ਸ਼ੁਕਰੀਆ ਫਾਈਨੈਂਸ਼ੀਅਲ ਫਰੀਡਮ ਤੇ ਸਟੈਪਸ ਪਹਿਲਾਂ ਇਹਦੇ ਬਾਰੇ ਟਰਨ ਕਰੋ ਸਭ ਚੱਡਾ ਜੀ ਨਾਲ ਅਪੁਆਇੰਟਮੈਂਟ ਬਣਾਓ ਫਿਰ ਇਹਨੂੰ ਅਚੀਵ ਕਿੱਦਾਂ ਕਰਨਾ ਹੈ ਫਿਰ ਉਹਨੂੰ ਮੇਨਟੇਨ ਕਿੱਦਾਂ ਕਰਨਾ ਪਹਿਲੀ ਸਸਟੇਨ ਕਿੱਦਾਂ ਕਰਨਾ ਇਹ ਚਾਰ ਸਟੈਪਸ ਜੇ ਤੁਸੀਂ ਸਿੱਖ ਦਿੱਤੇ ਆ ਇਹਦੇ ਬਾਰੇ ਕੋਈ ਜਾਣਕਾਰੀ ਹੈ 416-350-5 ਔਰ ਉਹਨਾਂ ਨੇ ਜਿੱਥੇ ਚਾਰੋਂ ਸਟੈਪਸ ਬਾਰੇ ਜਾਣਕਾਰੀ ਦਿੱਤੀ ਹੈ 416-350-5 ਚੱਡਾ ਸਾਹਿਬ ਆਲਵੇਜ਼ ਅ ਪਲੇਅਰ ਲਿਸਨਿੰਗ ਟੂ ਯੂ ਐਂਡ ਵੀ ਵਿਸ਼ ਯੂ
ਥੈਂਕ ਯੂ ਵੈਰੀ ਮਚ ਸਰ
थैंक यू बहुत बहुत शुक्रिया जी। कल बात इस तरह जाएगी और 416-475-5000। थैंक यू।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਬ੍ਰੈਂਪਟਨ ਸਿਟੀਜ਼ਨ ਅਵਾਰਡ ਲਈ ਨੋਮੀਨੇਸ਼ਨ ਹੁਣ ਖੁੱਲੀਆਂ ਹਨ। ਕੀ ਤੁਸੀਂ ਬੇਮਿਸਾਲ ਅਥਲੀਟ, ਕਲਾਕਾਰ, ਵਾਲੰਟੀਅਰ ਜਾਂ ਸਥਾਨਕ ਨਾਇਕ ਨੂੰ ਜਾਣਦੇ ਹੋ ਜਿਸ ਨੇ ਇਸ ਸਾਲ ਇੱਕ